51962206600, jack quicktrucklube.com. QTL, because we care. Quick Truck Lube.
ट्रक ड्राइवर भाइयों, अब यूएस और कनाडा में अनलिमिटेड डाटा वीवो टेलीकम्युनिकेशंस के साथ फुल स्पीड नो रुकावट, सफर बिजनेस का हो या शौक का, वर्ल्ड वाइड ई सिम डाटा प्लान के साथ इंटरनेट हमेशा रेडी। ट्रैवल कर रहे हो इंडिया, पाकिस्तान या हज या उमरे के लिए, वीवो टेल के साथ हमेशा रहो ऑनलाइन, दूर दराज इलाका कोई प्रॉब्लम नहीं। घर हो या केबिन, वीवो टेल की हाई स्पीड इंटरनेट चलती है दुनिया के किसी भी कोने में। विजिट करें vivotel.com या कॉल करें 416-243-9836, 416-243-9836। कनेक्शन आपका दुनिया के साथ।
पेठा लड्डू बर्फी जलेबी कलाकंद मटके दी कुल्फी जो खावे रह जे दंग।
क्यों आ गया ना मुझ पानी, ता फिर तुसी भी बनाओ अपनिया खुशियां स्वीट महल दे नाल, जो तुहाडे स्वाद अते सेहत दोवां दा ख्याल रखदे ने।
मुंह मिठा करा दे चन्न वे के खुशियां ने आईयां, के खुशियां ने आईयां, लेना लगियां स्वीट महल ते खरीद लो मिठाइयां, खरीद लो मिठाइयां।
इस दिवाली थोड़ा खाओ पर वधिया खाओ, मिठाइयां दे नाल ना ड्राई फ्रूट से गिफ्ट बॉक्सेस ले जाना ना भूलियो। आज ही पहुंचो स्वीट महल इन रेक्सडेल, 416-679-9191।
हैप्पी दिवाली।
तेरा तलवारा बिना सदा ही लड़ाई है, दुख
बदलती हवा होवे या त्योहारां दा मौसम होवे, ओ मुंह मिठा ताजी बनदा ही है। ता इस बार हमेशा दी तरह समोसा स्वीट फैक्ट्री ते करवा चौथ लई ताजे खोए नाल बढ़िया मिठाइयां ले जाओ। पूजा दा सामान, मठे, मिठाइयां ऑल अंडर वन रूफ। समोसा एंड स्वीट फैक्ट्री सर्विंग यू फ्रॉम 3 लोकेशंस, ब्रेमली एंड सैंडलवुड इनसाइड चलो फ्रेशको, एयरपोर्ट एंड कंट्रीसाइड एंड मेन लोकेशन 1850 एल्बिन रोड इन ओटोपिको। समोसा स्वीट फैक्ट्री विशिंग यू ऑल हैप्पी करवा चौथ, 416-213-1165।
जे तुसी इमीग्रेशन नाल संबंधित किसी भी तरह की जानकारी चाहते हो, अपने प्यारा नूं कनेडा विच मंगवाना चाहते हो, या फिर इत्थे आए हो ते इत्थे पक्के होण दे मौके लभना चाहते हो, या फिर अंतरराष्ट्रीय विद्यार्थी हो, पीआर वास्ते सलाह मशवरा चाहिदा है, तां वंडर वर्ल्ड इमीग्रेशन दे मनमिंदर खोसा होरां नाल संपर्क करो। जानकारी लई 647-646-3000, 647-646-3000, वंडर वर्ल्ड दे मनमिंदर खोसा जी।
पिज्जा डिपू दा पिज्जा आए हाय ओए होए, पिज्जा डिपू ते न्यूली लॉन्च्ड अचारी सोया चाप ते तंदूरी चाप पिज्जा दी वैरायटी जरूर ट्राई करो। पिज्जा डिपू ते चाप लवर्स लई इना दी सिग्नेचर मलाई अचारी या तंदूरी चाप जदों ट्राई करूंगे तां दिले ही कहूगा हाय ओए पहला किथे सी। पिज्जा डिपू कनाडा विच हुण 55 तों वध लोकेशंस तों तुहानूं सर्व करदे ने। अज ही आओ ते ट्राई करो वेज या नॉन वेज पिज्जा। विजिट योर नियरेस्ट पिज्जा डिपू और ऑर्डर एट pizzadepot.ca।
रियल स्टेट की कोई भी ट्रांजैक्शन करने वास्ते एक चंगी ला फर्म दा थोड़े नाल होना बहुत जरूरी है। आसरा लॉयर्स दे अमनदीप कपला होरी जिन्हां दा एक लंबा तजर्बा है। तुसी किसी भी तरह की रियल स्टेट ट्रांजैक्शन करनी चाहते हो तां आसरा लॉयर्स दे अमनदीप कपला होरां नाल संपर्क करो 905-456-2020, 905-456-2020। अमनदीप कपला।
ਮੇਜ਼ਬਾਨ ਟਰੈਵਲਸ ਵੱਲੋਂ ਪਾਕਿਸਤਾਨ ਦੇ ਗੁਰੂ ਧਾਮਾਂ ਦੀ ਯਾਤਰਾ 2 ਨਵੰਬਰ ਤੋਂ 11 ਨਵੰਬਰ ਤੁਹਾਡੇ ਆਪਣੇ ਜਾਣੇ ਪਛਾਣੇ ਪ੍ਰਿੰਸ ਸੰਧੂ ਦੇ ਨਾਲ 4-star ਅਕੋਮੋਡੇਸ਼ਨ ਲਗਜ਼ਰੀ ਟਰਾਂਸਪੋਰਟ ਗਵਰਨਮੈਂਟ ਸਿਕਿਉਰਿਟੀ ਅਤੇ ਪ੍ਰੋਫੈਸ਼ਨਲ ਸੈਕਯੂਰਿਟੀ ਜੋ ਤੁਹਾਨੂੰ ਸਾਰੇ ਹੀ ਇਤਿਹਾਸਕ ਸਥਾਨਾਂ ਬਾਰੇ ਪੂਰੀ ਜਾਣਕਾਰੀ ਦੇਣਗੇ ਰੀਜ਼ਨੇਬਲ ਪ੍ਰਾਈਸਿਸ ਅਤੇ ਪੂਰੀ ਸੁਰੱਖਿਆ ਨਾਲ ਯਾਤਰਾ ਕਰੋ ਅਤੇ ਆਪਣੀ ਰੋਜ਼ਾਨਾ ਦੀ ਅਰਦਾਸ ਪੰਥ ਤੋਂ ਵਿਛੋੜੇ ਗਏ ਗੁਰੂ ਸਥਾਨਾਂ ਦੇ ਦਰਸ਼ਨ ਕਰੋ ਅੱਜ ਹੀ ਕਾਲ ਕਰੋ 9053306011 ਅਤੇ ਇਸ ਸਾਲ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਨਨਕਾਣਾ ਸਾਹਿਬ ਵਿਖੇ ਮਨਾਓ ਕਾਲ ਕਰੋ 9053306011
ਓਵਰਸੀਜ਼ ਐਕਸਪ੍ਰੈਸ ਕੋਰੀਅਰ ਅਤੇ ਕਾਰਗੋ ਸਰਵਿਸ ਕੀ ਤੁਸੀਂ ਭਾਰਤ ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਹਿੱਸੇ ਨੂੰ ਕੋਰੀਅਰ ਰਾਹੀਂ ਸਮਾਨ ਭੇਜਣਾ ਚਾਹੁੰਦੇ ਹੋ ਜਾਂ ਫਿਰ ਮੰਗਵਾਉਣਾ ਚਾਹੁੰਦੇ ਹੋ ਤਾਂ ਇਹਨਾਂ ਨੂੰ ਫੋਨ ਕਰੋ ਭਾਰਤ ਨੂੰ ਜਾ ਰਹੇ ਸੀ ਜਾਂ ਫਿਰ ਉੱਥੋਂ ਆ ਰਹੇ ਸੀ ਭਾਰ ਵੱਧ ਗਿਆ ਸੂਟ ਕੇਸਾਂ ਦਾ ਪਤਾ ਨਹੀਂ ਲੱਗਦਾ ਕਿ ਕਰੀਏ ਕੀ ਘਬਰਾਓ ਨਾ ਇਹਨਾਂ ਨੂੰ ਫੋਨ ਕਰੋ ਇਹ ਤੁਹਾਡਾ ਸਮਾਨ ਤੁਹਾਡੇ ਕੋਲ ਪਹੁੰਚਦਾ ਕਰ ਦੇਣਗੇ ਜਾਂ ਫਿਰ ਤੁਸੀਂ ਕਿਤੇ ਮੂਵ ਹੋ ਰਹੇ ਹੋ ਤਾਂ ਵੀ ਤੁਸੀਂ ਇਹਨਾਂ ਦੀਆਂ ਸਮਾਵਾਂ ਲੈ ਸਕਦੇ ਹੋ
ਕਿਸੇ ਵੀ ਜਾਣਕਾਰੀ ਲਈ 6477696531 ਜਾਂ ਫਿਰ 905-790-1123 ਤੇ ਸੰਪਰਕ ਕਰੋ
ਜਾਂ ਪਹੁੰਚੋ 7855 ਟੌਰਮ ਰੋਡ ਦੇ ਯੂਨਿਟ ਨੰਬਰ 4 ਦੇ ਵਿੱਚ ਓਵਰਸੀਜ਼ ਐਕਸਪ੍ਰੈਸ ਕੋਰੀਅਰ ਅਤੇ ਕਾਰਗੋ ਸਰਵਿਸ
HK Tire Center to cars and trucks se brand new ya old tires le sakde ho
BF Goodrich Hancock Firestone Chinese tires milte ne
24/7 road service available HK Tire Center 6191 Atlantic Drive Mississauga call karo Bhuta Chahalu 6472954600 6742956400 HK Tire Center
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ ਕਿਵੇਂ ਦੋਸਤੋ ਠੀਕ ਠਾਕ ਹੋ ਤੁਸੀਂ ਸਾਰੇ ਵੈਸੇ ਤਾਂ ਮਹੀਨਾ ਇਹੋ ਜਿਹਾ ਇਹਦੇ ਜਿਹੜੇ ਨਾਂ ਵੀ ਠੀਕ ਹੋਣ ਤੇ ਉਹ ਠੀਕ ਹੋਣ ਲੱਗ ਜਾਂਦੇ ਕਿਉਂਕਿ ਤਿਉਹਾਰਾਂ ਦਾ ਸੀਜ਼ਨ ਚੱਲ ਰਿਹਾ ਜਿਹੜਾ ਬੰਦਾ ਦੂਜੇ ਤੇ ਪਿਆ ਹੋਵੇ ਉਹ ਵੀ ਕਹਿੰਦਾ ਵੀ ਦੀਵਾਲੀ ਆ ਗਈ ਆ ਤੇ ਆਪਾਂ ਮਤਲਬ ਥੋੜੇ ਜੇ ਐਕਟਿਵ ਹੋ ਜਾਈਏ ਅੱਜ ਕੱਲ ਤਾਂ ਪਟਾਕੇ ਬੈਨ ਕਰਤੇ ਆ ਨਹੀਂ ਤਾਂ ਪਰਿਵਾਰ ਸਮੇਤ ਲੋਕਾਂ ਨੂੰ ਚਾਹ ਹੁੰਦਾ ਵੀ ਚਲੋ ਕੋਈ ਨੀ ਸ਼ਾਮ ਨੂੰ ਪਟਾਕੇ ਚਲਾਵਾਂਗੇ ਹਨਾ ਬੜੀਆਂ ਲਿਮੀਟੇਸ਼ਨ ਹੁੰਦੀਆਂ ਇਸ ਦੇ ਬਾਵਜੂਦ ਵੀ ਲੋਕ ਆ ਜਿਹੜੇ ਉਹ ਜਿਹੜੀਆਂ ਡੈਜ ਆ ਉਸ ਜਗ੍ਹਾ ਤੇ ਜਾ ਕੇ ਫਾਇਰ ਵਰਕਸ ਕਰਦੇ ਸੀ ਪਰ ਹੁਣ ਤਾਂ ਬਹੁਤੇ ਸਿਟੀਜ਼ ਨੇ ਮਨ ਕਰਤੇ ਨੇ ਪਰ ਇਸ ਦੇ ਬਾਵਜੂਦ ਵੀ ਲੋਕਾਂ ਦੇ ਵਿੱਚ ਦੀਵਾਲੀ ਦਾ ਦੁਸ਼ਹਿਰੇ ਦਾ ਚਾਹ ਹੁੰਦਾ ਲੇਡੀਜ਼ ਦੇ ਵਿੱਚ ਕਰਵਾ ਚੌਥ ਦਾ ਚਾਹ ਹੁੰਦਾ ਹਨਾ ਤੇ ਲੋਕ ਥੋੜਾ ਜਿਹਾ ਲੋੜ ਤੋਂ ਜ਼ਿਆਦਾ ਇਤਿਹਾਸ ਦੇ ਨਾਲ ਜੁੜਨ ਦੀ ਕੋਸ਼ਿਸ਼ ਕਰਦੇ ਨੇ ਹਾਲਾਂਕਿ ਸੱਚਾਈ ਤਾਂ ਇਹ ਹੈ ਵੀ ਇਹ ਸੀਜ਼ਨਲ ਤਿਉਹਾਰ ਹੁੰਦੇ ਨੇ ਪੁਰਾਣੇ ਸਮਿਆਂ ਤੋਂ ਜਦੋਂ ਮੌਸਮ ਬਦਲਦਾ ਸੀ ਅੱਗੇ ਪਤਾ ਵੀ ਜਿਹੜੇ ਦੇਸ਼ ਚੋਂ ਅਸੀਂ ਆਏ ਹਾਂ ਸਰਦੀਆਂ ਦਾ ਮੌਕਾ ਆ ਜਾਣਾ ਠੰਡ ਆ ਜਾਣੀ ਆ ਥੋੜੀ ਜਿਹੀ ਗਰਮੀ ਥੋੜੀ ਜਿਹੀ ਘੱਟ ਜਾਣੀ ਆ ਤੇ ਘੱਟ ਰਹੀ ਹੁੰਦੀ ਆ ਇਸ ਮੌਕੇ ਤੇ ਲੋਕ ਥੋੜੇ ਜਿਹੇ ਖੁਸ਼ੀ ਮਹਿਸੂਸ ਕਰਦੇ ਸੀ ਤੇ ਬਾਕੀ ਇਹ ਆ ਵੀ ਬਹੁਤ ਪੁਰਾਣੇ ਸਮੇਂ ਚ ਚਲੇ ਜਾਈਏ ਤਾਂ ਲੋਕ ਇਹ ਸੋਚਦੇ ਥੋੜੀਆਂ ਜਿਹੀਆਂ ਚੀਜ਼ਾਂ ਚਾਰ ਇਕੱਠੀਆਂ ਕਰ ਲਈਏ ਤੇ ਇਕੱਠੀਆਂ ਕਰਕੇ ਫਿਰ ਉਹ ਬੈਠਣ ਦੇ ਰੌਂਚ ਵੀ ਹੁੰਦੇ ਸੀ ਥੋੜਾ ਜਿਹਾ ਐਂਟਰਟੇਨਮੈਂਟ ਦਾ ਰੌਂ ਹੁੰਦਾ ਸੀ ਸਰੀਰ ਵੀ ਉਹਨਾਂ ਦਾ ਥੋੜਾ ਜਿਹਾ ਗਰਮੀ ਘੱਟਦੀ ਸੀ ਇਹਦੇ ਕਰਕੇ ਥੋੜਾ ਜਿਹਾ ਐਕਟਿਵ ਹੁੰਦਾ ਸੀ ਇਸ ਕਰਕੇ ਖੁਸ਼ੀ ਦੇ ਮੌਕੇ ਹੁੰਦੇ ਸੀ ਹੌਲੀ ਹੌਲੀ ਕੀ ਹੋਇਆ ਵੀ ਸਮਾਜਿਕ ਵਿਕਾਸ ਦੇ ਇਸ ਪ੍ਰੋਸੈਸ ਦੇ ਦੌਰਾਨ ਰਿਲੀਜੀਅਸ ਸੋਚ ਸੀ ਜਿਹੜੀ ਉਹਨੇ ਇਹਨਾਂ ਚੀਜ਼ਾਂ ਨੂੰ ਅਡੋਪਟ ਕਰ ਲਿਆ ਲਾਈਫ ਸਟਾਈਲ ਜਿਹਨੂੰ ਕਹਿੰਦੇ ਆ ਜੀਵਨ ਜਾਂਚ ਦਾ ਹਿੱਸਾ ਬਣ ਗਏ ਚਲੋ ਵੀ ਇਸ ਟਾਈਮ ਆ ਖੁਸ਼ੀ ਮਨਾ ਲਓ ਆ ਤਿਉਹਾਰ ਆ ਗਏ ਉਹਨਾਂ ਨੂੰ ਆਪਣੇ ਵਿੱਚ ਜਜ਼ਬ ਕਰ ਲਿਆ ਜਿਹੜੀਆਂ ਜਿਹੜੀਆਂ ਚੀਜ਼ਾਂ ਸੀ ਜਿਹੜੀਆਂ ਜਿਹੜੇ ਵਰਤਾਰੇ ਸੀ ਇਹ ਮੌਸਮ ਬਦਲ ਦੇ ਨਾਲ ਵਾਪਰਦੇ ਹੁੰਦੇ ਸੀ ਮਨੁੱਖ ਦੇ ਸਰੀਰ ਚ ਤਬਦੀਲੀਆਂ ਆਉਂਦੀਆਂ ਸੀ ਤੇ ਰਿਲੀਜੀਅਸ ਨੇ ਅਡੋਪਟ ਕਰ ਲਿਆ ਹੌਲੀ ਹੌਲੀ ਅੱਗੇ ਜਾ ਕੇ ਉਹ ਰਿਲੀਜੀਅਸ ਫੈਸਟੀਵਲ ਤਿਉਹਾਰ ਦੀ ਫਾਰਮ ਦੇ ਵਿੱਚ ਸਾਡੇ ਸਾਹਮਣੇ ਆ ਗਏ ਲੜਦੇ ਭਿੜਦੇ ਤਾਂ ਲੋਕ ਪਹਿਲਾਂ ਤੋਂ ਹੀ ਰਹਿੰਦੇ ਆ ਕਿਉਂਕਿ ਅਸੀਂ ਟ੍ਰਾਈਬਲ ਲੋਕ ਸੀ ਨਾ ਪਹਿਲਾਂ ਜਿਹੜੇ ਸੀਗੇ ਮਨੁੱਖ ਆ ਜਿਹੜਾ ਜੰਗਲਾਂ ਚ ਰਹਿੰਦਾ ਸੀ ਹੌਲੀ ਹੌਲੀ ਕਬੀਲਾ ਯੋਗਾ ਜਿਹੜਾ ਸ਼ੁਰੂ ਹੋਇਆ ਇੱਕ ਕਬੀਲੇ ਦੀ ਦੂਜੇ ਕਬੀਲੇ ਨਾਲ ਲੜਾਈ ਤੇ ਉੱਥੋਂ ਹੀ ਫਿਰ ਹਰੇਕ ਕਬੀਲੇ ਨੇ ਆਪੋ ਆਪਣੀ ਜਿਹੜੀ ਦਾਸਤਾਂ ਉਹ ਲਿਖਣੀ ਸ਼ੁਰੂ ਕਰਤੀ ਹਨਾ ਆਰੀਅਨ ਲੋਕ ਜਦੋਂ ਆਏ ਇੱਧਰੋਂ ਉਹਨਾਂ ਨੇ ਆਪਣੀਆਂ ਕਹਾਣੀਆਂ ਲਿਖੀਆਂ ਦ੍ਰਾਵਿੜ ਸੀ ਜਿਹੜੇ ਆਪਣੀਆਂ ਕਹਾਣੀਆਂ ਲਿਖੀਆਂ ਉਸ ਤੋਂ ਬਾਅਦ ਜਿਹੜੇ ਰਿਲੀਜੀਅਨ ਵਾਲੇ ਦੌਰ ਆਏ ਹਿੰਦੂਇਜ਼ਮ ਬੁੱਧਿਜ਼ਮ ਜੈਨਿਜ਼ਮ ਫਿਰ ਸਿੱਖਇਜ਼ਮ ਆਇਆ ਇੱਧਰੋਂ ਮਿਡਲ ਈਸਟ ਦੇ ਵਿੱਚੋਂ ਇਸਲਾਮ ਵਾਲੇ ਆਏ ਤੇ ਫਿਰ ਜਿਹੜੇ ਈਸਾਈ ਸੀ ਉਹ ਆਏ ਇਹਨਾਂ ਨੇ ਸਭਨਾਂ ਨੇ ਆਪੋ ਆਪਣੇ ਤਰੀਕੇ ਦੇ ਨਾਲ ਕੁਦਰਤ ਦੀ ਵਿਆਖਿਆ ਕਰਨੀ ਸ਼ੁਰੂ ਕੀਤੀ ਤੇ ਜੀਵਨ ਜਾਂਚ ਕਿਹੋ ਜਿਹੀ ਹੋਣੀ ਚਾਹੀਦੀ ਹੈ ਚਲੋ ਉਹਨਾਂ ਦੀ ਕਲਪਨਾ ਦੇ ਮੁਤਾਬਕ ਉਹਨਾਂ ਨੇ ਕੁਝ ਚੀਜ਼ਾਂ ਨੂੰ ਐਗਜ਼ੈਜਰੇਟ ਕਰਕੇ ਲਿਖਤਾ ਕੁਝ ਲੜਾਈਆਂ ਨੂੰ ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਥੋੜਾ ਜਿਹਾ ਵਧਾ ਚੜਾ ਕੇ ਕਿਸੇ ਨੂੰ ਵੇਟੇ ਜ਼ਿਆਦਾ ਦੇ ਕੇ ਕਿਸੇ ਨੂੰ ਥੋੜੀ ਦੇ ਕੇ ਕੁਝ ਜਿਹੜੇ ਇਤਿਹਾਸ ਦੇ ਵਿੱਚ ਪਾਤਰ ਪਤਾ ਨੀ ਹੋਏ ਵੀ ਆ ਜਾਂ ਨਹੀਂ ਹੋਏ, ਮਿਥਸ ਨੇ ਜਿਹਨੂੰ ਆਪਾਂ ਮਿਥੋਲੋਜੀ ਵੀ ਕਹਿ ਦਿੰਦੇ ਆ, ਤੇ ਪਤਾ ਨੀ ਲੋਕ ਹਿਸਟੋਰੀਕਲੀ ਕਹਿੰਦੇ ਨੇ ਪਰ ਬਹੁਤ ਵਾਰੀ ਮਿਥਸ ਹੁੰਦੇ ਨੇ, ਉਹਨਾਂ ਨੂੰ ਵਧਾ ਵਧਾ ਕੇ ਤੇ ਪੇਸ਼ ਕਰਨਾ ਸ਼ੁਰੂ ਕਰਤਾ। ਚਲੋ ਹੌਲੀ ਹੌਲੀ ਮਾਡਰਨ ਯੁੱਗ ਆ ਗਿਆ, ਇਹਦੇ ਵਿੱਚ ਜਿਹੜੀਆਂ ਪਰੰਪਰਾਵਾਂ ਚੱਲ ਰਹੀਆਂ ਸੀ ਬਹੁਤ ਸਾਰੇ ਵੱਡੀ ਗਿਣਤੀ ਜਿਹੜੇ ਲੋਕ ਸੀ ਉਹਨਾਂ ਨੇ ਐਜ਼ ਇਟ ਇਜ਼ ਅਡਾਪਟ ਕਰ ਲਿਆ, ਐਨਸੈਸਟਰ ਤੋਂ ਸਾਡੇ ਤਾਈਂ ਗੱਲਾਂ ਪਹੁੰਚੀਆਂ ਤੇ ਅਸੀਂ ਵੀ ਉਵੇਂ ਹੀ ਕਰਦੇ ਹਾਂ। ਕੋਈ ਮਾੜੀ ਗੱਲ ਵੀ ਨੀ ਕਰਨ ਦੇ ਵਿੱਚ, ਪਰ ਬਹੁਤੀ ਚੰਗੀ ਗੱਲ ਵੀ ਨੀ ਹੈ। ਜਿਹੋ ਜਿਹਾ ਸਾਡਾ ਲਾਈਫ ਸਟਾਈਲ ਆ ਉਹ ਜਿਹਾ ਚੱਲੀ ਜਾਂਦਾ, ਜਦੋਂ ਖੁਸ਼ੀ ਦਾ ਮੌਕਾ ਹੁੰਦਾ ਚਾਰ ਇਨਸਾਨ ਇਕੱਠੇ ਹੁੰਦੇ ਨੇ ਉਦੋਂ ਖੁਸ਼ੀ ਮਨਾ ਲਓ, ਹੈਨਾ। ਜਦੋਂ ਤਿਉਹਾਰ ਹੁੰਦੇ ਨੇ ਕਈ ਵਾਰੀ ਹਜ਼ਾਰਾਂ ਦੀ ਗਿਣਤੀ ਹੁੰਦੀ ਆ, ਉਦੋਂ ਬੰਦਾ ਭੀੜ ਦਾ ਹਿੱਸਾ ਬਣ ਜਾਂਦਾ, ਹੱਲਾ ਗੁੱਲਾ ਕਰਦਾ, ਨਾਰੇ ਨੂਰੇ ਲਾਉਂਦਾ, ਮੰਤਰ ਮੁੰਤਰ ਪੜ੍ਹਦਾ, ਚੱਲ ਉਹ ਵੀ ਚੰਗੀ ਗੱਲ। ਕਈ ਵਾਰੀ ਇਸ ਤਰ੍ਹਾਂ ਹੁੰਦਾ ਬਈ ਇਕੱਠੇ ਬੈਠ ਕੇ ਧਾਰਮਿਕ ਸਥਾਨ ਦੇ ਵਿੱਚ ਪ੍ਰਚਾਰ ਪ੍ਰਸਾਰ ਚੱਲਦਾ, ਮੈਡੀਟੇਸ਼ਨ ਚੱਲਦੀ ਆ, ਉਹ ਵੀ ਚੰਗੀ ਗੱਲ ਆ। ਜਿਹੜੇ ਮੰਨਦੇ ਨੇ, ਜਿਹੜੇ ਨਹੀਂ ਮੰਨਦੇ ਉਹਨਾਂ ਲਈ ਵੀ ਚੰਗੀ ਗੱਲ ਆ। ਜਿਹੜੇ ਨਹੀਂ ਮੰਨਦੇ ਉਹਨਾਂ ਲਈ ਮੌਜ ਮੇਲਾ ਹੋ ਜਾਂਦਾ, ਜਿਹੜੇ ਮੰਨਦੇ ਆ ਉਹਨਾਂ ਲਈ ਭਗਤੀ ਹੋ ਜਾਂਦੀ ਆ। ਪਰ ਵੱਡੀ ਗੱਲ ਇਹ ਆ ਵੀ ਜਦੋਂ ਮੌਸਮ ਬਦਲਦਾ ਉਦੋਂ ਤਿਉਹਾਰ ਆ ਜਿਹੜੇ ਆਉਂਦੇ ਨੇ। ਬੰਦਾ ਨਾ ਜਿਹੜਾ ਦੇਖੋ ਇੱਕੋ ਤਰ੍ਹਾਂ ਦੀ ਜ਼ਿੰਦਗੀ ਜਿਹੜਾ ਜਿਉਂਦਾ ਜਿਉਂਦਾ, ਖਾਸ ਕਰਕੇ ਮਾਡਰਨ ਏਜ ਦੇ ਵਿੱਚ 8-10 ਘੰਟੇ ਕੰਮ ਕਰਦਾ ਕਰਦਾ ਇਨਸਾਨ ਆ ਜਿਹੜਾ ਵੈਸੇ ਹੀ ਬੋਰ ਜਿਹਾ ਹੋਇਆ ਰਹਿੰਦਾ, ਤੇ ਜਦੋਂ ਕੋਈ ਇਹੋ ਜਿਹਾ ਤਿਉਹਾਰ ਆ ਜੇ ਬੰਦੇ ਨੂੰ ਥੋੜਾ ਜਿਹਾ ਚਾਅ ਚੜ ਜਾਂਦਾ ਵੀ ਜਿਹੜਾ ਰੂਟੀਨ ਦੇ ਮੁਤਾਬਕ ਉਹਦੇ ਦਿਮਾਗ ਦੇ ਉੱਤੇ ਬੋਝ ਪਿਆ ਨਾ, ਉਹ ਲਹਿ ਜਾਂਦਾ। 5-7-10 ਬੰਦੇ ਇਕੱਠੇ ਹੁੰਦੇ ਨੇ, ਹੈਨਾ, ਕਿਤੇ ਨਾ ਕਿਤੇ ਕੋਈ ਕਿਸੇ ਸਥਾਨ ਤੇ ਜਾਂਦੇ ਨੇ ਇਕੱਠੇ ਹੋ ਕੇ, ਜਾਂ ਭੀੜ ਇਕੱਠੀ ਹੁੰਦੀ ਆ ਤੇ ਉਹ ਫਿਰ ਕਿਸੇ ਦੀਆਂ ਗੱਲਾਂ ਸੁਣਦੇ ਨੇ। ਇਸ ਕਰਕੇ ਆਪਣਾ ਦਿਮਾਗ ਉਹਨਾਂ ਦਾ ਸੋਚਣਾ ਥੋੜਾ ਜਿਹਾ ਘੱਟ ਕਰ ਦਿੰਦਾ ਤੇ ਉਹਨਾਂ ਨੂੰ ਥੋੜਾ ਜਿਹਾ ਚੰਗਾ ਲੱਗਦਾ। ਗੱਲ ਤਾਂ ਬਸ ਇੰਨੀ ਹੋਈ ਆ, ਬਾਕੀ ਬਹੁਤ ਸਾਰੀਆਂ ਗੱਲਾਂ ਨੇ। ਮੈਂ ਕਿਸੇ ਪਰਟੀਕੁਲਰ ਰਿਲੀਜਨ ਬਾਰੇ ਨੀ ਗੱਲ ਕਰ ਰਿਹਾ, ਬਹੁਤ ਸਾਰੀਆਂ ਗੱਲਾਂ ਨੇ ਸਾਡੇ ਇਤਿਹਾਸ ਦੇ ਵਿੱਚ, ਮਿਥਿਹਾਸ ਦੇ ਵਿੱਚ, ਜਿਹਦੇ ਵਿੱਚ ਇੰਨਾ ਕੁ ਕੁਝ ਜਿਹੜਾ ਹੈਗਾ, ਜਿਹੜਾ ਤੱਥਾਂ ਦੀ ਕਸਵੱਟੀ ਤੇ ਪੂਰਾ ਨੀ ਉਤਰਦਾ, ਪਰ ਅਸੀਂ ਉਹਨਾਂ ਗੱਲਾਂ ਵੱਲ ਧਿਆਨ ਨੀ ਦਿੰਦੇ। ਫੋਰ ਐਗਜ਼ਾਮਪਲ, ਅਸੀਂ ਜਦੋਂ ਛੋਟੇ ਹੁੰਦੇ ਸੀ ਨਾ, ਸਾਨੂੰ ਇਹ ਦੱਸਿਆ ਜਾਂਦਾ ਸੀ, ਹੁਣ ਤੱਕ ਵੀ ਦੱਸਿਆ ਜਾਂਦਾ ਰਿਹਾ, ਹੁਣ ਵੀ ਬਹੁਤ ਲੋਕ ਸੋਚਦੇ ਨੇ, ਕਹਿੰਦੇ ਜੀ ਪਹਿਲਾਂ ਜਿਹੜੇ ਲੋਕ ਹੁੰਦੇ ਸੀ ਨਾ, ਰਿਸ਼ੀ ਮੁਨੀ ਖਾਸ ਕਰਕੇ, ਉਹ ਹਜ਼ਾਰਾਂ ਹਜ਼ਾਰਾਂ ਸਾਲ ਜਿਉਂਦੇ ਹੁੰਦੇ ਸੀ, ਲੰਮੀਆਂ ਚੁੱਟੀਆਂ ਉਹਨਾਂ ਦੀਆਂ ਦਾੜੀਆਂ ਹੁੰਦੀਆਂ ਸੀ ਤੇ ਉਹ ਭਗਤੀ ਕਰਦੇ ਹੁੰਦੇ ਸੀਗੇ, ਉਹਨਾਂ ਦੇ ਸਰੀਰ ਬੁੜੇ ਹੋ ਜਾਂਦੇ ਸੀ, ਹਨਾ, ਤੇ ਉਹ ਬੁੜੇ ਹੋਏ ਸਰੀਰ ਵੀ ਕਹਿੰਦੇ 100 ਸਾਲ ਤਾਂ ਕੋਈ ਕਹਿੰਦਾ ਹੀ ਨੀ ਸੀ ਜੀ, 100 ਸਾਲ ਤਾਂ ਕਹਿੰਦੇ ਆਮ ਬੰਦਾ ਜਿਉਂਦਾ ਸੀ, ਰਿਸ਼ੀ ਮੁਨੀ ਤਾਂ ਕਹਿੰਦੇ ਹਜ਼ਾਰਾਂ ਹਜ਼ਾਰਾਂ ਸਾਲ ਤਪ ਕਰਦੇ ਰਹਿੰਦੇ ਸੀ, ਭੁੱਖੇ ਭਾਣੇ ਰਹਿੰਦੇ ਸੀ, ਹਨਾ, ਖਾਂਦੇ ਪੀਂਦੇ ਨੀ ਸੀ ਕੁਛ। ਉਹ ਹੁਣ ਜ਼ਿੰਦਗੀ ਦੇ ਉਸ ਦੌਰ ਚ ਆ ਕੇ ਪਤਾ ਲੱਗਿਆ, ਜਦੋਂ ਵਿਗਿਆਨ ਨਾਲ ਵਾਹ ਪਿਆ ਵੀ ਕਿੰਨੀਆਂ ਝੂਠੀਆਂ ਗੱਲਾਂ ਨੇ ਇਹ। ਮਤਲਬ 18ਵੀਂ ਸਦੀ ਨੀ ਜੀ, ਉਦੋਂ ਪਹਿਲਾਂ ਚਲੇ ਜਾਓ, ਟ੍ਰਾਈਬਲ ਏਜ ਦੇ ਵਿੱਚ ਚਲੇ ਜਾਓ, ਜਿੰਨੇ ਬੱਚੇ ਪੈਦਾ ਹੁੰਦੇ ਸੀ ਅੱਧੇ ਤਾਂ ਉਹੀ ਮਰ ਜਾਂਦੇ ਸੀ, ਬਿਮਾਰੀਆਂ ਨਾਲ ਹੀ ਮਰ ਜਾਂਦੇ ਸੀ, ਡੈਫੀਸ਼ੀਐਂਸੀ ਡਿਜ਼ੀਜ਼ ਨਾਲ ਪੈਦਾ ਹੋਣ ਸਾਰ ਜਾਂ ਮਾਵਾਂ ਨੂੰ ਉਹਨਾਂ ਦੀਆਂ ਡੈਫੀਸ਼ੀਐਂਸੀ ਡਿਜ਼ੀਜ਼ ਨਾਲ ਮਰ ਜਾਂਦੇ। ਐਵਰੇਜ ਏਜ 18ਵੀਂ ਸਦੀ ਤੱਕ ਜੀ 30 ਸਾਲ ਰਹੀ ਆ ਦੋਸਤੋ, ਤੇ ਕਿੱਡੇ ਕਿੱਡੇ ਗਪੌੜ ਸਾਨੂੰ ਸੁਣਾਏ ਗਏ ਨੇ ਵੀ ਰਿਸ਼ੀ ਮੁਨੀ ਐਡੇ ਐਡੇ ਵੱਡੇ ਹੁੰਦੇ ਸੀ ਜੀ, ਉਮਰ ਉਹਨਾਂ ਦੀ 100 ਸਾਲ ਤੋਂ, ਠੀਕ ਆ, ਰੇਅਰ ਕੇਸ, ਜਿਹੜੇ ਜਿਉਂਦੇ ਰਹਿੰਦੇ ਸੀ ਜਿਨ੍ਹਾਂ ਦਾ ਇਮਿਊਨ ਸਿਸਟਮ ਤਕੜਾ ਹੋ ਗਿਆ ਉਹ ਠੀਕ ਆ, ਉਹ 75-80-90 ਸਾਲ 100 ਸਾਲ ਤੱਕ ਪਹੁੰਚ ਜਾਂਦੇ ਸੀ। 18ਵੀਂ 19ਵੀਂ ਸਦੀ ਤੋਂ ਲੈ ਕੇ 100-150-200 ਸਾਲਾਂ ਤੱਕ ਆ, ਹੁਣ ਜਦੋਂ ਸਾਇੰਸ ਨੇ ਬਹੁਤ ਤੇਜ਼ੀ ਨਾਲ ਵਿਕਾਸ ਕਰਨਾ ਸ਼ੁਰੂ ਕੀਤਾ, ਆ ਪਿਛਲੀ ਸਦੀ ਤੱਕ ਕੀ ਕਹਿ ਲਓ ਜੀ, 150 ਸਾਲ ਪਹਿਲਾਂ ਤੱਕ 18ਵੀਂ ਸਦੀ ਤੋਂ ਐਵਰੇਜ ਏਜ 5 ਸਾਲ ਹੀ ਵੱਧ ਪਾਈ ਬੰਦੇ ਦੀ, 35-40 ਸਾਲ ਹੋਈ ਆ ਬਸ। ਆ ਹੁਣ ਵਿਗਿਆਨ ਨੇ ਤਰੱਕੀ ਕੀਤੀ ਆ, ਇੱਥੇ 82-83 ਸਾਲ ਦੇ ਬਜ਼ੁਰਗ ਤੁਹਾਨੂੰ ਭੱਜਦੇ ਨਜ਼ਰ ਆ ਜਾਣਗੇ, ਸਭ ਵਿਗਿਆਨ ਦੀ ਕਰਾਮਾਤ ਆ। ਜਿਹੜੇ ਕਹਿੰਦੇ ਆ ਵੀ ਉਹ ਬੈਠ ਕੇ ਜੀ ਭਗਤੀ ਸ਼ਕਤੀ ਜੀ ਪਹਾੜਾਂ ਦੇ ਵਿੱਚ ਬੈਠ ਕੇ ਉਹ ਜੀ ਰਿਸ਼ੀ ਮੁਨੀ ਐਂ ਕਰਦੇ, ਸਭ ਉਹਦੇ ਚ ਕੋਈ ਸੱਚਾਈ ਨੀ, ਨਿਰਾ ਝੂਠ। ਜਿਹੜੇ ਕਹਿੰਦੇ ਸੀ ਉੱਤੋਂ ਪਤਾ ਨੀ ਦੇਵੀ ਦੇਵਤੇ ਆਉਂਦੇ ਹੁੰਦੇ ਸੀ, ਬੰਦੇ ਦੀ ਲੰਮੀ ਉਮਰ ਕਰ ਦਿੰਦੇ ਸੀ, ਆਹ ਸੀ ਉਹ ਸੀ ਉਹ ਸਭ, ਹੁਣ ਪਤਾ ਲੱਗਦਾ ਵੀ ਉਹ ਬੇਸਲੈਸ ਗੱਲਾਂ ਨੇ ਸਾਰੀਆਂ। ਪੁਰਾਤਨਤਾ ਦੇ ਵਿੱਚ ਜਿਹੜੀਆਂ ਗੱਲਾਂ ਚੰਗੀਆਂ ਪਈਆਂ ਨੇ ਉਹਨਾਂ ਨਾਲ ਜੁੜਨਾ ਚੰਗੀ ਗੱਲ ਆ, ਪਰ ਪੁਰਾਤਨਤਾ ਦੇ ਵਿੱਚ ਜਿਹੜੇ ਵਹਿਮ ਭਰਮ ਪਏ ਨੇ, ਐਵੇਂ ਮਿਥਸ ਬਿਨਾਂ ਸੋਚੇ ਸਮਝੇ ਜਿਹੜੇ ਪਏ ਨੇ ਉਹਨਾਂ ਨੂੰ ਛੱਡ ਵੀ ਦੇਣਾ ਚਾਹੀਦਾ। ਚਲੋ ਹੁਣ ਤੁਸੀਂ ਕਹਿਣਾ ਐਵੇਂ ਪ੍ਰਚਾਰ ਕਰਨ ਲੱਗਿਆ, ਗਾਹ ਕਰਵਾ ਚੌਥ ਦਾ ਤਿਉਹਾਰ ਆ ਰਿਹਾ, ਕਰਵਾ ਚੌਥ ਦੇ ਵਿੱਚ ਦੁਨੀਆਂ ਦੀ ਅੱਧੀ ਆਬਾਦੀ ਹੈ ਵੈਸੇ ਔਰਤਾਂ, ਪਰ ਅੱਧੀ ਆਬਾਦੀ ਦੇ ਵਿੱਚੋਂ ਜਿਹੜੇ ਅਸੀਂ ਈਸਟ ਵਾਲੇ ਪਾਸਿਓਂ ਆਏ ਆ ਨਾ, ਖਾਸ ਕਰਕੇ ਭਾਰਤੀ ਉਪ ਮਹਾਂਦੀਪ ਚੋਂ ਆਏ ਆ, ਹੈਨਾ, ਸਾਡੀਆਂ ਲੇਡੀਜ਼ ਹੀ ਸੋਚਦੀਆਂ ਬਈ ਭੁੱਖੇ ਰਹਿ ਕੇ ਉਮਰ ਆ ਜਿਹੜੀ ਉਹਨਾਂ ਦੇ ਹਸਬੈਂਡ ਦੀ ਲੰਮੀ ਹੋ ਜਾਂਦੀ ਆ। ਇਹ ਹੁਣ ਤੁਸੀਂ ਆਪੇ ਹੀ ਸੋਚ ਲਓ, ਇਹ ਮੇਲ ਡੋਮੀਨੇਟਡ ਸੋਸਾਇਟੀ ਆ, ਤੁਸੀਂ ਮੰਨਦੇ ਨੀ ਨਾ ਹੁੰਦੇ ਬਈ ਔਰਤ ਵੀ ਮਰਦ ਦੀ ਲੰਮੀ ਉਮਰ ਦੇ ਲਈ ਭੁੱਖੀ ਰਹਿੰਦੀ ਆ, ਇਹ ਮੇਲ ਡੋਮੀਨੇਸ਼ਨ ਆ। ਕਿਉਂਕਿ ਇਹ ਵੱਜਿਆ ਕਿੱਥੋਂ ਆ, ਮੁੱਢ ਕਿੱਥੋਂ ਵੱਜਿਆ, ਇਹਦਾ ਮੁੱਢ ਇੱਥੋਂ ਵੱਜਿਆ ਵੀ ਪਹਿਲਾਂ ਲੋਕ ਨਾ ਹੋਰ ਕੋਈ ਕੰਮ ਹੀ ਨਹੀਂ ਸੀ ਹੁੰਦਾ, ਇੱਕ ਕਬੀਲੇ ਨੇ ਦੂਜੇ ਕਬੀਲੇ ਤੇ ਹਮਲਾ ਕਰਤਾ, ਇੱਕ ਰਾਜੇ ਨੇ ਦੂਜੇ ਰਾਜੇ ਤੇ ਕਬਜ਼ਾ ਕਰਤਾ, ਇੱਕ ਰਾਜਾ ਦੂਜੇ ਰਾਜੇ ਦੀਆਂ ਔਰਤਾਂ ਪਿੰਡਾਂ ਦੇ ਵਿੱਚੋਂ ਚੱਕ ਕੇ ਲੈ ਗਿਆ, ਉਹਨਾਂ ਦੇ ਸੋਨਾ ਚਾਂਦੀ ਜੋ ਵੀ ਹੈਗਾ ਉਹ ਚੱਕ ਕੇ ਲੈ ਗਿਆ, ਹੈਨਾ। ਤੇ ਜੇ ਲੜਾਈ ਵੀ ਹੁੰਦੀ ਸੀ ਤਾਂ ਮਰਦ ਮੈਂਬਰ ਮਾਰੇ ਜਾਂਦੇ ਸੀ ਲੜਾਈਆਂ ਦੇ ਵਿੱਚ, ਤੇ ਫਿਰ ਮਰਦ ਮੈਂਬਰ ਮਾਰੇ ਜਾਂਦੇ ਸੀ, ਇਸ ਕਰਕੇ ਔਰਤਾਂ ਦੇ ਮਨ ਦੇ ਵਿੱਚ ਇੱਕ ਡਰ ਪੈਦਾ ਹੋ ਗਿਆ ਵੀ ਚਲੋ ਬਈ ਕੋਈ ਅਧਿਕ ਸ਼ਕਤੀ ਬੈਠੀ ਆ, ਅਧਿਕ ਸ਼ਕਤੀ ਆ ਜਿਹੜੀ ਉਹਦੀ ਪਾਠ ਪੂਜਾ, ਆਪਾਂ ਭੁੱਖੇ ਰਹਿ ਕੇ ਆਪਣੇ ਸਰੀਰ ਨੂੰ ਤਕਲੀਫ ਦਿਆ ਕਰੀਏ, ਸਾਲ ਬਾਅਦ ਘੱਟੋ ਘੱਟ ਬਈ ਉਹ ਉੱਪਰ ਬੈਠਾ ਜਿਹੜਾ ਉਹ ਖੁਸ਼ ਹੋ ਜੇ, ਸਾਡੇ ਜਿਹੜੇ ਪਤੀ ਦੇਵ ਆ ਉਹ ਲੰਮੀ ਉਮਰ ਭੋਗਣੇ ਜਿਉਂਦੇ। ਗੱਲ ਤਾਂ ਸਿਰਫ ਉਸ ਸਿਸਟਮ ਦੇ ਵਿੱਚ ਇਨਸਿਕਿਉਰਿਟੀ ਦੀ ਆ, ਹੈਨਾ। ਸਾਡੇ ਇਤਿਹਾਸ ਦੇ ਵਿੱਚ ਕਿਤੇ ਨੀ ਆਇਆ ਵੀ ਮਰਦਾਂ ਨੇ ਕਿਹਾ ਹੋਵੇ ਚਲੋ ਯਾਰ ਬਈ ਔਰਤਾਂ ਜਿਹੜੀਆਂ ਇਹ ਸਵੇਰ ਤੋਂ ਸ਼ਾਮ ਤੱਕ ਕੰਮ ਕਰਦੀਆਂ, ਖਾਸ ਕਰਕੇ ਜਿਹੜੀਆਂ ਵਰਕਿੰਗ ਵਿਮਨ ਨੇ, 8 ਘੰਟੇ ਡਿਊਟੀ ਕਰਦੀਆਂ, ਬਾਅਦ ਚ ਬੱਚੇ ਵੀ ਸਾਂਭਦੀਆਂ, ਜਾ ਕੇ ਰੋਟੀ ਪਾਣੀ ਵੀ ਪਕਾਉਂਦੀਆਂ, ਆਪਾਂ ਕਿਤੇ ਉਹਨਾਂ ਦੀ ਲੰਮੀ ਉਮਰ ਲਈ ਕਾਮਨਾ ਕਰ ਲਈਏ, ਹੈਨਾ। ਨਹੀਂ ਆਉਂਦਾ ਇਹ ਮਤਲਬ ਇੱਕ ਤਰੀਕੇ ਨਾਲ ਅਧੀਨਗੀ ਆ ਔਰਤ ਦੀ। ਤੁਸੀਂ ਉਹਨੂੰ ਪਿਆਰ ਕਹਿ ਲਓ, ਤੁਸੀਂ ਸਤਿਕਾਰ ਕਹਿ ਲਓ, ਕੁਛ ਮਰਜ਼ੀ ਕਹੀ ਜਾਓ, ਹੈਨਾ। ਉਹ ਅੱਗੇ ਤਿਉਹਾਰ ਆ ਰਿਹਾ, ਹੈਨਾ, ਮੈਂ ਤਾਂ ਜਸਟ ਗੱਲ ਚੋਂ ਗੱਲ ਨਿਕਲ ਰਹੀ ਹਾਂ, ਮੈਂ ਗੱਲ ਕਰ ਰਿਹਾ ਮੇਰੇ ਨੀਓ ਤਿਉਹਾਰ ਮਨਾਓ, ਮੇਰੇ ਨੀਓ ਭੁੱਖੇ ਰਹੋ, 24 ਘੰਟੇ ਛੱਡ ਕੇ 48 ਘੰਟੇ ਭੁੱਖੇ ਰਹੋ। ਮੈਂ ਨੀ ਕਿਸੇ ਨੂੰ ਕਹਿੰਦਾ ਭੁੱਖੇ ਰਹਿਣਾ ਚਾਹੀਦਾ, ਭੁੱਖੇ ਰਹਿਣ ਨਾਲ ਖਾਸ ਕਰਕੇ ਜਿਹੜੇ ਪੇਸ਼ੈਂਟਸ ਹੁੰਦੇ ਨੇ, ਖਾਸ ਕਰਕੇ ਡਾਇਬੈਟਿਕ ਪੇਸ਼ੈਂਟ ਨੇ, ਜਿਹੜੇ ਕਈ ਵਾਰ ਆਪਣੇ ਆਪ ਨੂੰ ਪਤਾ ਨੀ ਹੁੰਦਾ ਮੈਂ ਡਾਇਬੈਟਿਕ ਆ, ਮੈਂ ਭੁੱਖੇ ਰਹਿ ਕੇ ਆਪਦੀ ਜਾਨ ਨਾ ਗਵਾਲਿਓ, ਇਸ ਕਰਕੇ ਅੱਛਾ ਭੁੱਖੇ ਵੀ ਰਹੋ, ਕਹਿੰਦੇ ਨਿਰਜਲ ਵੀ ਪਾਣੀ ਵੀ ਨੀ ਪੀਣਾ, ਕਿਉਂ ਬਹੁਤ ਹੈ ਜੀ। ਮੈਂ ਨੀ ਜੀ 3 ਘੰਟੇ ਤੋਂ ਵੱਧ ਭੁੱਖਾ ਰਹਿ ਸਕਦਾ, ਬੰਦੇ ਨੂੰ ਜ਼ਿਆਦਾ ਵੀ ਨੀ ਖਾਣਾ ਚਾਹੀਦਾ, 3 ਘੰਟੇ 4 ਘੰਟੇ ਬਾਅਦ ਕੁਝ ਨਾ ਕੁਝ ਖਾਣਾ ਚਾਹੀਦਾ। ਮੈਂ ਨੀ ਕਿਸੇ ਨੂੰ ਐਡਵਾਈਸ ਕਰਦਾ, ਮੈਂ ਕਹਿੰਦਾ ਜਿਹੜਾ ਤੰਦਰੁਸਤ ਵੀ ਹੈ, ਜਿਹੜੀ ਲੇਡੀ ਇਨਸਾਨ ਬੱਚਾ, ਠੀਕ ਹੈ, ਅੱਜਕੱਲ ਇੱਕ ਟ੍ਰੈਂਡ ਚੱਲਿਆ ਵੈਸੇ ਜੀ, ਫਾਸਟਿੰਗ ਕਰੋ। ਇੱਕ ਦਿਨ ਪਹਿਲਾਂ ਵੀ ਆਪਾਂ ਗੱਲ ਕੀਤੀ ਸੀ, ਫਾਸਟਿੰਗ ਮਾੜੀ ਨੀ ਹੈ, ਇੰਟਰਮੀਟੈਂਟ ਜਿਹੜੀ ਫਾਸਟਿੰਗ ਹੁੰਦੀ ਹੈ, ਪਰ ਜੇ ਤੁਸੀਂ ਕਹੋ ਕਿਸੇ ਦੀ ਫਾਸਟਿੰਗ ਕਰਨ ਨਾਲ ਕਿਸੇ ਹੋਰ ਦੀ ਜ਼ਿੰਦਗੀ ਲੰਮੀ ਹੋਜੂ, ਨਾ ਨਾ ਨਾ, ਐਵੇਂ ਬਿਨਾਂ ਮਦਦ ਤੁਸੀਂ ਬਹੁਤ ਜ਼ਿਆਦਾ ਜਿਹੜੇ ਲੋਕ ਫਾਸਟਿੰਗ ਕਰਦੇ ਨੇ ਨਾ, ਚਲੋ ਇਹ ਤਾਂ ਤਿਉਹਾਰ ਦੀ ਗੱਲ ਚੱਲਦੀ ਹੈ, ਘੱਟ ਇਸ਼ੂ ਆ, ਉਹ ਵੀ ਆਪਦੇ ਡਾਕਟਰ ਦੀ ਰਾਏ ਨਾਲ ਹੀ ਕਰਿਆ ਕਰੋ, ਹੈਨਾ। ਇਸ ਕਰਕੇ ਮਤਲਬ ਤਿਉਹਾਰਾਂ ਦੀ ਰੁੱਤ ਹੈਗੀ, ਥੋੜਾ ਜਿਹਾ ਬਚਾ ਕੇ ਰੱਖਿਓ ਆਪਣੇ ਆਪ ਨੂੰ। ਅੱਜ ਕੱਲ ਵੈਸੇ ਵੀ ਤਿਉਹਾਰਾਂ ਦੇ ਵਿੱਚ ਜਿਹੜਾ ਕੁਛ ਤੁਸੀਂ ਖਾਂਦੇ ਪੀਂਦੇ ਵੀ ਆ ਨਾ, ਕਿਉਂਕਿ ਆਪਣੇ ਸਰੀਰਾਂ ਚ ਤਬਦੀਲੀਆਂ ਆ ਗਈਆਂ, ਓਨੀ ਆਪਾਂ ਫਿਜ਼ੀਕਲ ਐਕਟੀਵਿਟੀ ਕਰਦੇ ਨੀ, ਤੇ ਤਿਉਹਾਰਾਂ ਦੇ ਮੌਕੇ ਇੱਥੋਂ ਵੀ ਖਾ ਲਿਆ, ਉੱਥੋਂ ਵੀ ਖਾ ਲਿਆ, ਪਹਿਲਾਂ ਵੀ ਢਿੱਡ ਭਰ ਲਿਆ, ਚਲੋ ਕਰਵਾ ਚੌਥ ਵਾਲੇ ਦਿਨ ਤਾਂ ਲੇਡੀਜ਼ ਨੇ ਭੁੱਖੇ ਰਹਿਣਾ, ਬੰਦੇ ਜਿਸ ਤਾਂ ਖਾਂਦੇ ਪੀਂਦੇ ਹੀ ਨੇ, ਤੁਸੀਂ ਵੀ ਹਿਸਾਬ ਨਾਲ ਦੋਸਤੋ ਖਾਇਓ ਪੀਓ। ਤੇ ਇੱਕ ਤਾਂ ਮੌਸਮ ਬਦਲਦਾ, ਇਹਦੇ ਨਾਲ ਵੈਸੇ ਵੀ ਆਪਾਂ ਥੋੜੀ ਜੀ ਇਨਕਨਵੀਨੀਅੰਸ ਆ ਜਿਹੜੀ ਉਹ ਫੀਲ ਕਰਦੇ ਹਾਂ, ਹਨਾ, ਬਦਲਦੇ ਮੌਸਮ ਦੀ। ਫਿਜ਼ੀਕਲ ਐਕਟੀਵਿਟੀ ਥੋੜੀ ਜੀ ਰੱਖਣੀ ਚਾਹੀਦੀ, ਜ਼ਿਆਦਾ ਪਾਣੀ ਵੀ ਮਤਲਬ ਪੀਂਦੇ ਰਹਿਣਾ ਚਾਹੀਦਾ ਬਾਰ ਬਾਰ, ਆਪਣੇ ਆਪ ਨੂੰ ਪੂਰਾ ਜਿਹੜਾ ਹੈਗਾ ਉਹ ਕਿਸੇ ਕਿਸਮ ਦੀ ਪਾਣੀ ਦੀ ਵੀ ਸ਼ੋਰਟੇਜ ਨਾ ਹੋਵੇ। ਇਸ ਕਰਕੇ ਸਰੀਰ ਦਾ ਆਪਣੇ ਦਾ ਖਿਆਲ ਰੱਖੋ ਜੀ, ਸਰੀਰ ਜੇ ਤੁਹਾਡਾ ਠੀਕ ਹੈ ਫੇਰ ਹੀ ਦੁਨੀਆ ਸੋਹਣੀ ਲੱਗਦੀ ਨੀ, ਆਲੇ ਦੁਆਲੇ ਢੋਲ ਵੱਜੀ ਜਾਣ, ਪਟਾਕੇ ਪਈ ਜਾਣ, ਜੇ ਬੰਦੇ ਦਾ ਮਨ ਆ ਜਿਹੜਾ ਇਨਸਾਨ ਦਾ ਉਹ ਠੀਕ ਨੀ ਹੈ ਤਾਂ ਆਲੇ ਦੁਆਲੇ ਸਾਰਾ ਕੁਝ ਸੋਹਣਾ ਨੀ ਲੱਗਦਾ, ਫਿਰ ਤਿਉਹਾਰਾਂ ਦਾ ਆਨੰਦ ਨੀ ਲੈ ਸਕਦਾ ਗਾ, ਹੈਨਾ। ਬਸ ਜੀ ਆਪਣੀਆਂ ਗੱਲਾਂ ਜਾਰੀ ਰਹਿਣੀਆਂ ਨੇ, ਇਸ ਤਰ੍ਹਾਂ ਕਰਦੇ ਬਸ ਛੋਟੀ ਜਿਹੀ ਬ੍ਰੇਕ ਲੈਣਾ ਤੇ ਬ੍ਰੇਕ ਤੋਂ ਬਾਅਦ ਮਿਲਦੇ ਆ।
ਬਾਬਾ ਫੌਜਾ ਸਿੰਘ ਜੀ ਦੇ ਸਨਮਾਨ ਵਿੱਚ ਗੁਰੂ ਗੋਬਿੰਦ ਸਿੰਘ ਚਿਲਡਰਨਸ ਫਾਊਂਡੇਸ਼ਨ ਇੰਸਪੀਰੇਸ਼ਨਲ ਸਟੈਪਸ ਟੀਮ ਵੱਲੋਂ ਐਤਵਾਰ 12 ਅਕਤੂਬਰ ਨੂੰ ਇੱਕ ਖਾਸ ਇਵੈਂਟ ਕਰਵਾਇਆ ਜਾ ਰਿਹਾ ਹੈ। ਬਾਬਾ ਜੀ ਦੇ ਸਨਮਾਨ ਵਿੱਚ ਸਾਡਾ ਲਕਸ਼ 100 ਮੈਰਾਥਨ ਦੀ ਦੂਰੀ ਪੂਰੀ ਕਰਨ ਦਾ ਹੈ। ਤੁਸੀਂ ਹੁਣੇ ਤੋਂ ਹੀ ਸ਼ੁਰੂ ਕਰ ਸਕਦੇ ਹੋ, ਇੰਡੀਵਿਜੁਅਲ ਤੌਰ ਤੇ, ਟੀਮ ਵਜੋਂ ਜਾਂ ਬੱਚਿਆਂ ਬਜ਼ੁਰਗਾਂ ਲਈ ਮਹੀਨੇ ਭਰ ਦਾ ਮੈਰਾਥਨ ਕਰਕੇ। ਇਹ 12 ਅਕਤੂਬਰ ਨੂੰ ਆਖਰੀ ਕਿਲੋਮੀਟਰ ਪੂਰਾ ਕਰਨ ਨਾਲ ਮੁਕੰਮਲ ਹੋਵੇਗੀ। ਹੋਰ ਜਾਣਕਾਰੀ ਲਈ ਜਾਂ ਰਜਿਸਟਰ ਕਰਨ ਲਈ ggscf.com ਤੇ ਜਾਓ ਜਾਂ 416-564-3939 ਤੇ ਕਾਲ ਕਰੋ।
ਕੈਨੇਡਾ ਵਿੱਚ 75 ਪਲੱਸ ਲੋਕੇਸ਼ਨਸ ਦੇ ਨਾਲ ਪੀਜ਼ਾ ਡੀਪੂ ਲੈ ਕੇ ਆਇਆ ਫੁੱਲ ਔਨ ਟੇਸਟ ਦਾ ਕੋਂਬੋ 50 ਪਲੱਸ ਟੌਪਿੰਗਸ ਦੇ ਨਾਲ ਬਣਾਓ ਆਪਣਾ ਫੇਵਰੇਟ ਪੀਜ਼ਾ ਟ੍ਰਾਈ ਕਰੋ ਸਵੀਟ ਚਿਲੀ ਮੈਂਗੋ ਪੀਜ਼ਾ ਜਾਂ ਸ਼ਾਹੀ ਪਨੀਰ ਪੀਜ਼ਾ
ਜੁਸੀ ਅਤੇ ਸਪਾਈਸੀ ਵਿੰਗਸ 25 ਫਲੇਵਰਸ ਦੇ ਵਿੱਚ ਅਤੇ ਇੰਡੀਅਨ ਸਟਾਈਲ ਚਿਕਨ ਵਿੰਗਸ ਵੀ ਟ੍ਰਾਈ ਕਰੋ
ਲੋਡਡ ਫਰਾਈਜ਼ ਨਾਲ ਬਟਰ ਚਿਕਨ ਫਰਾਈਜ਼ ਸ਼ਾਹੀ ਪਨੀਰ ਫਰਾਈਜ਼ ਮਤਲਬ ਹਰ ਬਾਈਟ ਵਿੱਚ ਫੁੱਲ ਪੈਸਾ ਵਸੂਲ ਆਪਣੇ ਨਜ਼ਦੀਕੀ ਸਟੋਰ ਤੇ ਜਾਓ ਜਾਂ ਪੀਜ਼ਾ ਡੀਪੂ ਡੋਟ ਸੀ ਅਤੇ ਆਰਡਰ ਕਰੋ
ਤੇ ਜੇ ਤੁਸੀਂ ਬਿਜ਼ਨਸ ਕਰਨਾ ਹੈ ਤਾਂ ਫਰੈਂਚਾਈਜ਼ੀ ਐਟ ਪੀਜ਼ਾ ਡੀਪੂ ਡੋਟ ਸੀ ਅਤੇ ਅੱਜ ਹੀ ਅਪਲਾਈ ਕਰੋ ਪੀਜ਼ਾ ਡੀਪੂ ਸਵਾਦ ਦੀ ਚੌਪ ਟੌਪਿੰਗ ਨਾਨ ਸਟਾਪ
ਭਾਈ ਸਸਤਾ ਲਾ ਲਾ
ਇੰਜ ਕਰ ਤੂੰ 6 ਦੀ ਬਜਾਏ 5 ਲੈ ਲਾ
ਓਹੋ ਸੱਲਾ ਭੈਣ ਜੀ ਕੈਨੇਡਾ ਆ ਗਏ ਤੁਸੀਂ ਇੱਥੇ ਸਬਜ਼ੀਆਂ ਪਿੱਛੇ ਬਾਰਗੇਨ ਕਰਨ ਦੀ ਲੋੜ ਨਹੀਂ ਕਿਉਂਕਿ ਏਸ਼ੀਅਨ ਫੂਡ ਸੈਂਟਰ ਤੇ ਵਧੀਆ ਫਰੈਸ਼ ਗਰੋਸਰੀ ਫਰੂਟਸ ਦਾਲਾਂ ਸਬਜ਼ੀਆਂ ਸਭ ਕੁਝ ਬਹੁਤ ਘੱਟ ਕੀਮਤ ਵਿੱਚ ਮਿਲਦਾ
ਇਹ ਹੈ ਜੀ ਏਸ਼ੀਅਨ ਫੂਡ ਸੈਂਟਰ ਇੰਡੋ ਕੈਨੇਡੀਅਨ ਗਰੋਸਰੀਜ਼ ਫਲ ਫਰੂਟ ਦਾਲਾਂ ਸਬਜ਼ੀਆਂ ਦੀ ਵਨ ਸਟਾਪ ਸ਼ਾਪ ਨਾਲੇ ਸਾਡੇ ਕੋਲ ਇੰਡੀਆ ਵਾਲੇ ਭਾਂਡੇ ਪਲੇਟਾਂ ਬਾਟੀਆਂ ਸਭ ਕੁਝ ਮਿਲਦਾ ਸਾਡੀ ਸਾਰੀਆਂ ਹੀ ਲੋਕੇਸ਼ਨਸ ਤੇ ਸੋਹਣੀਆਂ ਸੋਹਣੀਆਂ ਰੱਖੜੀਆਂ ਦੀ ਬੇਸ਼ੁਮਾਰ ਵੈਰਾਇਟੀ ਵੀ ਹੈ
ਏਸ਼ੀਅਨ ਫੂਡ ਸੈਂਟਰ ਦੀਆਂ ਓਨਟਾਰੀਓ ਵਿੱਚ 9 ਲੋਕੇਸ਼ਨਸ ਵਿੱਚੋਂ ਜਿੱਥੇ ਮਰਜ਼ੀ ਆ ਜਾਓ
ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ ਪੱਪੂ ਹਲਵਾਈ ਦਾ ਨਾਂ ਤਾਂ ਤੁਸੀਂ ਸੁਣਿਆ ਹੋਵੇਗਾ ਜੇ ਤੁਸੀਂ ਭਾਜੀ ਬਣਵਾਉਣੀ ਆ ਮੋਟੀ ਬੂੰਦੀ ਵਾਲੇ ਲੱਡੂ ਬਣਵਾਉਣੇ ਨੇ ਸਿਰਨੀ ਬੂੰਦੀ ਸ਼ਕਰਪਾਰੇ ਮੱਠੀਆਂ ਬਣਵਾਉਣੀਆਂ ਨੇ ਜਾਂ ਫਿਰ ਲਾਈਵ ਕੇਟਰਿੰਗ ਕਰਵਾਉਣੀ ਆ ਤੇ ਜਾਂ ਫਿਰ ਤੁਹਾਨੂੰ ਟੈਂਟ ਮੇਜ਼ ਕੁਰਸੀਆਂ ਚਾਹੀਦੇ ਹਨ ਤੇ ਪੱਪੂ ਹਲਵਾਈ ਦੇ ਨਾਲ ਸੰਪਰਕ ਕਰੋ 647-388-8154 647-388-8154 ਤੇ ਸੰਪਰਕ ਕਰੋ ਪੱਪੂ ਹਲਵਾਈ
ਗੁਰਦੁਆਰਾ ਜੋਤ ਪ੍ਰਕਾਸ਼ ਸਾਹਿਬ ਦੇ ਸਹਿਯੋਗ ਨਾਲ ਪੰਜਾਬੀ ਆਰਟਸ ਐਸੋਸੀਏਸ਼ਨ ਦੀ ਪੇਸ਼ਕਸ਼ ਡਾਕਟਰ ਹਰਚਰਨ ਸਿੰਘ ਦਾ ਲਿਖਿਆ ਡਰਾਮਾ ਹਿੰਦ ਦੀ ਚਾਦਰ ਐਤਵਾਰ 26 ਅਕਤੂਬਰ ਨੂੰ ਦੁਪਹਿਰ 3:30 ਵਜੇ ਬ੍ਰੈਂਟਨ ਦੇ ਰੋਜ਼ ਥੀਏਟਰ ਵਿਖੇ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਓ ਅਤੇ ਆਪਣੇ ਇਤਿਹਾਸ ਅਤੇ ਵਿਰਸੇ ਨਾਲ ਜੋੜੋ ਟਿਕਟਾਂ ਤੇ ਜਾਣਕਾਰੀ ਲਈ ਕਾਲ ਕਰੋ 416-677-1555 ਪੰਜਾਬੀ ਡਰਾਮਾ ਹਿੰਦ ਦੀ ਚਾਦਰ
ਸਮੋਸਾ ਐਂਡ ਸਵੀਟ ਫੈਕਟਰੀ ਦੀ ਤਾਂ ਗੱਲ ਹੀ ਕੁਝ ਹੋ ਰਹੇ ਧੁੰਮਾ ਪਈਆ ਜੇ ਚਾਰੇ ਪਾਸੇ ਤੁਸੀਂ ਵੀ ਆਓ 1850 ਆਲਬਨ ਰੋਡ ਇਨ ਰੈਕਸਡੇਲ 416-213-1165
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ ਏਸ਼ੀਅਨ ਫੂਡ ਸੈਂਟਰ ਤੇ ਸੇਲ ਵਾਲਾ ਮਾਹੌਲ ਆ ਜੀ ਤੁਸੀਂ ਕਿਸੇ ਵੀ ਲੋਕੇਸ਼ਨ ਤੇ ਚਲੇ ਜਾਓ ਬਹੁਤ ਸਾਰੀਆਂ ਲੋਕੇਸ਼ਨ ਨੇ ਇਹਨਾਂ ਦੀਆਂ ਬਸ ਜੀ ਜਿੱਥੇ ਤੁਸੀਂ ਰਹਿੰਦੇ ਹੋ 1.5-2 ਕਿਲੋਮੀਟਰ ਦੇ ਰੇਡੀਅਸ ਦੇ ਵਿੱਚ ਘੇਰੇ ਦੇ ਵਿੱਚ ਤੁਹਾਨੂੰ ਏਸ਼ੀਅਨ ਫੂਡ ਸੈਂਟਰ ਦੀ ਲੋਕੇਸ਼ਨ ਮਿਲ ਹੀ ਜਾਣੀ ਆ ਤੇ ਗਰੋਸਰੀ ਕਰਨੀ ਆ ਤੁਸੀਂ ਸਾਜੋ ਸਮਾਨ ਲੈਣਾ ਘਰ ਵਾਲਾ ਗਰੋਸਰੀ ਵਾਲਾ ਖਾਣ ਪੀਣ ਵਾਲਾ ਤੇ ਤੁਸੀਂ ਜ਼ਰੂਰ ਜਾਇਓ ਏਸ਼ੀਅਨ ਫੂਡ ਸੈਂਟਰ ਤੇ 10 ਵੈਸਟ ਮੋਰ ਡਰਾਈਵ ਆ ਜਿਹੜੀ ਐਲਬੀਅਨ ਤੇ 27 ਦੀ ਇੰਟਰਸੈਕਸ਼ਨ ਕੋਲ ਹੈਗੀ ਆ ਜਿਹੜੀ ਉੱਥੇ ਜਾ ਕੇ ਆਇਓ ਜੀ ਪੂਰਾ ਸਜਾਇਆ ਹੋਇਆ ਏਸ਼ੀਅਨ ਫੂਡ ਸੈਂਟਰ ਤੇ ਹਰ ਤਰ੍ਹਾਂ ਦਾ ਤੁਹਾਨੂੰ ਗਰੋਸਰੀ ਦਾ ਸਮਾਨ ਆ ਜਿਹੜਾ ਤਿਉਹਾਰਾਂ ਦਾ ਸਮਾਨ ਆ ਜਿਹੜਾ ਉਹ ਤੁਹਾਨੂੰ ਇੱਥੋਂ ਮਿਲ ਜਾਣਾ ਤੇ ਏਸ਼ੀਅਨ ਫੂਡ ਸੈਂਟਰ ਦਾ ਨਾਂ ਜਿਹੜਾ ਉਹ ਤੁਸੀਂ ਯਾਦ ਰੱਖਣਾ ਜਦੋਂ ਵੀ ਗਰੋਸਰੀ ਕਰਨੀ ਆ ਅੱਜ ਦੇ ਪ੍ਰੋਗਰਾਮ ਨੂੰ ਸਾਡੇ ਨੂੰ ਸਪਾਂਸਰ ਕਰ ਰਹੇ ਨੇ ਜੀ ਅਮਨਦੀਪ ਕਪਿਲਾ ਆਸਰਾ ਲੋਇਰਸ ਵਾਲੇ ਇਹ ਰੀਅਲ ਅਸਟੇਟ ਦੇ ਮਾਹਰ ਨੇ ਜੀ ਲੋਇਰ ਨੇ ਰੀਅਲ ਅਸਟੇਟ ਦਾ ਕੰਮ ਕਰਦੇ ਨੇ ਰੀਅਲ ਅਸਟੇਟ ਕਲੋਜ਼ਿੰਗਸ ਦਾ ਆਪਾਂ ਕਈ ਵਾਰੀ ਗੱਲ ਕਰਦੇ ਹੁੰਦੇ ਹਾਂ ਵੀ ਤੁਸੀਂ ਠੀਕ ਆ ਕਲੋਜ਼ਿੰਗ ਕਰਾਉਣੀ ਕਿਸੇ ਮਰਜ਼ੀ ਲੋਇਰ ਕੋਲ ਚਲੇ ਜਾਓ ਸਾਰਿਆਂ ਨੇ ਰੀਅਲ ਅਸਟੇਟ ਕਲੋਜ਼ਿੰਗ ਕਰ ਦੇਣੀ ਆ ਕੋਈ ਪ੍ਰੋਬਲਮ ਨਹੀਂ ਪਰ ਜਿਹੜੇ ਕੰਮ ਦੇ ਵਿੱਚ ਜਿਹੜੇ ਨੂੰ ਮਹਾਰਤ ਹੋਵੇ ਉਸ ਕੋਲ ਹੀ ਜਾਣਾ ਚਾਹੀਦਾ ਮੈਂ ਹੁਣ ਇੱਥੇ ਏਅਰ ਤੇ ਤਾਂ ਨਹੀਂ ਦੱਸ ਸਕਦਾ ਪਰ ਬਹੁਤ ਸਾਰੇ ਲੋਕ ਨੇ ਉਹ ਨਵੇਂ ਵਕੀਲ ਕੋਲ ਜਾਂਦੇ ਨੇ ਤੇ ਹੁਣ ਨਵੇਂ ਵਕੀਲ ਵੀ ਬਹੁਤ ਸਿਆਣੇ ਹੋ ਸਕਦੇ ਬੜੇ ਇੰਟੈਲੀਜੈਂਟ ਹੋ ਸਕਦੇ ਆ ਬੜੇ ਮਤਲਬ ਠੀਕ ਤਰੀਕੇ ਨਾਲ ਕੰਮ ਕਰ ਸਕਦੇ ਆ ਪਰ ਕਈ ਵਾਰੀ ਉਹ ਆਪ ਉਸ ਸਮੱਸਿਆ ਚੋਂ ਲੰਘੇ ਨਹੀਂ ਹੁੰਦੇ ਇਸ ਕਰਕੇ ਉਹਨਾਂ ਨੂੰ ਉਸ ਸਮੱਸਿਆ ਦਾ ਅਹਿਸਾਸ ਨਹੀਂ ਹੁੰਦਾ ਗਾ ਕਈ ਵਾਰੀ ਕੋਈ ਵੱਡਾ ਲਾਅ ਆਫਿਸ ਹੁੰਦਾ ਇੱਕ ਲੋਇਰ ਆ ਜਿਹੜਾ ਆਹ ਕੰਮ ਕਰ ਰਿਹਾ ਇੱਕ ਲੋਇਰ ਦੂਜਾ ਕੰਮ ਕਰ ਰਿਹਾ ਉਹ ਇੱਕ ਲੋਇਰ ਦੀ ਦੂਜੇ ਪਾਸੇ ਡਿਊਟੀ ਲੱਗ ਗਈ ਤੇ ਫਿਰ ਕਲੋਜ਼ਿੰਗ ਵਾਲਾ ਕੰਮ ਪਿੱਛੇ ਰਹਿ ਜਾਂਦਾ ਹੈਨਾ ਕੋਈ ਕੋਈ ਫੈਮਿਲੀ ਕੇਸ ਹੈਗਾ ਫੈਮਿਲੀ ਲਾਅ ਵਾਲਾ ਕੇਸ ਆ ਕੋਈ ਕੋਈ ਕ੍ਰਿਮੀਨਲ ਦਾ ਕੇਸ ਆ ਉਹ ਠੀਕ ਆ ਉਹਨਾਂ ਚ ਉਹਨਾਂ ਦੀ ਐਕਸਪਰਟੀਜ਼ ਹੁੰਦੀ ਆ ਇਹ ਕੰਮ ਫਿਰ ਪਿੱਛੇ ਰਹਿ ਜਾਂਦਾ ਹੈਨਾ ਤੇ ਇਸ ਕਰਕੇ ਪ੍ਰੋਬਲਮ ਆ ਸਕਦੀ ਹੁੰਦੀ ਆ ਕਲੋਜ਼ਿੰਗ ਵਾਲੇ ਦਿਨ ਜੇ ਕਲੋਜ਼ਿੰਗ ਨਾ ਹੋਵੇ ਤਾਂ ਐਗਰੀਮੈਂਟ ਆਫ ਪਰਚੇਜ਼ ਐਂਡ ਸੇਲ ਟਰਮੀਨੇਟ ਹੋ ਸਕਦਾ ਟਰਮੀਨੇਟ ਦਾ ਮਤਲਬ ਜੇ ਤੁਸੀਂ ਬਾਇਰ ਹੋ ਜੇ ਪਤਾ ਲੱਗ ਗਿਆ ਵੀ ਤੁਹਾਡੀ ਗਲਤੀ ਕਰਕੇ ਟਰਮੀਨੇਟ ਹੋਇਆ ਤੁਹਾਡੇ ਲੋਇਰ ਦੀ ਗਲਤੀ ਕਰਕੇ ਟਰਮੀਨੇਟ ਹੋਇਆ ਤੁਸੀਂ ਨਹੀਂ ਮੌਕੇ ਦੇ ਉੱਤੇ ਤੁਹਾਡੀ ਤੁਸੀਂ ਚਾਬੀ ਲਈ ਤੇ ਤੁਹਾਡਾ ਡਿਪੋਜ਼ਿਟ ਫੋਰਫੀਟ ਹੋ ਜਾਣਾ ਤੇ ਜੇ ਤੁਸੀਂ ਸੈਲਰ ਹੋ ਤੇ ਕਿਸੇ ਗਲਤੀ ਕਰਕੇ ਤੁਸੀਂ ਕਲੋਜ਼ਿੰਗ ਨਹੀਂ ਕਰਾ ਸਕੇ ਤੇ ਅੱਗੇ ਤੁਸੀਂ ਬਾਈ ਕੀਤਾ ਹੋਇਆ, ਇਧਰੋਂ ਤੁਹਾਨੂੰ ਪੈਸੇ ਨਹੀਂ ਮਿਲਣੇ ਤੇ ਬਾਹਰ ਕੱਲ ਨੂੰ ਕਹਿ ਦੇ ਵੀ ਮੇਰਾ ਡਿਪੋਜ਼ਿਟ ਵਾਪਸ ਦੇ, ਐਗਰੀਮੈਂਟ ਦਾ ਟਰਮੀਨੇਟ ਹੋ ਗਿਆ, ਤੁਹਾਨੂੰ ਡਿਪੋਜ਼ਿਟ ਵਾਪਸ ਕਰਨਾ ਪੈਣਾ, ਤੁਸੀਂ ਸਟੱਕ ਹੋ ਗਏ, ਫਸ ਗਏ, ਬਹੁਤ ਸਾਰੀਆਂ ਪ੍ਰੋਬਲਮਸ ਹੁੰਦੀਆਂ ਨੇ। ਕਈ ਵਾਰੀ ਐਗਰੀਮੈਂਟ ਆਫ ਪਰਚੇਜ਼ ਐਂਡ ਸੇਲ ਆ, ਤੁਸੀਂ ਰਿਵਿਊ ਕਰਵਾਉਣਾ, ਮਾਹਰ ਲਾਇਰ ਕੋਲ ਜਾਓ, ਹੈ ਨਾ। ਤੇ ਇਹ ਮਾਹਰਾਂ ਦੇ ਵਿੱਚੋਂ ਮਾਹਰ ਲਾਇਰ ਨੇ ਅਮਨਦੀਪ ਕਪਲਾ, 905-456-5020 ਇਹਨਾਂ ਦਾ ਨੰਬਰ ਆ। ਅੱਜ ਕੱਲ ਬਿਲਡਰਸ ਨਾਲ ਜਿਵੇਂ ਕਈ ਤਰ੍ਹਾਂ ਦੀਆਂ ਪ੍ਰੋਬਲਮਸ ਆ ਰਹੀਆਂ ਨੇ ਤੇ ਤੁਹਾਨੂੰ ਲਾਇਰ ਦੀ ਸਲਾਹ ਮਸ਼ਵਰੇ ਦੀ ਜ਼ਰੂਰਤ ਹੁੰਦੀ ਹੈ। 490 ਬ੍ਰੈਮਲੀ ਰੋਡ, ਬ੍ਰੈਮਲੀ ਤੇ ਕੁਈਨ ਦਾ ਇੰਟਰਸੈਕਸ਼ਨ ਕੋਲ ਇਹਨਾਂ ਦਾ ਆਫਿਸ ਆ, ਤੁਸੀਂ ਇੱਕ ਵਾਰੀ ਇਹਨਾਂ ਨਾਲ ਰਾਏ ਮਸ਼ਵਰਾ ਜ਼ਰੂਰ ਕਰ ਲਓ। 905-456-2020 ਇਹਨਾਂ ਦਾ ਨੰਬਰ ਆ। ਤੇ ਜੇ ਇਮੀਗ੍ਰੇਸ਼ਨ ਦਾ ਕੋਈ ਕੰਮ ਆ ਫਿਰ ਤੁਸੀਂ ਮਨਵਿੰਦਰ ਖੋਸਾ ਵੰਡਰਵਰਲਡ ਇਮੀਗ੍ਰੇਸ਼ਨ ਵਾਲੇ, 647-646-3000 ਉਹਨਾਂ ਦਾ ਨੰਬਰ ਹੈਗਾ। ਤੇ ਕੋਈ ਪੁਆਇੰਟ ਸਿਸਟਮ ਤੇ ਤੁਹਾਡਾ ਦੋਸਤ ਮਿੱਤਰ ਆਉਣਾ ਚਾਹੁੰਦਾ, ਕੋਈ ਬਿਜ਼ਨਸ ਕਲਾਸ ਵੀਜ਼ਾ ਤੇ ਕੋਈ ਸਪਾਊਜ਼ਲ ਵੀਜ਼ਾ, ਫੈਮਿਲੀ ਕਲਾਸ ਵੀਜ਼ਾ, ਇਹਨਾਂ ਦੀ ਰਾਏ ਤੁਸੀਂ ਜ਼ਰੂਰ ਲੈ ਲਿਓ। ਇੱਥੇ ਵੀ ਤੁਹਾਨੂੰ ਵਰਕ ਪਰਮਿਟ ਤੇ ਕੋਈ ਸਮੱਸਿਆ ਆ ਰਹੀ ਹੈ ਤੇ ਫਿਰ ਤੁਸੀਂ ਜ਼ਰੂਰ ਲੈ ਲਿਓ। 647-646-3000 ਇਹਨਾਂ ਦਾ ਨੰਬਰ ਹੈਗਾ। ਆਪਣੀ ਗੱਲਬਾਤ ਚੱਲ ਰਹੀ ਸੀ ਵੀ ਸੀਜ਼ਨ ਜਿਹੜਾ ਤਿਉਹਾਰਾਂ ਦਾ ਚੱਲ ਰਿਹਾ ਹੈ ਤੇ ਆਪਣੀ ਸਿਹਤ ਦਾ ਖਿਆਲ ਰੱਖਦੇ ਹੋਏ ਤੇ ਆਨੰਦ ਮਾਣੋ ਜੀ। ਦੁਸ਼ਹਿਰਾ ਲੰਘ ਗਿਆ, ਦੀਵਾਲੀ ਆਉਣ ਵਾਲੀ ਹੈ ਤੇ ਮੌਜ ਮੇਲਾ ਕਰੋ ਪਰ ਥੋੜਾ ਜਿਹਾ ਸਮਝ ਕੇ। ਮੈਂ ਗੱਲ ਇਹ ਕਰ ਰਿਹਾ ਸੀ ਵੀ ਕਈ ਵਾਰੀ ਆਪਾਂ ਜਿਹੜਾ ਇਤਿਹਾਸ ਦਾ ਉਹ ਪੱਖ ਹੁੰਦਾ ਜਿਹੜਾ ਕੰਟਰੋਵਰਸ਼ਲ ਹੁੰਦਾ ਆਪਾਂ ਉਹਦੇ ਤੇ ਡਿਸਕਸ਼ਨ ਨਹੀਂ ਕਰਦੇ, ਪਰ ਇਹ ਹੈ ਜੀ ਡਿਸਕਸ਼ਨ ਕਰ ਲੈਣੀ ਚਾਹੀਦੀ, ਕੋਈ ਮਾੜੀ ਗੱਲ ਵੀ ਹੈ ਨਹੀਂ ਗੀ, ਹੈ ਨਾ। ਸਾਡੇ ਸਮਾਜ ਦੇ ਵਿੱਚ ਵਹਿਮ ਭਰਮ ਫਾਲਤੂ ਦੀਆਂ ਐਵੇਂ ਕਲਪਿਤ ਕਹਾਣੀਆਂ ਲਿਖੀਆਂ, ਪਰੀ ਕਹਾਣੀਆਂ ਜਿਨ੍ਹਾਂ ਨੂੰ ਕਹਿ ਦਿੰਦੇ ਆ, ਹੈ ਨਾ। ਮੌਜੂਦਾ ਦੌਰ ਦੇ ਵਿੱਚ ਉਹਨਾਂ ਦੀ ਕੋਈ ਤੁਕਤਾ ਬਣਦੀ ਨਹੀਂ ਪਰ ਫਿਰ ਵੀ ਲੋਕ ਮੰਨੀ ਜਾਂਦੇ, ਜਿਨ੍ਹਾਂ ਨੇ ਮੰਨਣਾ ਮੰਨੀ ਜਾਓ ਜੀ, ਜਿਨ੍ਹਾਂ ਨੇ ਕਮੈਂਟ ਕਰਨਾ ਉਹ ਕਮੈਂਟ ਕਰਦੇ ਰਹਿੰਦੇ ਨੇ, ਪਰ ਇਹ ਦੇਸ਼ ਇਹੋ ਜਿਹਾ ਹੈਗਾ, ਇੱਥੇ ਸਾਰਿਆਂ ਨੂੰ ਆਪੋ ਆਪਣੀ ਆਜ਼ਾਦੀ ਹੈ। ਤੇ ਪਰ ਇਹ ਹੈ ਬਈ ਜਿਹੜੀ ਗੱਲ ਥੋੜੀ ਜਿਹੀ ਲੌਜੀਕਲ ਬਣਦੀ ਆ ਉਹਨੂੰ ਮੰਨ ਵੀ ਲਓ, ਮੰਨਣ ਨੂੰ ਕੋਈ ਮੰਨਣ ਚ ਉਹਨੂੰ ਤਾਂ ਮੰਨ ਲੈਣਾ ਚਾਹੀਦਾ ਕਿਉਂਕਿ ਜ਼ਿੰਦਗੀ ਲੌਜਿਕ ਤੇ ਹੀ ਚੱਲਦੀ ਹੈ। ਪਰ ਵਿਗਿਆਨ ਨੇ ਸਾਰਾ ਕੁਝ ਕਲੀਅਰ ਕਰਕੇ ਰੱਖਤਾ ਜੀ, ਦੁੱਧ ਦਾ ਦੁੱਧ, ਪਾਣੀ ਦਾ ਪਾਣੀ, ਹੈ ਨਾ। ਤੇ ਵੈਸੇ ਆਪਣੀ ਜਿਹੜੀ ਸਮਝ ਹੁੰਦੀ ਆ ਨਾ, ਉਹ ਜੇ ਪੁਰਾਤਨਤਾ ਬਾਰੇ ਕਿਤਾਬਾਂ ਪੜ੍ਹਦੇ ਹਾਂ ਆਪਾਂ, ਹਿਸਟਰੀ ਪੜ੍ਹਦੇ ਹਾਂ, ਲਿਟਰੇਚਰ ਪੜ੍ਹਦੇ ਹਾਂ, ਬੜੀ ਸਾਫ਼ ਹੋ ਜਾਂਦੀ ਆ ਸਾਡੀ ਸਮਝ, ਸਾਨੂੰ ਪਤਾ ਲੱਗ ਜਾਂਦਾ ਵੀ ਸਮਾਜ ਦੇ ਵਿੱਚ ਕਿਹੜੇ ਵੇਲੇ ਕੀ ਕੁਝ ਵਾਪਰਿਆ, ਕਿਉਂ ਵਾਪਰਿਆ, ਕਿਵੇਂ ਵਾਪਰਿਆ। ਜਿਹੜਾ ਤਾਂ ਉਹਦੇ ਤੋਂ ਸਿੱਖਿਆ ਲੈ ਕੇ ਅੱਗੇ ਤੁਰ ਜਾਂਦਾ ਉਹ ਤਾਂ ਬਣ ਜਾਂਦਾ ਸਿਆਣਾ ਇਨਸਾਨ, ਜਿਹੜਾ ਐਵੇਂ ਉਹਦੇ ਤੇ ਫੋਕਾ ਹੀ ਮਾਣ ਕਰੀ ਜਾਂਦਾ ਉਹ ਅੱਗੇ ਤਾਂ ਨਹੀਂ ਵੱਧਦਾ ਗਾ, ਉਹ ਮਾਣ ਤੇ ਹੀ ਰਹਿੰਦਾ ਬਸ। ਹੁਣ ਮਾਣ ਕਰਨ ਨੂੰ ਤਾਂ ਈਸਟ ਵਾਲੇ ਸਾਡੇ ਜਿਹੜੇ ਲੋਕ ਨੇ ਖਾਸ ਕਰਕੇ ਇੰਡੀਆ ਦੇ ਬੜੀਆਂ ਬੜੀਆਂ ਚੀਜ਼ਾਂ ਤੇ ਮਾਣ ਕਰਦੇ ਨੇ, ਉਹ ਕਹਿੰਦੇ ਜਿਸ ਦਾ ਪੱਥਰ ਦੇ ਵਿੱਚ ਜਾਨ ਪਾ ਦਿੰਦੇ ਆ ਉਹ ਵੀ ਮਾਣ ਕਰਨ ਵਾਲੀ ਗੱਲ ਆ, ਪਰ ਜਾਨ ਜੂਨ ਕਿਤੇ ਪਈ ਨਹੀਂ, ਨਾ ਹੀ ਸਾਇੰਟੀਫਿਕਲੀ ਟਰੂ ਆ। ਉਹ ਕਹਿੰਦੇ ਜੀ ਉੱਡ ਕੇ, ਸਾਡੇ ਤਾਂ ਜਿਹੜੇ ਵੱਡੇ ਵੱਡੇ ਦੇਵਤੇ ਸੀ ਉਹਨਾਂ ਨੇ ਉੱਡ ਕੇ ਇੱਥੋਂ ਉੱਥੇ ਪਹੁੰਚ ਜਾਂਦੇ ਸੀ, ਆਹ ਹੋ ਜਾਂਦਾ ਸੀ, ਉਹ ਹੋ ਜਾਂਦਾ ਸੀ, ਹੈ ਨਾ। ਉਹ ਸਾਰੀਆਂ ਗੱਲਾਂ ਜਦੋਂ ਬੱਚਿਆਂ ਨਾਲ ਸਾਹਮਣੇ ਬੈਠ ਕੇ ਕਰਦੇ ਆ ਤੇ ਬੱਚੇ ਹੱਸਦੇ ਆ, ਉਹ ਕਹਿੰਦੇ ਤੁਸੀਂ ਵਿਸ਼ਵਾਸ ਕਰਦੇ ਹੋ, ਸਟਿਲ ਇਹਨਾਂ ਚੀਜ਼ਾਂ ਚ ਵਿਸ਼ਵਾਸ ਕਰਦੇ ਹੋ, ਤੇ ਉਦੋਂ ਫਿਰ ਕੋਈ ਜਵਾਬ ਨਹੀਂ ਆਉਂਦਾ ਗਾ, ਹੈ ਨਾ। ਚਲੋ ਕੋਈ ਗੱਲ ਨੀ, ਆਪੋ ਆਪਣੀ ਆਜ਼ਾਦੀ ਹੈ ਜੀ, ਹਰੇਕ ਨੂੰ ਆਪੋ ਆਪਣੇ ਵਿਚਾਰਾਂ ਨੂੰ ਮੰਨਣ ਦੀ, ਆਪਣੇ ਤਿਉਹਾਰਾਂ ਨੂੰ ਮੰਨਣ ਦੀ ਆਜ਼ਾਦੀ ਹੋਣੀ ਚਾਹੀਦੀ, ਆਜ਼ਾਦੀ ਹੈਗੀ ਆ। ਪਰ ਇਹ ਆਜ਼ਾਦੀ ਕਿਸੇ ਦੇ, ਜਿਵੇਂ ਕਹਿੰਦੇ ਕਿਸੇ ਦੀ ਹੋਰ ਆਜ਼ਾਦੀ ਦੇ ਵਿੱਚ ਵਿਘਨ ਨਾ ਪਾਵੇ ਤਾਂ ਚੰਗੀ ਗੱਲ ਆ। ਇਸੇ ਕਰਕੇ ਇੱਥੇ ਨਾ ਬੜਾ ਡਿਸਿਪਲਨ ਸਿਸਟਮ ਹੈਗਾ, ਤਿਉਹਾਰਾਂ ਵਾਲੇ ਦਿਨ ਵੀ ਜਗ੍ਹਾ ਜਿਹੜੀ ਉਹ ਰੱਖੀ ਜਾਂਦੀ ਵੀ ਇਸ ਜਗ੍ਹਾ 'ਚ ਤੁਸੀਂ ਆਪਣਾ ਤਿਉਹਾਰ ਆ ਜਿਹੜਾ ਮਨਾ ਸਕਦੇ ਹੋ, ਇਸ ਜਗ੍ਹਾ ਦੇ ਉੱਤੇ ਤੁਸੀਂ ਫਾਇਰ ਵਰਕਸ ਕਰ ਸਕਦੇ ਹੋ, ਇਸ ਜਗ੍ਹਾ ਦੇ ਉੱਤੇ ਤੁਸੀਂ ਆਪਣੀਆਂ ਜਿਹੜੀਆਂ ਮਠਿਆਈਆਂ ਦੀਆਂ ਦੁਕਾਨਾਂ ਲਾ ਸਕਦੇ ਹੋ, ਹੈ ਨਾ। ਤੇ ਉਹ ਚੰਗੀ ਗੱਲ ਆ, ਡਿਸਿਪਲਨ ਇੱਕ ਰਹਿੰਦਾ ਉਹਦੇ ਨਾਲ। ਤੇ ਵੈਸੇ ਇਹਨਾਂ ਦੇਸ਼ਾਂ ਦੇ ਵਿੱਚ ਇਹ ਆ, ਸਾਡੇ ਬਹੁਤੇ ਤਿਉਹਾਰ ਨਾ ਰਿਲੀਜੀਅਸ ਤਿਉਹਾਰ ਬਣ ਗਏ ਨੇ। ਪਹਿਲਾਂ ਰਿਲੀਜੀਅਸ ਨਹੀਂ ਸੀ, ਪਹਿਲਾਂ ਉਹ ਸਮਾਜਿਕ ਤਿਉਹਾਰ ਸੀ ਕਿਉਂਕਿ ਰਿਲੀਜੀਅਸ ਨੇ ਜਿਵੇਂ ਮੈਂ ਗੱਲ ਕੀਤੀ ਅਡੋਪਟ ਕਰ ਲਿਆ। ਪਰ ਹੈਰਾਨੀ ਦੀ ਗੱਲ ਆ, ਇਹਨਾਂ ਦੇਸ਼ਾਂ ਦੇ ਵਿੱਚ ਤਾਂ ਉਹ ਰਿਲੀਜੀਅਨਸ ਆ ਜਿਹੜੇ ਖਤਮ ਹੋ ਰਹੇ ਨੇ, ਇਹਨਾਂ ਦੇਸ਼ਾਂ ਚਰਚਸ ਬੰਦ ਹੋ ਰਹੀਆਂ ਨੇ ਤੁਸੀਂ ਦੇਖੋ, ਤੇ ਸਾਡੇ ਵਾਲੇ ਕੋਨੇ ਕੋਨੇ ਤੇ ਖੋਲੀ ਜਾਂਦੇ ਗੁਰਦੁਆਰੇ, ਮਸਜਿਦਾਂ, ਮੰਦਰ ਸਪੀਕਰ ਲਾ ਲਾ ਕੇ। ਤੇ ਪਹਿਲਾਂ ਹੁੰਦਾ ਸੀ ਚਾਰ ਦੀਵਾਰੀ ਦੇ ਵਿੱਚ ਸਪੀਕਰ, ਵੀ ਚਲੋ ਕੋਈ ਗੱਲ ਨੀ, ਚਾਰ ਦੀਵਾਰੀ ਦੇ ਵਿੱਚ ਆਪਣਾ ਤੁਸੀਂ ਨੋਇਜ਼ ਬਾਹਰ ਨਾ ਜਾਵੇ। ਤੇ ਹੁਣ ਉਹ ਇੱਥੇ ਹੁਣ ਵੀ ਕਈ ਮਿਊਨਸਪੈਲਿਟੀਜ਼ ਇਜਾਜ਼ਤ ਦੇਣ ਲੱਗ ਗਈਆਂ ਬਈ ਤੁਸੀਂ ਉਹ ਕਿਤੇ ਨਾ ਕਿਤੇ ਇਸ ਵਕਤ ਉਹ ਆਵਾਜ਼ ਆ ਜਿਹੜੀ ਉਹ ਤੁਸੀਂ ਸਪੀਕਰ ਆ ਜਿਹੜਾ ਲਾ ਸਕਦੇ ਹੋ, ਉਹ ਮਾੜੀ ਗੱਲ ਆ, ਉਹਨੂੰ ਸਾਊਂਡ ਪੋਲਿਊਸ਼ਨ ਕਿਹਾ ਜਾਂਦਾ। ਤੁਸੀਂ ਧੱਕੇ ਨਾਲ ਕਿਸੇ ਦੇ ਕੰਨ ਦੇ ਵਿੱਚ ਜੇ ਮਤਲਬ ਭਗਵਾਨ ਅੱਲਾ ਵਾਹਿਗੁਰੂ ਗੋਡ ਜੇ ਧੱਕੇ ਨਾਲ ਕੰਨਾਂ ਦੇ ਵਿੱਚ ਪਾਓਗੇ ਤਾਂ ਉਹ ਸਾਊਂਡ ਪੋਲਿਊਸ਼ਨ ਹੀ ਹੋਊਗਾ। ਨਾਲੇ ਜਿਹੜਾ ਆਪ ਹੀ ਗ੍ਰੰਥ ਕਹਿੰਦੇ ਨੇ ਅੰਦਰ ਬੈਠਾ ਸਾਡੇ, ਉਹਨੂੰ ਫਿਰ ਸਾਡੇ ਕੰਨਾਂ ਦੇ ਵਿੱਚ ਧੱਕੇ ਨਾਲ ਪਾਓਗੇ ਉਹਦਾ ਕੀ ਫਾਇਦਾ? ਪਰ ਫਿਰ ਵੀ ਸਾਡੇ ਲੋਕ ਹਟਦੇ ਨਹੀਂ। ਉਹ ਮਿਊਨਸਪੈਲਿਟੀ ਦੇ ਵਿੱਚ ਜਦੋਂ ਵੀ ਉਹਨਾਂ ਦਾ ਦਾਅ ਲੱਗਦਾ ਵੀ ਅਸੀਂ ਇੱਥੇ ਬਹੁ ਗਿਣਤੀ ਦੇ ਵਿੱਚ ਹਾਂ, ਇਸ ਕਰਕੇ ਆਪਾਂ ਮਿਊਨਸਪੈਲਿਟੀਜ਼ ਨੂੰ ਕਹੀਏ ਵੀ ਸਾਡਾ ਰਿਲੀਜਨ ਆ ਜੀ, ਇੱਥੇ ਰਿਲੀਜੀਅਸ ਅਕੋਮੋਡੇਸ਼ਨ ਨੇ ਨਾ ਰੱਖੀਆਂ, ਤਾਂ ਇਸ ਕਰਕੇ ਨੇ ਇਹਨਾਂ ਲੋਕਾਂ ਨੇ ਵੀ ਚਲੋ ਸਾਰੇ ਲੋਕ ਖੁਸ਼ ਰਹਿ ਸਕਣ। ਪਰ ਅਸੀਂ ਨਜਾਇਜ਼ ਕਈ ਵਾਰੀ ਜਿਹੜੀਆਂ ਰਿਲੀਜੀਅਸ ਅਕੋਮੋਡੇਸ਼ਨ ਹੁੰਦੀਆਂ ਨੇ ਹਨਾ, ਤੇ ਸਾਰਿਆਂ ਦਾ ਬਰਾਬਰ ਸਤਿਕਾਰ, ਉਹਦਾ ਅਸੀਂ ਨਜਾਇਜ਼ ਫਾਇਦਾ ਲੈ ਕੇ ਨਾ ਕਈ ਵਾਰੀ ਉਹਨਾਂ ਵੈਲਿਊਜ਼ ਉਹਨਾਂ ਕਾਨੂੰਨਾਂ ਨੂੰ ਐਕਸਪਲੋਇਟ ਕਰਨ ਦੀ ਕੋਸ਼ਿਸ਼ ਕਰਦੇ ਆ, ਆਪਣੇ ਹੱਕ ਦੇ ਵਿੱਚ ਉਹਨਾਂ ਨੂੰ ਯੂਜ਼ ਕਰਨ ਦੀ ਕੋਸ਼ਿਸ਼ ਕਰਦੇ ਆ। ਕਈ ਵਾਰੀ ਸਾਡੇ ਲੋਕ ਸਕਸੈਸਫੁਲ ਵੀ ਹੋ ਜਾਂਦੇ ਨੇ, ਪਰ ਅਲਟੀਮੇਟਲੀ ਇਨ ਦਾ ਲੌਂਗ ਰਨ ਉਹਦਾ ਸਾਨੂੰ ਕਲਚਰਲ ਪੱਖ ਤੋਂ ਨੁਕਸਾਨ ਹੀ ਹੁੰਦਾ। ਤਿਉਹਾਰ ਸਾਡੇ ਬਹੁਤ ਨੇ, ਇੰਨੇ ਕੁ ਤਿਉਹਾਰ ਨੇ, ਹਰ ਰੋਜ਼ ਸਾਡਾ ਇੱਕ ਤਿਉਹਾਰ ਹੁੰਦਾ, ਤੇ ਉਹ ਫਿਰ ਆਮ ਲੋਕਾਂ ਨੂੰ ਥੋੜਾ ਜਿਹਾ ਔਖਾ ਲੱਗਦਾ। ਸਪੀਕਰ ਵਾਲੀ ਤਾਂ ਸਾਡੇ ਗੱਲ ਇੰਨੀ ਆ ਜੀ, ਹੁਣ ਤਾਂ ਬਸ ਸਪੀਕਰ ਵਾਲੀ ਹੱਦ ਹੋਈ ਆ, ਕੱਲੇ ਰਿਲੀਜੀਅਸ ਥਾਵਾਂ ਤੇ ਨਹੀਂ, ਹੁਣ ਤਾਂ ਟੂਰਨਾਮੈਂਟਸ ਜਿਹੜੇ ਹੁੰਦੇ ਨੇ ਸਾਡੇ ਜਿੱਥੇ ਖੇਡਦੇ ਆ ਅਸੀਂ, ਉਹ ਵੀ ਸਪੀਕਰ ਉੱਚੀ ਉੱਚੀ ਲੱਗੇ ਹੁੰਦੇ ਆ, ਨਾਲ ਦੇ ਘਰਾਂ ਵਾਲੇ ਆ ਜਿਹੜੇ ਉਹ ਤੰਗ ਹੁੰਦੇ ਆ, ਫਿਰ ਉਹ ਟਿਕਟੋਕ ਤੇ ਵੀਡੀਓਜ਼ ਪਾਉਂਦੇ ਆ ਤੇ ਪ੍ਰੋਬਲਮ ਆਉਂਦੀ ਆ ਉਹਦੇ ਨਾਲ। ਇਹਨਾਂ ਗੱਲਾਂ ਨੂੰ ਸਮਝੀਏ, ਜੇ ਇਹ ਇਹਨਾਂ ਲੋਕ ਇੱਥੇ ਮੇਨ ਸਟ੍ਰੀਮ ਵਾਲੇ ਜਿਹੜੇ ਲੋਕ ਨੇ, ਜੇ ਅਸੀਂ ਆਏ ਆ ਇੱਥੇ, ਅਸੀਂ ਥੋੜੀਆਂ ਜਿਹੀਆਂ ਇਹਨਾਂ ਦੀਆਂ ਵੈਲਿਊਜ਼ ਅਡੋਪਟ ਕਰੀਏ, ਖਾਸ ਕਰਕੇ ਉਹ ਵੈਲਿਊਜ਼ ਜਿਹੜੀਆਂ ਐਕਚੁਅਲੀ ਮਾਨਵਤਾ ਦੀਆਂ ਵੈਲਿਊਜ਼ ਨੇ। ਵੀ ਜੇ ਤਿਉਹਾਰ ਆ ਸਾਡਾ, ਜੇ ਗਾਣੇ ਆ ਸਾਡੇ, ਐਂਟਰਟੇਨਮੈਂਟ ਸਾਡਾ ਆਪਦਾ, ਸਾਡਾ ਐਂਟਰਟੇਨਮੈਂਟ ਆ ਜਿਹੜਾ ਕਿਸੇ ਦੇ ਐਂਟਰਟੇਨਮੈਂਟ ਦੇ ਵਿੱਚ ਵਿਘਨ ਨਾ ਪਾਵੇ। ਜੇ ਕੋਈ ਘਰ ਦੇ ਵਿੱਚ ਆਪਦੇ ਆਰਾਮ ਨਾਲ ਬੈਠਾ ਆਪਦੀ ਚਾਰ ਦੀਵਾਰੀ ਦੇ ਵਿੱਚ, ਸਪੋਜ਼ ਹੋ ਸਕਦਾ ਕੋਈ ਬੰਦਾ ਦਿਨੇ ਜੌਬ ਕਰਕੇ ਆਇਆ ਹੋਵੇ, ਜਾਂ ਉਹਨੇ 5 ਵਜੇ ਜਾਣਾ, ਉਹ 4 ਵਜੇ ਉੱਠ ਖੜਿਆ, ਜਾਂ ਉਹ 2 ਵਜੇ ਉੱਠ ਖੜਿਆ ਤੇ ਉਹਨੇ ਦੁਪਹਿਰੇ ਆ ਕੇ ਸੌਣਾ, ਤੇ ਉਹ ਸੈਟਰਡੇ ਦੀ ਜੌਬ ਕਰਕੇ ਆਇਆ 12 ਵਜੇ, 11 ਵਜੇ ਸਵੇਰੇ ਆਇਆ ਸਪੋਜ਼ ਉਹ, ਤੇ 2 ਵਜੇ ਉਹ ਸੁੱਤਾ ਪਿਆ ਆਪਦੇ ਘਰੇ, ਤੇ ਅਸੀਂ ਉੱਥੇ ਕ੍ਰਿਕਟ, ਹਾਕੀ ਜਾਂ ਹੋਰ ਕੋਈ ਚੀਜ਼ ਖੇਡੀ ਜਾਂਦੇ ਹਾਂ, ਉੱਥੇ ਲਾਇਆ ਅਸੀਂ ਚਮਕੀਲਾ, ਜਾਂ ਹੋਰ ਵੀ ਕੋਈ ਲਾਇਆ, ਚਮਕੀਲਾ ਤਾਂ ਸਿੰਬੋਲਿਕ ਆ ਹੈਨਾ, ਤੇ ਨਾਲ ਦੀ ਨਾਲ ਅਸੀਂ ਟਿਕ ਟੁੱਕ ਟੁੱਕ ਆਪਾਂ ਬੈਟ ਦੇ ਨਾਲ ਬਾਲ ਮਾਰ ਕੇ ਠਾਹ ਠੂ ਕਰੀ ਜਾਂਦੇ ਹਾਂ, ਤੇ ਨਾਲ ਦੀ ਨਾਲ ਉੱਚੀ ਉੱਚੀ ਗਾਣੇ ਲਾਏ ਆ, ਉਹ ਠੀਕ ਨਹੀਂ ਲੱਗਦਾ ਉਹਦੇ ਨਾਲ ਨਾ, ਡਿਸਟਰਬੈਂਸ ਹੁੰਦੀ ਆ, ਫਿਰ ਬਦਨਾਮੀ ਸਾਰਿਆਂ ਦੀ ਹੁੰਦੀ ਆ ਉਹਦੇ ਨਾਲ। ਵੀ ਜੇ ਅਸੀਂ ਖੇਡਣਾ ਹੈ, ਖੇਡਣ ਦਾ ਆਨੰਦ ਲੈਣਾ, ਤਾਂ ਅਸੀਂ ਫਿਰ ਅਸੀਂ ਖੇਡਣ ਦਾ ਆਨੰਦ ਹੀ ਲਈਏ, ਅਸੀਂ ਆਪਣੀ ਆਵਾਜ਼ ਆ ਜਿਹੜੀ ਸਪੀਕਰ ਰਾਹੀਂ ਕਿਉਂ ਸੁਣਾ ਰਹੇ ਹਾਂ ਹੈਨਾ। ਇਹ ਜਿਹੀਆਂ ਗੱਲਾਂ ਸਾਨੂੰ ਸੋਚਣੀਆਂ ਚਾਹੀਦੀਆਂ। ਕਿਸੇ ਨੇ ਕਿਹਾ ਨਾ, ਕੋਈ ਪਾਰਕ ਦੇ ਵਿੱਚ ਸੈਰ ਕਰ ਰਿਹਾ ਸੀ, ਹੱਥ ਦੇ ਵਿੱਚ ਉਹਨੇ ਖੁੰਡੀ ਚੱਕੀ ਹੋਈ ਸੀ, ਆਰਾਮ ਨਾਲ ਟਹਿਲਦਾ, ਮਟਕ ਬਟਕ ਕਰਦਾ, ਖੁੰਡੀ ਹਿਲਾਉਂਦਾ, ਇੱਧਰ ਉੱਧਰ ਜਾਵੇ ਘੁਮਾਉਂਦਾ ਪੂਰੀ ਨੂੰ, ਤੇ ਇੱਕ ਕੋਈ ਸਾਹਮਣੇ ਆਉਂਦਾ ਸੀ ਬੰਦਾ, ਉਹ ਖੁੰਡੀ ਘੁਮਾਉਂਦਾ ਜਦੋਂ ਉਹਦੇ ਨੱਕ ਦੇ ਨੇੜੇ ਦੀ ਲੰਘੀ, ਉਹ ਕਹਿੰਦਾ ਭਾਈ ਸਾਹਿਬ, ਕਹਿੰਦਾ ਵੀ ਤੁਸੀਂ ਖੁੰਡੀ ਨਾ ਘੁਮਾਓ, ਤੇ ਉਹ ਕਹਿੰਦਾ ਜੀ ਮੈਨੂੰ ਆਜ਼ਾਦੀ ਹੈ ਪੂਰੀ ਪਾਰਕ ਦੇ ਵਿੱਚ ਖੁੰਡੀ ਘੁਮਾ ਸਕਦਾ, ਉਹ ਕਹਿੰਦਾ ਤੇਰੀ ਆਜ਼ਾਦੀ ਮੇਰੀ ਨੱਕ ਦੀ ਨੋਕ ਤੇ ਆ ਕੇ ਖਤਮ ਹੋ ਜਾਂਦੀ ਹੈ। ਇਸ ਤਰ੍ਹਾਂ ਸਾਡੀ ਜਿਹੜੀ ਆਜ਼ਾਦੀ ਹੈ ਨਾ, ਜਦੋਂ ਅਗਲੇ ਦੇ ਕੰਨ ਦਾ ਪਰਦਾ ਸ਼ੁਰੂ ਹੋ ਜਾਂਦਾ, ਸਾਡੀ ਆਜ਼ਾਦੀ ਉੱਥੇ ਖਤਮ ਹੋ ਜਾਂਦੀ ਹੈਨਾ। ਆਪਾਂ ਆਪਣੇ ਕੰਨਾਂ ਨੂੰ ਕੁਛ ਮਰਜ਼ੀ ਸੁਣਾਈ ਜਾਈਏ, ਤਿਉਹਾਰ ਸਾਡੇ ਨੇ ਹੈਨਾ, ਤੇ ਇਸ ਕਰਕੇ ਸ਼ਹੀਦ ਆਜ਼ਮ ਭਗਤ ਸਿੰਘ ਦੀਆਂ ਬੁੱਕਸ ਪੜ੍ਹੋ, ਫਿਰ ਤੁਹਾਨੂੰ ਅੰਦਾਜ਼ਾ ਲੱਗ ਜੂਗਾ ਵੀ ਉਹ ਕਿੰਨੀਆਂ ਚੀਜ਼ਾਂ ਲਿਖਦੇ ਨੇ, ਇਹਨਾਂ ਕਿੰਨੀਆਂ ਗੱਲਾਂ ਲਿਖਦੇ ਨੇ ਇਹਨਾਂ ਬਾਰੇ ਹੈਨਾ। ਕਿਤੇ ਨਾ ਕਿਤੇ ਤੁਹਾਡਾ ਟਾਈਮ ਲੱਗੇ ਤਾਂ ਜ਼ਰੂਰ ਪੜ੍ਹਿਓ। ਸਾਡੇ ਨਾਲ ਨਾ ਇੱਕ ਕਾਲਰ ਨੇ, ਆਪਾਂ ਉਹਨਾਂ ਦੀ ਗੱਲ ਵੀ ਸੁਣ ਲਈਏ। ਨਿੱਘਾ ਸਵਾਗਤ ਜੀ ਤੁਹਾਡਾ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਚਰਨਜੀਤ ਜੀ, ਕੀ ਹਾਲ ਹੈ?
ਠੀਕ ਹੈ ਜੀ, ਠੀਕ ਹੈ, ਤੁਸੀਂ ਸੁਣਾਓ? ਵਧੀਆ ਵਧੀਆ।
ਸਾਡੇ ਦੇਖੋ ਨਾ, ਜਿਤਨੇ ਇੰਡੀਆ, ਪਾਕਿਸਤਾਨ, ਬੰਗਲਾਦੇਸ਼, ਸਭ ਕੰਟੀਨੈਂਟ ਨੂੰ ਗਿਣਦੇ ਆ,
ਹਾਂਜੀ,
ਇੱਥੇ ਅਗਰ ਜਿੰਨੀਆਂ ਅਸੀਂ ਕਿਤਾਬਾਂ ਪੜ੍ਹੀਏ ਜਾਂ ਲੋਕਾਂ ਕੋਲੋਂ ਸੁਣੀਏ ਗੱਲਾਂ ਬਾਤਾਂ, ਜਾਂ ਅਜੇ ਵੀ ਜਾਂ ਪਹਿਲੀਆਂ ਵੀ, ਉਹ ਇੰਨੀ ਨੀ ਕਰਾਮਾਤ ਨੇ ਉਹਨਾਂ ਲੋਕਾਂ ਕੋਲ ਕੇ ਵੀ ਪੁੱਛੋ ਕੁਛ ਨਾ, ਵੀ 10 ਸਾਲ ਉਹ ਬੇੜੀ ਡੁੱਬੀ ਰਹੀ, ਉਹ ਵੀ ਬਰਕਤ ਨਾਲ ਉਤਾਰ ਦਿੱਤੀ, ਫਿਰ ਮੁਰੇ ਨੂੰ ਵੀ ਜ਼ਿੰਦਾ ਕਰ ਦਿੱਤਾ, ਮਤਲਬ ਕੀ ਦਾ ਕੀ ਕਹਾਣੀ ਆ, ਕਿਧਰ ਕਿਧਰ ਗਿਆ, ਕਿੰਨੇ ਦਿਨ ਪਾਣੀ ਚ ਰਿਹਾ, ਫਿਰ ਵਾਪਸ ਆ ਗਿਆ, ਜੰਗਲਾਂ ਚ ਗਿਆ, ਉਧਰ ਗਿਆ, ਇੱਕ ਲਾਤੇ ਖੜਾ ਰਿਹਾ, ਲੇਕਿਨ ਉੱਥੇ ਧੱਕੇ ਇੱਧਰ ਫਿਰ ਕਿਉਂ ਖਾਣ ਆਉਂਦੇ ਕੀ ਵਜ੍ਹਾ ਕੀ ਹੈ ਵੀ ਪੀਰਾਂ ਫਕੀਰਾਂ ਦੀ ਬਰਕਤ ਨਾ ਆ ਰਹੀ ਕੋਈ ਫਾਇਦਾ ਵੀ ਹੋਇਆ ਜਾਂ ਸਿਰਫ ਨੁਕਸਾਨ ਹੀ ਹੈ ਹਾਲਾਂਕਿ ਜੋ ਜੋ ਮੈਂ ਆਪਣਾ ਜ਼ਿਹਨ ਲਾਇਆ ਜਾਂ ਮੈਂ ਜਾ ਕੇ ਦੇਖਿਆ ਸਾਰੇ ਦਰਬਾਰਾਂ ਪੈ ਜਾਂ ਮਜ਼ਾਰਾਂ ਪੈ ਜੋ ਫਿਜ਼ੀਕਲੀ ਵੀ ਗਏ ਜਿਹੜੇ ਉੱਥੇ ਲੋਕ ਕੰਮ ਕਰਦੇ ਨੇ ਸਾਡੇ ਨਾਲ ਤਾਂ ਉਹ ਸਿਆਣੇ ਨੇ ਕਿ ਉਹ ਬਾਬੇ ਕੋਲੋਂ ਨੀ ਮੰਗਦੇ ਉਹ ਸਾਡੇ ਕੋਲੋਂ ਮੰਗਦੇ ਨੇ
ਹਾਂਜੀ
ਵੀ ਤੁਸੀਂ ਆਇਆ ਤਾਂ ਮੈਨੂੰ ਕੋਈ ਦੇ ਕੇ ਜਾ ਜੇ ਬਾਬੇ ਕੋਲ ਬੰਦਾ ਸੋਚਿਆ ਵੀ ਜੇ ਬਾਬੇ ਕੋਲ ਕੋਈ ਚੀਜ਼ ਹੁੰਦੀ ਤਾਂ ਉਹਦੇ ਕੋਲ ਲੈ ਕੇ ਮੈਨੂੰ ਦਿੰਦਾ ਉਹ ਮੇਰੇ ਕੋਲੋਂ ਕਿਉਂ ਮੰਗਦਾ ਨੇ ਦੂਜੀ ਗੱਲ ਕਿ ਜਿਹੜਾ ਤੁਸੀਂ ਲੱਗੇ ਹੋ ਕਹਿਣ ਸਪੀਕਰ ਵਾਲਾ ਜਾਂ ਆਵਾਜ਼ਾਂ ਕਰਨ ਵਾਲਾ ਇਹ ਤਾਂ ਮੈਂ ਖੁਦ ਭੁਗਤੇ ਆਪਣੇ ਮੇਰਾ ਪਿੰਡ ਚ ਕਿ ਵੀ ਉਹ ਬਿਮਾਰੀ ਸੀ ਤੇ ਲੜਾਈਆਂ ਤਾਂ ਗੱਲ ਚਲੀ ਜਾਂਦੀ ਇਹ ਵੀ ਜਾਂਦੀ ਹੈ ਲੋਕਾਂ ਦੇ ਜਿਹੜੇ ਬਿਮਾਰ ਹੁੰਦੇ ਨਾ ਵਿਚਾਰਾ ਨਹੀਂ ਸੁਣ ਸਕਦਾ ਰਾਤ ਸੁਬਹ ਅਜ਼ਾਨ ਦੇਣ ਦੇ ਨੀ ਜੋ ਵੀ ਕੁਛ ਕਰਦੇ ਇੱਕ ਬੰਦਾ ਬਿਮਾਰ ਹੈ ਸਾਰੀ ਰਾਤ ਜਾ ਕੇ ਬੜੀ ਮੁਸ਼ਕਿਲ ਨੀਂਦਰ ਆਉਂਦੀ ਹੈ ਨਾਲ ਆਵਾਜ਼ ਆਉਂਦੀ ਹੈ ਉਹ ਉਠਾ ਦਿੰਦੇ ਸਾਰਾ ਉਹੀ ਚੀਜ਼ਾਂ ਇੱਥੇ ਲੈ ਕੇ ਆ ਰਹੇ ਜਿਹੜੀ ਜਿਹੜੀ ਮਿਊਨਸਪੈਲਿਟੀ ਦੀ ਆਬਾਦੀ ਜ਼ਿਆਦਾ ਹੈ ਮੈਂਬਰ ਕੌਂਸਲਰ ਵੀ ਵੋਟਾਂ ਲੈਣ ਲਈ ਸਾਰਾ ਕੁਝ ਲਾਗੂ ਕਰ ਦਿੰਦੇ ਹੈ ਹਾਲਾਂਕਿ ਜਦੋਂ ਇਸ ਚੀਜ਼ਾਂ ਨਹੀਂ ਸੀ ਉਦੋਂ ਵੀ ਸਾਰੇ ਮਜ਼ਹਬ ਚੱਲਦੇ ਰਹੇ ਇਹਨਾਂ ਤੋਂ ਬਗੈਰ ਵੀ ਬੜੇ ਅੱਛੇ ਤਰੀਕੇ ਨਾਲ ਚੱਲਦੇ ਰਹੇ ਬਲਕਿ ਸਾਰੇ ਅਸੀਂ ਗੱਲਾਂ ਵੀ ਕਰਦੇ ਹਾਂ ਵੀ ਜਿੰਨਾ ਪਿੱਛੇ ਚਲੇ ਜਾਓ ਓਨਾ ਹੀ ਬੜਾ ਸਕੂਨ ਹੈ ਸਾਰੇ ਲੋਕ ਇਸ ਸਕੂਨ ਵਿੱਚ ਵੀ ਕੋਈ ਜਾਤ ਪਾਤ ਮਜ਼ਹਬ ਸ਼ਦਬ ਜੋ ਕੁਛ ਵੀ ਹੈ ਸਾਰੇ ਲੋਕ ਇੱਕ ਦੂਸਰੇ ਦਾ ਇਤਰਾਮ ਕਰਦੇ ਸੀ ਜਦੋਂ ਦਾ ਇਹ ਕੰਮ ਆ ਗਿਆ ਇਹ ਤਾਂ ਇੰਝ ਲੱਗਦਾ ਵੀ ਇੱਕ ਦੂਜੇ ਨੂੰ ਸੁਣਾਉਂਦੇ ਆ ਉਹਨੂੰ ਸੁਣਾਉਂਦਾ ਦੂਜਿਆਂ ਨੂੰ ਸਪੀਕਰ ਚ ਬਹਿ ਕੇ ਦੂਜੇ ਵਾਲਾ ਦੂਜਿਆਂ ਨੂੰ ਸੁਣਾਉਂਦਾ ਰਹਿੰਦਾ ਇਹ ਲੜਾਈ ਲੜਦੇ ਰਹਿੰਦੇ ਬਹਿ ਕੇ ਜਿਸ ਤਰ੍ਹਾਂ ਤੁਹਾਡੇ ਸਾਹਮਣੇ ਰੇਡੀਓ ਤਾਂ ਵੀ ਮੇਰੇ ਖਿਆਲ ਕਈ ਲੋਕ ਹੋਣਗੇ ਰੇਡੀਓ ਆਪਣੇ ਇਸੇ ਲਈ ਬਣਾਏ ਨੇ ਦੂਜੇ ਨੂੰ ਗੱਲਾਂ ਸੁਣਾਉਣਗੇ ਸਾਡੀ ਇਹ ਚੀਜ਼ਾਂ ਨੀ ਨਿਕਲ ਸਕੀਆਂ ਇੱਥੇ ਆ ਕੇ ਵੀ ਇਹਨਾਂ ਚੀਜ਼ਾਂ ਨੂੰ ਕੰਟੀਨਿਊ ਕਰਦੇ ਆ ਸੋਚਦੇ ਨਹੀਂ ਹਾਲਾਂਕਿ ਇਸਲਾਮ ਚ ਕਹਿ ਲੋ ਮੁਸਲਮਾਨਾਂ ਚ ਕਹਿ ਲੋ ਜੋ ਸਾਡੀ ਕੁਰਾਨ ਉਹ ਦੱਸਦਾ ਵੀ ਤੁਹਾਡਾ ਅਗਰ ਤੁਹਾਡੇ ਕਿਸੇ ਕੰਮ ਤੋਂ ਕਿਸੇ ਵੀ ਕੰਮ ਤੋਂ ਅਗਰ ਨਾਲ ਵਾਲਾ ਬੰਦਾ ਤੰਗ ਉਹ ਜ਼ੀਰੋ ਆ ਉਹਦਾ ਕੋਈ ਰਿਜ਼ਲਟ ਨੀ ਨੁਕਸਾਨ ਸੀਗਾ
ਬਿਲਕੁਲ ਜੀ ਬਿਲਕੁਲ ਇਹ ਆਈ ਆ ਜੀ ਜਿੱਥੋਂ ਤਾਈ ਤਾਂ ਤੁਸੀਂ ਕਰਾਮਾਤਾਂ ਦੀ ਗੱਲ ਕੀਤੀ ਆ ਦੁਨੀਆਂ ਦੇ ਵਿੱਚ ਕਰਾਮਾਤ ਤਾਂ ਤੁਸੀਂ ਮੰਨੀ ਜਾਓ ਪਰ ਕਰਾਮਾਤ ਨਾਂ ਦੀ ਚੀਜ਼ ਆ ਜਿਹੜੀ ਜੇ ਕੋਈ ਇਨਸਾਨ ਕਹਿੰਦਾ ਵੀ ਮੈਂ ਆ ਕਰਾਮਾਤ ਕਰਕੇ ਦਿਖਾ ਰਿਹਾ ਨਾ ਤਾਂ ਉਹ ਸਾਰਾ ਝੂਠ ਬੋਲਦਾ ਸਭ ਤੋਂ ਵੱਡੀ ਜੇ ਕਹੀਏ ਕਰਾਮਾਤ ਤਾਂ ਕੁਦਰਤੀ ਆ ਬਸ ਕੁਦਰਤ ਦਾ ਜਿਹੜਾ ਵਰਤਾਰਾ ਚੱਲ ਰਿਹਾ ਬਸ ਇਹੀ ਇਹੀ ਆਪਣੇ ਆਪ ਦੇ ਵਿੱਚ ਕਰਾਮਾਤ ਆ ਜੇ ਕਵੇ ਇਨਸਾਨ ਬੰਦਾ ਮੈਂ ਕੋਈ ਕਰਾਮਾਤ ਕਰਕੇ ਦਿਖਾ ਰਿਹਾ ਤਾਂ ਮੇਰਾ ਖਿਆਲ ਉਹ ਝੂਠ ਆ ਐਕਚੁਅਲੀ ਕੁਦਰਤ ਦੀ ਵੀ ਕਰਾਮਾਤ ਨੂੰ ਕਰਾਮਾਤ ਨਹੀਂ ਕਹਿਣਾ ਚਾਹੀਦਾ ਉਹ ਉਹ ਕੁਦਰਤ ਦਾ ਵਰਤਾਰਾ ਜਿਹੜਾ ਬਸ ਚੱਲ ਰਿਹਾ ਆਲੇ
ਦੁਆਲੇ ਤਬਦੀਲੀਆਂ ਲਾਏ ਤਾਂ ਗਰਮੀ ਜ਼ਿਆਦਾ ਹੁੰਦੀ ਹੈ ਬਿਲਕੁਲ ਸਫਾਈ ਨਹੀਂ ਕਰਦੇ ਨੇਚਰ ਦਾ ਇਫੈਕਟ ਕਹਿ ਲੋ ਜੋ ਕੀਤਾ ਉਹਦਾ ਰਿਜ਼ਲਟ ਨਿਕਲਦਾ
ਹਾਂਜੀ
ਬਾਕੀ ਮੰਨਦੇ ਨੇ ਸਾਡੇ ਕੋਲ ਜਿੰਨਾਤ ਵੀ ਸਾਡੇ ਕੋਲ ਬੜੇ ਪੜੇ ਲੇਕਿਨ ਫਾਇਦਾ ਕਿਉਂ ਨੀ ਲੈਂਦੇ ਅਗਰ ਹੈ ਕਿਸੇ ਕੋਲ
ਦੇਖੋ ਜੀ ਲੋਕ ਉਹੀ ਆ ਨਾ ਇਤਿਹਾਸ ਜਾ ਕੇ ਪਰਖਦੇ ਨੀ ਨਾ ਜਿੰਨੇ ਰਿਲੀਜਨ ਜਦੋਂ ਸ਼ੁਰੂ ਹੋਏ ਸੀ ਨਾ ਉਹ ਵੇ ਆਫ ਲਾਈਫ ਸੀ ਜ਼ਿੰਦਗੀ ਜਿਉਣ ਦਾ ਸਭ ਤੋਂ ਸੋਹਣਾ ਤਰੀਕਾ ਉਸ ਵੇਲੇ ਜੋ ਹੋਣਾ ਚਾਹੀਦਾ ਸੀ ਸਾਡੇ ਜਿਹੜੇ ਪੀਰ ਪੈਗੰਬਰ ਕਹਿ ਲੋ ਗੁਰੂ ਸਾਹਿਬ ਕਹਿ ਲੋ ਮਹਾਨ ਇਨਸਾਨ ਕਹਿ ਲੋ ਫਿਲੋਸਫਰ ਕਹਿ ਲੋ ਉਹਨਾਂ ਨੇ ਉਸ ਵੇਲੇ ਵਧੀਆ ਚੀਜ਼ਾਂ ਵਧੀਆ ਜਿਹੜੇ ਹੈਗੇ ਆ ਲਾਈਫ ਸਟਾਈਲ ਚੂਜ਼ ਕਰਕੇ ਲੋਕਾਂ ਨੂੰ ਦੱਸਿਆ ਵੀ ਭਾਈ ਇਸ ਤਰ੍ਹਾਂ ਜ਼ਿੰਦਗੀ ਜੇ ਉਹ ਹੌਲੀ ਹੌਲੀ ਉਹ ਰਿਲੀਜਨ ਬਣ ਗਏ ਆਹ ਜਿਹੜਾ ਕੁਝ ਹੋ ਰਿਹਾ ਇਹ ਰਿਲੀਜਨ ਨਹੀਂ ਹੈਗਾ ਜੀ ਬਿਜ਼ਨਸ ਬਣੇ ਆ ਸਾਡੇ ਹੁਣ ਜੇ ਚਲੋ ਸਾਡੇ ਲੋਕਾਂ ਨੇ ਔਖੇ ਹੋ ਜਾਣਾ ਪਿੰਡਾਂ ਦੇ ਵਿੱਚ ਜਦੋਂ ਜਾਂਦੇ ਆ ਹੁਣ ਵੀ ਜੀ ਕਈ ਵਾਰੀ ਮੇਰੇ ਕੋਲ ਨਾ ਸਪੀਕਰ ਦੇ ਵਿੱਚ ਨੋਟ ਕੀਤੇ ਹੋਏ ਨੇ ਮੈਂ ਰਿਕਾਰਡ ਕੀਤੇ ਹੋਏ ਨੇ ਪਿੰਡ ਦੇ ਵਿੱਚ ਅੱਠ ਅੱਠ ਗੁਰਦੁਆਰੇ ਆ ਜੀ ਇੱਕ ਦਾ ਮੂੰਹ ਦੂਜੇ ਵੱਲ ਦੂਜੇ ਦਾ ਪਹਿਲੇ ਵੱਲ ਪਹਿਲੇ ਦਾ ਤੀਜੇ ਵੱਲ ਹੈ ਜੀ ਉਹ ਉੱਥੇ ਕੋਈ ਚੀਜ਼ ਹੀ ਹੈ ਨੀ ਅੱਛਾ ਵੀ ਤੁਸੀਂ ਚਾਰ ਦੀਵਾਰੀ ਦੇ ਵਿੱਚ ਆਪਦਾ ਪ੍ਰਚਾਰ ਕਰੋ ਜਿਹਨੇ ਜਾਣਾ ਉੱਥੇ ਜਾਓ ਹਨਾ ਧੱਕੇ ਨਾਲ ਕਿਉਂ ਸੁਣਾਉਂਦੇ
ਜਦੋਂ ਸਪੀਕਰ ਨਹੀਂ ਸੀ ਕਿ ਉਦੋਂ ਸੀ
ਬਸ ਉਦੋਂ ਇਹੀ ਗੱਲ ਆ ਨਾ ਜਦੋਂ ਸਪੀਕਰ ਨਹੀਂ ਸੀ ਉਦੋਂ ਫਿਰ ਲੋਕ ਉਦੋਂ ਫਿਰ ਗੁਰੂ ਸਾਹਿਬ ਦੀ ਫਿਲਾਸਫੀ ਦੇ ਨੇੜੇ ਜ਼ਿਆਦਾ ਸੀ ਉਦੋਂ ਸੁਣਾਉਂਦੇ ਨਹੀਂ ਸੀ ਉਦੋਂ ਸੁਣਦੇ ਸੀ
ਅਮਲ ਕਰਦੇ ਸੀ
ਹਾਂਜੀ ਹਾਂਜੀ ਕਿਛ ਸੁਣੀਏ ਕਿਛ ਕਹੀਏ ਸੁਣਨ ਦੀ ਮਹੱਤਤਾ ਨੂੰ ਮਤਲਬ ਬਾਬਿਆਂ ਨੇ ਜ਼ਿਆਦਾ ਕਿਹਾ ਵੀ ਪਹਿਲਾਂ ਸੁਣ ਲਓ ਸਾਡੇ ਤਾਂ ਸੁਣਾਉਂਦੇ ਆ ਜੀ ਧੱਕੇ ਨਾਲ ਸਪੀਕਰ ਲਾ ਕੇ ਹਨਾ ਮਤਲਬ ਆਪਣੇ ਆਪ ਨੂੰ ਵੱਡਾ ਇਨਸਾਨ ਵੀ ਮੇਰੇ ਤੋਂ ਵੱਡਾ ਧਾਰਮਿਕ ਕੋਈ ਨਹੀਂ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਪਰ ਇਸ ਤਰ੍ਹਾਂ ਹੈ ਨਹੀਂ ਹੈ ਇਸ ਤਰ੍ਹਾਂ ਨਹੀਂ ਹੈ
ਇਹ ਸਾਡੀ ਨੇਚਰ ਸਭ ਕੰਟੀਨੈਂਟ ਨੇਚਰ ਜੋ ਵੀ ਕੰਮ ਕਰਾ ਉਹ ਕਹਿੰਦਾ ਜੋ ਮੈਂ ਕਰਦਾ ਨਾ
ਹਾਂਜੀ
ਇਹ ਜੇ ਕੋਈ ਨਹੀਂ ਕਰਦਾ
ਸ਼ੋਅ ਆਫ ਜ਼ਿਆਦਾ ਕਰਦੇ ਜੀ ਸ਼ੋਅ ਆਫ ਜ਼ਿਆਦਾ ਕਰਦੇ ਮਿਹਰਬਾਨੀ ਧੰਨਵਾਦ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਇੱਕ ਹੋਰ ਕਾਲਰ ਸਾਡੇ ਨਾਲ ਨੇ ਹਾਂਜੀ ਨਿਗਾ ਸਵਾਗਤ ਤੁਹਾਡਾ ਜੀ
ਬਰਾੜ ਜੀ ਸਤਿ ਸ੍ਰੀ ਅਕਾਲ
ਜੀ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਹੋ
ਬਹੁਤ ਵਧੀਆ ਬਰਾੜ ਜੀ ਬਰਾਡੀ ਜਿਹੜਾ ਨਾ ਕਰਪਟ ਮਾਈਂਡ ਆ ਇੱਕ ਮੈਂਟਲ ਕੈਂਸਰ ਜੇ ਇਹਨੂੰ ਕਹਿ ਦਈਏ ਤੇ ਕੋਈ ਗਲਤ ਨਹੀਂ ਹੋਊਗਾ ਹਾਂਜੀ ਫਿਜ਼ੀਕਲ ਕੈਂਸਰ ਹੁੰਦਾ ਇੱਕ ਮੈਂਟਲ
ਹਾਂਜੀ
ਜਿਹੜਾ ਕਰਪਸ਼ਨ ਹੈ ਨਾ, ਚਾਹੇ ਇਹ ਰਿਲੀਜਨ ਦੇ ਵਿੱਚ ਵੜ ਗਿਆ, ਚਾਹੇ ਸਿਆਸਤ ਚ ਵੜ ਗਿਆ, ਤੇ ਚਾਹੇ ਫੈਮਿਲੀ ਚ ਵੜ ਗਿਆ, ਹਨਾ, ਇਹਨੇ ਛੱਡਣਾ ਕੁਝ ਨੀ, ਅੰਦਰੋਂ ਅੰਦਰ ਵੜ ਗਿਆ।
ਹਾਂਜੀ ਹਾਂਜੀ ਹਾਂਜੀ,
ਜਿਹੜੇ ਧਰਮ ਪੈਦਾ ਹੋਏ ਆ, ਬੰਦਾ ਪਹਿਲੋ ਆਦਿਵਾਸੀ ਤਰੀਕੇ ਨਾਲ ਰਹਿੰਦਾ ਹੁੰਦਾ ਸੀਗਾ, ਜਿਹੜੇ ਸੁਪਰਸਟੀਸ਼ਨ ਨੂੰ ਜਿਆਦਾ ਮੰਨਦਾ ਸੀਗਾ, ਜਿਹਨਾਂ ਨੇ ਸਹੀ ਮੋਰਲ ਲੱਭੇ ਲਾਈਫ ਦੇ ਵਿੱਚ, ਇਹਦਾ ਮਤਲਬ ਕੀ ਆ, ਉਹਨਾਂ ਨੂੰ ਉਹਦੇ ਵਿੱਚ ਢਾਲਿਆ ਤੇ ਧਰਮ ਤਿਆਰ ਕੀਤੇ। ਇੱਕ ਐਜੂਕੇਸ਼ਨ ਦਾ ਜਿਹੜਾ ਇੱਕ ਸਾਧਨ ਸੀ, ਪ੍ਰਾਥਮਿਕ ਸਾਧਨ ਜੇ ਕਹਿ ਲਈਏ, ਹਾਂਜੀ, ਜਦੋਂ ਤੱਕ ਇਹਨੂੰ ਲੋਕੀ ਐਜੂਕੇਸ਼ਨ ਮੰਨਦੇ ਸੀ, ਇਹਨੂੰ ਸੁਣਦੇ ਸੀ, ਗਿਆਨ ਆ, ਹਾਂਜੀ, ਉਹਨਾਂ ਦਾ ਗਿਆਨ ਵਾਧਾ ਸੀਗਾ, ਤੇ ਹੁਣ ਯੂਜ਼ ਕਰਦੇ ਆ ਲੋਕੀ, ਇਹਨੂੰ ਐਕਸਪਲੋਇਟ ਕਰਦੇ ਆ। ਜਿਹੜਾ ਬਹੁਤਾ ਧਾਰਮਿਕ ਬੰਦਾ ਹੁੰਦਾ, ਉਹਦਾ ਤੇ ਪਤਾ ਲੱਗ ਰਿਹਾ ਹੀ ਨੀ, ਤੇ ਪਤਾ ਲੱਗਣਾ ਵੀ ਨਹੀਂ ਚਾਹੀਦਾ ਬਹੁਤਾ। ਸਾਡੇ ਗੁਰੂ ਸਾਹਿਬ ਵੀ ਇਹ ਕਹਿ ਗਏ, ਉਹਦੇ ਵਿੱਚ ਜਿਹੜੀ ਨਾ ਨੀਵਾਪਣ ਆ ਜਾਂਦਾ, ਉਹ ਕਲੇਮ ਹੀ ਨੀ ਕਰਦਾ ਵੀ ਬਹੁਤ ਜ਼ਿਆਦਾ ਰਿਲੀਜਨ ਬਾਰੇ ਪਤਾ, ਕਿਉਂਕਿ ਕਾਰਨ ਇਹਦਾ ਇਹ ਆ ਨਾ, ਜਿਹੜਾ ਰਿਲੀਜਨ ਆ ਜਾਂ ਇਹ ਰਾਹ ਆ, ਕੋਈ ਛੋਟਾ ਮੋਟਾ ਰਾਹ ਨੀ ਹੈਗਾ, ਇਹ ਇੱਕ ਬਹੁਤ ਵੱਡਾ ਸਮੁੰਦਰ ਹੈ। ਜੇ ਮੈਂ ਕਵਾਂ ਹਨਾ ਵੀ ਮੈਂ ਰਿਲੀਜੀਅਸ ਦੇ 10% ਮੈਂ ਨੰਬਰ ਲੈ ਜਾਵਾਂ ਕਿਸੇ ਚੋਂ ਵੀ, ਹਨਾ, ਭਾਵੇਂ ਮੈਂ ਸਭ ਕੁਝ ਪੜਿਆ ਹੋਵੇ, ਤਾਂ ਬੜਾ ਇੰਪੋਸੀਬਲ ਜੇ ਆਇਆ, ਹਾਂਜੀ, ਉਹਦਾ ਫੇਰ ਜੱਜ ਭਾਵਾਂ ਨੰਬਰ ਜ਼ਿਆਦਾ ਦੇ ਜਾਵੇ, ਹਾਂਜੀ। ਸੋ ਜੇ ਕੋਈ ਵੀ ਆਪਾਂ ਰਿਲੀਜਨ ਲੈ ਲਈਏ, ਹੁਣ ਰਿਲੀਜਨ ਜਿਹੜੇ ਫੈਸਟੀਵਲ ਆ, ਇਹ ਵੀ ਤੇ ਵੇਖ ਵਿਖਾਲੇ ਦੇ ਵਿੱਚ ਹੀ ਆ ਜ਼ਿਆਦਾ,
ਜਿਹਨੂੰ ਬਿਲਕੁਲ, ਬਸ ਆਹ ਤੁਸੀਂ ਸੋਹਣਾ ਸ਼ਬਦ ਕਿਹਾ, ਬਿਲਕੁਲ ਬਿਲਕੁਲ ਠੀਕ ਆ, ਹਾਂਜੀ,
ਇਹਦੇ ਸਿਰਫ ਇਹ ਵਿਖਾਣ ਦੀ ਕੋਸ਼ਿਸ਼ ਕੀਤੀ ਜਾਂਦੀ ਵੀ ਮੇਰਾ ਦੇ ਵਿੱਚ ਜਾ ਵੇਖ ਲਓ, ਮੇਰਾ ਜਿਹੜਾ ਆ ਕਸਟਮ ਆ ਜਾਂ ਮੇਰੀ ਕੋਈ ਰੀਤੀ ਰਿਵਾਜ ਆ ਤੁਹਾਡੇ ਨਾਲੋਂ ਉੱਚਾ ਜਾਂ ਵਧੀਆ, ਜਾਂ ਮੈਂ ਜਿੰਨਾ ਉਹਨੂੰ ਸ਼ਾਹ ਕੇ ਮਨਾਉਣਾ। ਅੱਛਾ, ਇਹ ਜਿਹੜੇ ਨਾ ਰਿਲੀਜੀਅਸ ਫੈਸਟੀਵਲ ਜਿੱਥੋਂ ਸ਼ੁਰੂ ਹੁੰਦੇ ਆ, ਜੇ ਉਹਨਾਂ ਨੂੰ ਕਮਰਸ਼ਲਾਈਜ਼ ਵੀ ਕਰ ਦਿੱਤਾ ਗਿਆ, ਜੇ ਤੁਸੀਂ ਯੂਰਪ ਵਿੱਚ ਜਾਓ ਨਾ ਬਰਾੜ ਜੀ, ਕਦੀ ਲਾਈਫ ਟਾਈਮ ਦੇ ਵਿੱਚ ਤੁਸੀਂ ਕ੍ਰਿਸਮਸ ਮਾਰਕੀਟ ਵੇਖਿਓ, ਚਾਹੇ ਉਹ ਫ੍ਰੈਂਕਫੁਰਟ ਦੀ ਆ ਜਾਂ ਬੋਨ ਦੀ ਆ ਜਾਂ ਬਰਲਿਨ ਦੀ ਆ ਜਾਂ ਮਿਊਨਿਚ, ਕਿਤੇ ਵੀ ਜਾਓ, ਉਹ ਤੁਹਾਨੂੰ ਇੱਕ ਵਾਰੀ ਲਾਈਫ ਟਾਈਮ ਦੇ ਵਿੱਚ ਮੇਲਾ ਵੇਖਣ ਦਾ ਜਿਹੜੀ ਅਪਰਚੁਨਿਟੀ ਹੈ ਨਾ, 7 ਦਿਨ ਕ੍ਰਿਸਮਸ ਤੇ ਵੇਖੋ ਵੀ ਲੋਕੀ ਇਹ ਕਿਵੇਂ ਮੇਲਾ ਮਨਾਉਂਦੇ ਨਾ, ਭਾਵੇਂ ਰਿਲੀਜਨ ਨਾਂ ਦੀ ਕੋਈ ਚੀਜ਼ ਨਾ ਵੀ ਹੋਵੇ, ਉਹਨਾਂ ਦੇ ਵਿੱਚ ਜਿਹੜਾ ਉਹ ਮੇਲਾ ਬਣ ਚੁੱਕਾ ਨਾ, ਕਲਚਰਲ ਜਾਂ ਸੋਸ਼ਲ ਚੀਜ਼ ਬਣ ਚੁੱਕੀ, ਉਹਨੂੰ ਹਾਈਐਸਟ ਲੈਵਲ ਨਾਲ ਅਸੀਂ ਕਿਵੇਂ ਸੈਲੀਬ੍ਰੇਟ ਕਰਨਾ, ਕਿਵੇਂ ਇੰਜੋਏ ਕਰਨਾ, ਭਾਵੇਂ ਕਿ ਉਹਦੇ ਵਿੱਚ ਬਿਜ਼ਨਸ ਹੀ ਚੱਲ ਰਿਹਾ ਜਾਂ ਫੂਡ ਸਟਾਈਲ ਜਾਂ ਕੁਛ ਵੀ ਆ, ਉਹਦੇ ਵਿੱਚ ਜਿਹੜਾ ਉਹਦਾ ਐਂਬੀਅੰਸ ਇਨਵਾਇਰਮੈਂਟ ਹੈ ਨਾ, ਉਹ ਵੇਖ ਕੇ ਇੱਕ ਵਾਰੀ ਮਨ ਬੰਦੇ ਦਾ ਖੁਸ਼ ਹੋ ਜਾਂਦਾ ਵੀ ਬੰਦੇ ਨੂੰ ਏਦਾਂ ਵੀ ਮੇਲੇ ਜਿਹੜੇ ਆ ਮਨਾਉਣੇ ਹੁੰਦੇ ਆ।
ਹਾਂਜੀ,
ਬਾਕੀ ਇਹ ਇੱਕ ਕਲਚਰਲ ਇਫੈਕਟ ਹੀ ਆ, ਜਿਸ ਤਰ੍ਹਾਂ ਦਾ ਸਾਡਾ ਕਲਚਰ ਥੋੜਾ ਜਿਹਾ ਆ, ਉਸ ਹਿਸਾਬ ਦੇ ਅਸੀਂ ਮੇਲੇ ਬਣਾ ਲੈਂਦੇ। ਮੈਂ ਨੀ ਕਦੇ ਵੀ ਕਿਸੇ, ਕੁਆਈਟ ਫ੍ਰੈਂਕਲੀ, ਕਦੇ ਵੀ ਕਿਸੇ ਮੇਲੇ ਤੇ ਨਾ ਗਿਆ ਤੇ ਨਾ ਮੈਂ ਕਦੇ ਜਾਣਾ ਹੀ ਆ ਇਹਨਾਂ ਮੁਲਕਾਂ ਦੇ ਵਿੱਚ, ਇਹ ਮੈਂ ਸਾਫ਼ ਹੀ ਦੱਸ ਦਿੰਦਾ। ਇੰਡੀਆ ਜਾਵਾਂ ਤੇ ਮੇਲਾ ਲੱਗਾ ਹੋਵੇ, ਭਾਵੇਂ ਛੋਟਾ ਪਿੰਡ ਦੇ ਵਿੱਚ, ਬਾਹਰ ਵੀ ਲੱਗਾ ਹੋਣਾ, ਇੱਥੇ ਨਿਆਣੇ ਗਏ, ਮੈਂ ਨਿਆਣਿਆਂ ਦੇ ਨਾਲ ਮੇਲਾ ਦੇਖ ਜਾਊਂ, ਹੋ ਸਕਦਾ ਇਹ ਬਚਪਨ ਦੀ ਕੋਈ ਇਹੋ ਜਿਹੀ ਚੀਜ਼ ਹੋਵੇ, ਹਾਂਜੀ, ਉਹ ਆਪਣੀ ਘਰ ਦੀ ਚੀਜ਼ ਜਿਵੇਂ ਨਾ, ਉਹ ਉੱਥੇ ਬਹੁਤ ਹੀ ਜ਼ਿਆਦਾ ਵਧੀਆ ਤੇ ਬੜੀ ਪਿਆਰੀ ਲੱਗਦੀ ਆ, ਅਕਰੋਸ ਕਲਚਰ, ਅਕਰੋਸ ਰਿਲੀਜਨ, ਉੱਥੇ ਸਾਨੂੰ ਹੁੰਦਾ ਵੀ ਹਾਂ ਵੀ ਉੱਥੇ ਜਾਣਾ, ਕਿਉਂਕਿ ਉਹ ਸਾਡਾ ਕਲਚਰ। ਬਗਾਨੇ ਦੇਸ਼ ਦੇ ਵਿੱਚ ਮੈਨੂੰ ਲੱਗਦਾ ਨੀ ਭਾਈ ਉਹ ਜੀ ਜਿਹੜੀ ਸਾਡੀ ਅੰਦਰੂਨੀ ਜਿਹੜੀ ਆ ਉਹ ਚੀਜ਼ ਨੀ ਹੈਗੀ, ਸਿਰਫ ਵੇਖ ਵਿਖਾਲਾ, ਉਛਾਲਾ, ਜਿਆਦਾ ਜਿੰਨਾ ਅਸੀਂ ਉਛਾਲ ਲਾਂਗੇ ਓਨਾ ਅਸੀਂ ਵਧੀਆ ਲੱਗਾਂਗੇ, ਇਹਦੇ ਤੋਂ ਜਿਆਦਾ ਕੁਛ ਨੀ ਹੋਰ। ਹਾਂਜੀ
ਬਿਲਕੁਲ ਬਿਲਕੁਲ,
ਇੱਕ ਛੋਟੀ ਗੱਲ ਬਰਾਤ ਦੀ ਜਿਹੜੀ ਨਾ ਪੁਰਾਤਨ ਬੰਦਿਆਂ ਦੀ ਏਜ ਦੀ ਗੱਲ ਆ, ਇਹਦੇ ਵਿੱਚ ਬਚਪਨ ਤੋਂ ਸੁਣਦੇ ਆਏ ਆ ਤੇ ਇਹਨੂੰ ਐਨਲਾਈਜ਼ ਵੀ ਕਰਨ ਦੀ ਕੋਸ਼ਿਸ਼ ਕਰੀ, ਜਿੱਦਾਂ ਏਜ ਵੱਧਦੀ ਆ, ਹਾਂਜੀ, ਜਿਹੜੀ ਚਾਇਲਡ ਇਨਫੈਂਟ ਮੋਰਟੈਲਿਟੀ ਜਿਹਨੂੰ ਆਪਾਂ ਕਹਿੰਦੇ ਬਚਪਨ, ਇਹ ਉਦੋਂ ਤੋਂ ਜਿਆਦਾ ਵਧਿਆ ਜਦੋਂ ਤੋਂ ਇੰਡਸਟਰੀਅਲ ਰੈਵੋਲੂਸ਼ਨ ਆਪਣਾ ਹੋਇਆ, ਇੰਡਸਟਰੀਅਲ ਜਦੋਂ ਤੋਂ ਕੈਮੀਕਲ ਦਾ ਵਾਧਾ ਹੋਇਆ। ਇੰਡੀਆ ਦੇ ਵਿੱਚ ਕੀ ਹੁੰਦਾ ਸੀ, ਇੰਡੀਅਨ ਸਬ ਕਾਂਟੀਨੈਂਟ ਦੇ ਵਿੱਚ ਜਦੋਂ ਅੰਗਰੇਜ਼ ਲੋਕ ਰਹਿੰਦੇ ਹੁੰਦੇ ਸੀ, ਉਹਨਾਂ ਨੇ ਪਾਪੂਲੇਸ਼ਨ ਨੂੰ ਮੈਨੇਜ ਕਿਵੇਂ ਕੀਤਾ ਹੋਇਆ ਸੀਗਾ, ਉਹ ਕਲੋਰੀਨ ਪਾਉਂਦੇ ਸੀ ਜਿਹੜੇ ਪਾਣੀ ਵਾਲੇ ਖੂਹ ਉਹਨਾਂ ਦੇ ਵਿੱਚ ਜਾ ਕੇ, ਉਹ ਕਲੋਰੀਨ ਵਾਲਾ ਪਾਣੀ ਪੀਂਦੇ ਕਈ ਨਿਆਣੇ ਛੋਟੇ ਨਾਲੇ ਮਰ ਜਾਂਦੇ ਸੀ, ਦੇਖ ਲਓ, ਉਹਨਾਂ ਨੇ ਬਹੁਤ ਇਹਨੂੰ ਮੈਨੇਜ ਕਰਕੇ ਰੱਖਿਆ ਸੀ, ਜਾਂ ਅੰਗਰੇਜ਼ ਛੱਡ ਕੇ ਗਏ ਨੀ ਉੱਥੇ ਕਿਤੇ ਕੋਈ ਮੈਡੀਕਲ ਸਿਸਟਮ ਉੱਤੋਂ ਉੱਤਰ ਆਇਆ, ਜਿਹੜੇ ਲੋਕੀ ਮਸ਼ਰੂਮ ਦੀ ਤਰ੍ਹਾਂ ਇਕਦਮ ਡਬਲ ਟ੍ਰਿਪਲ ਕੁਆਡਰੂਪਲ ਹੋਣੇ ਸ਼ੁਰੂ ਹੋ ਗਿਆ, ਕਿਉਂਕਿ ਜਿਹੜਾ ਚਾਇਲਡ ਇਨਫੈਂਟਿਲਿਟੀ ਰੇਟ ਸੀਗਾ ਉਹ ਬਹੁਤ ਡਾਊਨ ਹੋ ਗਿਆ। ਹਾਂਜੀ, ਕਿਉਂਕਿ ਉਹਦੇ ਵਿੱਚ ਕੋਈ ਇਹੋ ਜਿਹੀ ਚੀਜ਼ ਨਹੀਂ ਰਹੀ, ਪਾਣੀ ਜਿਹੜੇ ਸੀਗੇ ਪੰਪ ਨਲਕਿਆਂ ਦੇ ਥੱਲੇ ਉਹ ਕਲੀਅਰ ਆਉਣ ਲੱਗ ਪਿਆ, ਜਦੋਂ ਕਿ ਖੂਹ ਦਾ ਪਾਣੀ ਬਹੁਤ ਜ਼ਿਆਦਾ ਨੈਚੁਰਲੀ ਕਲੀਅਰ ਹੁੰਦਾ, ਉਹਦੇ ਵਿੱਚ ਕਲੋਰੀਨ ਪਾਉਣ ਦੀ ਤਾਂ ਲੋੜ ਹੀ ਨਹੀਂ ਹੁੰਦੀ ਕੋਈ ਵੀ। ਹਾਂਜੀ, ਇਹਦੇ ਵਿੱਚ ਕਈ ਨਿੱਕ ਨਿੱਕੀਆਂ ਗੱਲਾਂ, ਤੇ ਜਿਹੜਾ ਮਤਲਬ ਏਜ ਸੀਗੀ ਪੁਰਾਤਨ ਸਮੇਂ ਦੇ ਵਿੱਚ, ਕਿਉਂਕਿ ਉਦੋਂ ਲੋਕਾਂ ਦੇ ਕੋਲ ਜਿਹੜਾ ਨੈਚੁਰਲ ਇਨਵਾਇਰਮੈਂਟ ਜ਼ਿਆਦਾ ਸੀ, ਪੋਲੂਸ਼ਨ ਨਹੀਂ ਸੀ ਹੈਗਾ, ਉਹਦੇ ਵਿੱਚ ਜੇ ਕਿਸੇ ਦੀ ਡੈਥ ਹੋ ਗਈ ਜਾਂ ਕਿਸੇ ਜੰਗਲੀ ਜਾਨਵਰ ਹੱਥੋਂ, ਸੱਪ ਹੱਥੋਂ, ਲੜਾਈ ਤੋਂ, ਤਾਂ ਅਦਰਵਾਈਜ਼ ਜਿਹੜੀ ਉਹਨਾਂ ਦੀ ਲਾਈਫ ਸੀਗੀ ਉਹ ਉਹਦੀ ਲੌਂਗਜੈਵਿਟੀ ਬਹੁਤ ਜ਼ਿਆਦਾ ਸੀਗੀ। ਹੁਣ ਵੀ ਜਿਹੜੀ ਸਾਇੰਸ, ਅੱਜ ਦੀ ਸਾਇੰਸ ਇਹ ਕਹਿੰਦੀ ਹੈ ਕਿ ਜਿਹੜੀ ਬੰਦੇ ਦੀ ਏਜ ਆ ਉਹ ਐਵਰੇਜ 150 ਈਅਰ ਹੋਣੀ ਚਾਹੀਦੀ ਆ, ਪਰ ਉਹ ਅੱਧੀ ਮਸਾਂ ਹੀ ਹੁੰਦੀ ਹੈ ਜਾ ਕੇ। ਉਹਦਾ ਕਾਰਨ ਇਹੋ ਹੀ ਆ, ਜਿਹੜੇ ਸਾਡੇ ਵਿੱਚ ਇੰਡਸਟਰੀਅਲ ਕੈਮੀਕਲ ਆ ਉਹ ਇੱਕ ਪਾਸੇ ਤੇ ਸਾਡੀ ਲਾਈਫ ਨੂੰ ਬਿਲਕੁਲ ਸ਼ਾਰਟ ਕਰ ਰਹੇ ਆ, ਘਟਾ ਰਹੇ ਆ, ਦੂਜੇ ਪਾਸੇ ਉਹਨੂੰ ਬਚਾਉਣ ਦੀ ਵੀ ਕੋਸ਼ਿਸ਼ ਕਰ ਰਹੇ ਆ। ਸੋ ਇਹ ਸਾਇੰਸ ਦੀ ਆਪਸ ਦੇ ਵਿੱਚ ਹੀ ਹਜੇ ਜਿਹੜੀ ਆ ਇਹ ਇਹਨੂੰ ਐਵੋਲੂਸ਼ਨ ਕਹਿ ਲਈਏ, ਇਹਦੇ ਵਿੱਚ ਜਿਹੜਾ ਇਨਵਾਇਰਮੈਂਟ ਦੇ ਵਿੱਚ ਗੰਦ ਪੈ ਚੁੱਕਾ ਉਹਦੇ ਤੇ ਹਜੇ ਸਾਇੰਸ ਜਿੱਤ ਨਹੀਂ ਪਾ ਸਕੀ। ਜੇ ਆਪਾਂ ਇਸ ਵੇਲੇ ਸਾਰੇ ਹੀ ਇੰਡਸਟਰੀਅਲ ਰੈਵੋਲੂਸ਼ਨ ਤੋਂ ਬਾਅਦ ਜਿੰਨੇ ਵੀ ਕੈਮੀਕਲ ਆ ਜਾਂ ਮੈਟਲਰਜੀ ਆ ਜਾਂ ਕੁਛ ਵੀ ਖਤਮ ਕਰ ਦਈਏ ਤੇ ਇਕਦਮ ਇਸ ਨੂੰ ਜਿਹੜੀ ਬੰਦੇ ਦੀ ਆ ਏਜ ਸਿਰ ਤੋਂ ਜਿਹੜੀ ਲੌਂਜੈਵਿਟੀ ਆ ਵਧਣੀ ਸ਼ੁਰੂ ਹੋ ਜੂਗੀ। ਬਰਾੜ ਜੀ ਥੈਂਕ ਯੂ ਤੁਹਾਡਾ।
ਧੰਨਵਾਦ ਜੀ, ਧੰਨਵਾਦ ਧੰਨਵਾਦ ਬਹੁਤ ਬਹੁਤ ਤੁਹਾਡਾ, ਮਿਹਰਬਾਨੀ। ਬੜੀਆਂ ਚੰਗੀਆਂ ਗੱਲਾਂ ਕਰਕੇ ਗਏ ਜੀ, ਡਿਸਕਸ਼ਨ ਨੂੰ ਅੱਗੇ ਵਧਾ ਕੇ ਗਏ ਨੇ। ਆਪਾਂ ਛੋਟੀ ਜਿਹੀ ਬ੍ਰੇਕ ਲੈਣਾ ਜੀ, ਬ੍ਰੇਕ ਤੋਂ ਬਾਅਦ ਮਿਲਦੇ ਹਾਂ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਓਵਰਸੀਜ਼ ਐਕਸਪ੍ਰੈਸ ਕੋਰੀਅਰ ਅਤੇ ਕਾਰਗੋ ਸਰਵਿਸ। ਕੀ ਤੁਸੀਂ ਭਾਰਤ, ਪਾਕਿਸਤਾਨ ਜਾਂ ਦੁਨੀਆ ਦੇ ਕਿਸੇ ਵੀ ਹਿੱਸੇ ਨੂੰ ਕੋਰੀਅਰ ਰਾਹੀਂ ਸਮਾਨ ਭੇਜਣਾ ਚਾਹੁੰਦੇ ਹੋ ਜਾਂ ਫਿਰ ਮੰਗਵਾਉਣਾ ਚਾਹੁੰਦੇ ਹੋ ਤਾਂ ਇਹਨਾਂ ਨੂੰ ਫੋਨ ਕਰੋ। ਭਾਰਤ ਨੂੰ ਜਾ ਰਹੇ ਸੀ ਜਾਂ ਫਿਰ ਉੱਥੋਂ ਆ ਰਹੇ ਸੀ, ਭਾਰ ਵੱਧ ਗਿਆ, ਸੂਟ ਕੇਸਾਂ ਦਾ ਪਤਾ ਨਹੀਂ ਲੱਗਦਾ ਕਿ ਕਰੀਏ ਕੀ, ਘਬਰਾਓ ਨਾ, ਇਹਨਾਂ ਨੂੰ ਫੋਨ ਕਰੋ, ਇਹ ਤੁਹਾਡਾ ਸਮਾਨ ਤੁਹਾਡੇ ਕੋਲ ਪਹੁੰਚਦਾ ਕਰ ਦੇਣਗੇ। ਜਾਂ ਫਿਰ ਤੁਸੀਂ ਕਿਤੇ ਮੂਵ ਹੋ ਰਹੇ ਹੋ ਤਾਂ ਵੀ ਤੁਸੀਂ ਇਹਨਾਂ ਦੀਆਂ ਸੇਵਾਵਾਂ ਲੈ ਸਕਦੇ ਹੋ।
ਕਿਸੇ ਵੀ ਜਾਣਕਾਰੀ ਲਈ 647-769-6531 ਜਾਂ ਫਿਰ 905-790-1123 ਤੇ ਸੰਪਰਕ ਕਰੋ
ਜਾਂ ਪਹੁੰਚੋ 8855 ਟੌਰਨ ਰੋਡ ਦੇ ਯੂਨਿਟ ਨੰਬਰ 4 ਦੇ ਵਿੱਚ। ਓਵਰਸੀਜ਼ ਐਕਸਪ੍ਰੈਸ ਕੋਰੀਅਰ ਅਤੇ ਕਾਰਗੋ ਸਰਵਿਸ।
ਘਰ, ਮਕਾਨ ਜਾਂ ਦੁਕਾਨ, ਪ੍ਰੋਪਰਟੀ ਦੀ ਹਰ ਮੁਸ਼ਕਿਲ ਨੂੰ ਕਰੇ ਆਸਾਨ।
ਕਾਬਿਲ ਤੇ ਇਮਾਨਦਾਰ ਸੇਲਜ਼ ਰਿਪ੍ਰੈਜ਼ੈਂਟੇਟਿਵ ਰਾਣਾ ਰਣਧੀਰ ਸਿੰਘ ਸਿੱਧੂ, ਜਿਹੜੇ ਬ੍ਰੈਂਪਟਨ ਤੇ ਮਿਸੀਸਾਗਾ ਤੋਂ ਆਪਣੇ ਭਰੋਸੇਮੰਦ ਸੇਵਾਵਾਂ ਪ੍ਰਦਾਨ ਕਰਦੇ ਨੇ।
ਅੱਜ ਹੀ ਕਾਲ ਕਰੋ 905-915-8484।
905-915-8484। ਘਰ ਖਰੀਦਣਾ ਹੈ ਜਾਂ ਪ੍ਰੋਪਰਟੀ ਵਿੱਚ ਇਨਵੈਸਟ ਕਰਕੇ ਚੰਗਾ ਪ੍ਰੋਫਿਟ ਹਾਸਲ ਕਰਨਾ ਹੈ,
ਕਾਲ ਕਰੋ ਰਾਇਲ ਲੀਪੇਜ ਫਲਾਰ ਸਿਟੀ ਰਿਐਲਟੀ ਦੇ ਰਾਣਾ ਰਣਧੀਰ ਸਿੰਘ ਸਿੱਧੂ ਨੂੰ।
ਓ ਬੱਲੇ ਬੱਲੇ ਬਾਈ, ਇਹ ਤਾਂ ਕਮਾਲ ਕਰਤੀ, ਏਡੀ ਵੱਡੀ ਸ਼ੋਪ ਬਣਾ ਲਈ।
ਘਰ, ਦਫ਼ਤਰ, ਕਮਰਸ਼ੀਅਲ ਪਲਾਜ਼ਾ ਜਾਂ ਟਾਊਨ ਹਾਊਸ ਦੀ ਵਧੀਆ ਕੰਸਟਰਕਸ਼ਨ ਵਾਜਿਬ ਰੇਟਾਂ ਤੇ ਕਰਵਾਉਣ ਲਈ ਯਾਦ ਰੱਖੋ ਇੱਕ ਹੀ ਨਾਮ, ਸਰਵ ਲੋ ਕੰਸਟਰਕਸ਼ਨ।
ਹਰ ਤਰ੍ਹਾਂ ਦੀ ਕੰਸਟਰਕਸ਼ਨ ਦੇ ਵਧੀਆ ਕੰਮ ਲਈ ਅੱਜ ਹੀ ਕਾਲ ਕਰੋ ਸਰਵ ਲੋ ਕੰਸਟਰਕਸ਼ਨ 410-841-0478 416-801-0478 ਸਰਵ ਲੋ ਕੰਸਟਰਕਸ਼ਨ।
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ ਤੁਹਾਡਾ। 20 ਸਤੰਬਰ ਨੂੰ ਗ੍ਰੈਂਡ ਓਪਨਿੰਗ ਹੋਈ ਸੀ ਜੀ ਬਿਗ ਐਮ ਸਟੋਨ ਐਂਡ ਟਾਈਲਸ ਦੀ। ਇਹ 101 ਗਲਿਡਨ ਰੋਡ, 101 ਗਲਿਡਨ ਰੋਡ ਬ੍ਰੈਂਪਟਨ ਚ ਆ। ਬਹੁਤ ਵੱਡਾ ਸ਼ੋਅਰੂਮ ਆ ਜੀ, 20,000 ਸਕੁਅਰ ਫੁੱਟ ਦਾ ਸ਼ੋਅਰੂਮ ਆ ਤੇ ਅੱਗੇ ਪਤਾ ਨਹੀਂ 2,00,000 ਸਕੁਅਰ ਫੁੱਟ ਦਾ ਵੇਅਰ ਹਾਊਸ ਹੈ ਇਹਨਾਂ ਦਾ ਵੱਡਾ। ਤੁਸੀਂ ਕੰਟਰੈਕਟਰ ਹੋ, ਹੋਮ ਇੰਪਰੂਵਮੈਂਟ ਦਾ ਕੰਮ ਕਰਦੇ ਹੋ ਜਾਂ ਤੁਸੀਂ ਆਪਣੇ ਘਰ ਦੇ ਵਿੱਚ ਤੁਸੀਂ ਟਾਈਲਸ ਵਗੈਰਾ ਲਾਉਣੀਆਂ ਨੇ, ਹੋਮ ਇੰਪਰੂਵਮੈਂਟ ਦਾ ਕੋਈ ਵੀ ਕੰਮ ਕਰਨਾ ਤੁਸੀਂ, ਤੇ ਫਿਰ ਤੁਸੀਂ ਬਹੁਤ ਹਾਈ ਕੁਆਲਿਟੀ ਵਾਲਾ ਸਮਾਨ ਆ ਜਿਹੜਾ ਉਹਨੂੰ ਤੋਂ ਲੈ ਸਕਦੇ ਹੋ। ਬਿਗ ਐਮ ਸਟੋਨ ਐਂਡ ਟਾਈਲਸ, 416-991-2446 ਇਹਨਾਂ ਦਾ ਨੰਬਰ ਆ, 416-991-2446 ਹੈਗਾ ਜੀ ਇਹਨਾਂ ਦਾ ਨੰਬਰ, 101 ਗਲਿਡਨ ਰੋਡ ਬ੍ਰੈਂਪਟਨ। ਇੱਕ ਤੁਹਾਨੂੰ ਸੁਨੇਹਾ ਹੋਰ ਦੇਣਾ ਸੀ, ਆਪਾਂ ਤੁਹਾਨੂੰ ਹਰ ਰੋਜ਼ ਹੀ ਸੁਨੇਹਾ ਦਿੰਦੇ ਹਾਂ ਵੈਸੇ ਬਈ, ਜੇ ਤੁਸੀਂ ਪ੍ਰੋਪਰਟੀ ਲੱਭ ਹੀ ਰਹੇ ਹੋ, ਫਸਟ ਟਾਈਮ ਬਾਇਰ ਹੋ ਜਾਂ ਤੁਸੀਂ ਆਪਣਾ ਘਰ ਵੇਚਿਆ, ਤੇ ਕਿਉਂ ਨਾ ਤੁਸੀਂ ਉਹ ਪ੍ਰੋਪਰਟੀ ਲਓ ਜਿਹੜੀ ਤੁਹਾਨੂੰ ਸਸਤੀ ਮਿਲਦੀ ਹੋਵੇ। ਹੁਣ ਤੁਸੀਂ ਕਹੋ ਦੋਗੇ ਜੀ ਅਸੀਂ ਤਾਂ ਕੋਸ਼ਿਸ਼ ਕਰਦੇ ਹਾਂ ਸਸਤੀ ਲੈਣ ਦੀ, ਤੁਸੀਂ ਕੋਸ਼ਿਸ਼ ਤਾਂ ਕਰਦੇ ਹੋ ਨੋ ਡਾਊਟ, ਪਰ ਜਿਹੜਾ ਸਿਸਟਮ ਆ ਨਾ ਇਹ ਜਿਹੜਾ ਤੁਸੀਂ ਇੰਟਰਨੈਟ ਤੇ ਚੈੱਕ ਕਰਦੇ ਹੋ, ਇਹ ਸਿਸਟਮ ਤੁਹਾਨੂੰ ਦੱਸਦਾ ਨਹੀਂ ਬਈ ਇਹ ਪ੍ਰੋਪਰਟੀ ਬੈਂਕ ਸੇਲ ਆ, ਪ੍ਰੋਪਰਟੀ ਪਾਵਰ ਆਫ ਸੇਲ ਤੇ ਆ, ਫੋਰ ਕਲੋਜ਼ਰ ਆ, ਤੁਹਾਨੂੰ ਪਤਾ ਨਹੀਂ ਲੱਗਦਾ ਕਿਉਂਕਿ ਉਹਦੇ ਵਿੱਚ ਕੋਈ ਪ੍ਰੋਵੀਜ਼ਨ ਨਹੀਂ ਹੁੰਦੀ। ਇਹ ਲੈਂਡਰਸ ਤੇ ਬੈਂਕਸ ਆ ਜਿਹੜੀਆਂ ਇਹ ਅਪਰੋਚ ਕਰਦੀਆਂ ਨੇ ਬ੍ਰੋਕਰੇਜਸ ਨੂੰ, ਏਜੰਟਸ ਨੂੰ, ਹੈਨਾ, ਤੇ ਬਈ ਇਹ ਜਿਹੜਾ ਬੈਂਕ ਸੇਲ ਆ ਜਿਹੜੀ ਇਹ ਪ੍ਰੋਪਰਟੀ ਬੈਂਕ ਨੇ ਲਾਈ ਹੋਈ ਆ, ਤੇ ਕਾਫੀ ਦੇਰ ਪਹਿਲਾਂ ਇੰਡੀਕੇਸ਼ਨ ਮਿਲਣੀਆਂ ਸ਼ੁਰੂ ਹੋ ਜਾਂਦੀਆਂ। ਇਸ ਵੇਲੇ ਬੈਂਕ ਸੇਲ ਪ੍ਰੋਪਰਟੀਜ਼ ਦੀ ਪੂਰੀ ਲਿਸਟ ਆ ਜੀ ਸਾਡੇ ਕੋਲ, ਕਈ ਵਾਰੀ ਤੁਹਾਨੂੰ ਇੰਨੀ ਕੁ ਸਸਤੀ ਮਿਲ ਜਾਂਦੀ ਹੈ ਪ੍ਰੋਪਰਟੀ ਇਹ ਤੁਸੀਂ ਅੰਦਾਜ਼ਾ ਨਹੀਂ ਲਾ ਸਕਦੇ ਕਿਉਂਕਿ ਬੈਂਕ ਨੂੰ ਵੇਚਣੀ ਜ਼ਰੂਰੀ ਹੁੰਦੀ ਹੈ। ਬ੍ਰੈਂਪਟਨ ਵੈਸਟ ਦੇ ਵਿੱਚ ਇੱਕ 2600-2700 ਸਕੁਅਰ ਫੁੱਟ ਦਾ ਘਰ ਆ ਜਿਹੜਾ 9,65,000 ਦਾ ਹੀ ਵਿਕ ਗਿਆ, ਜਿਹਦੀ ਮਾਰਕੀਟ ਪ੍ਰਾਈਸ ਆ ਜਿਹੜੀ 11.5 ਲੱਖ ਸੀ, ਤੁਸੀਂ ਇਸ ਗੱਲ ਤੋਂ ਅੰਦਾਜ਼ਾ ਲਾ ਲਓ। ਇੱਕ 3,000 ਸਕੁਅਰ ਫੁੱਟ ਦਾ ਘਰ ਆ ਜਿਹੜਾ ਬੈਂਕ ਸੇਲ ਦਾ 11,20,000 ਦਾ ਹੀ ਵਿਕ ਗਿਆ, ਉਹਦੀ ਮਾਰਕੀਟ ਪ੍ਰਾਈਸ ਵੀ 12-13 ਲੱਖ ਸੀ ਜੀ। ਤੁਹਾਨੂੰ ਚੰਗਾ ਫਾਇਦਾ ਹੋ ਸਕਦਾ ਈਵਨ ਜੇ ਤੁਸੀਂ ਫਸਟ ਟਾਈਮ ਬਾਇਰ ਹੋ, ਤੁਸੀਂ ਘਰ ਲੱਭ ਰਹੇ ਹੋ, 7-7.5 ਲੱਖ ਦਾ ਤੁਸੀਂ ਇੰਟਰਨੈਟ ਤੇ ਦੇਖਦੇ ਹੋ, ਤੁਹਾਡਾ ਏਜੰਟ ਵੀ ਤੁਹਾਨੂੰ ਦਿਖਾ ਰਿਹਾ ਵੀ 7.5-8 ਲੱਖ ਦਾ ਟਾਊਨ ਹਾਊਸ ਆ, ਹੋ ਸਕਦਾ ਤੁਹਾਨੂੰ 6.5 ਦਾ ਹੀ ਮਿਲ ਜੇ। ਅਸੀਂ ਇਹੋ ਜਿਹੀਆਂ ਪ੍ਰੋਪਰਟੀਜ਼ ਦਵਾਈਆਂ ਨੇ ਦੋਸਤੋ। ਤੁਸੀਂ ਕੋਈ ਵੀ ਪ੍ਰੋਪਰਟੀ ਲੱਭ ਰਹੇ ਹੋ, ਵੱਡੀ ਜਾਂ ਛੋਟੀ, ਪਹਿਲਾਂ ਇਹ ਤੁਸੀਂ ਐਕਸਪਲੋਰ ਕਰਕੇ ਵੇਖ ਲਓ ਵੀ ਕੋਈ ਡੈਸਪਰੇਟ ਸੇਲ ਤਾਂ ਨਹੀਂ, ਕੋਈ ਸੈਲਰ ਵੇਚਣਾ ਤਾਂ ਨਹੀਂ ਚਾਹੁੰਦਾ, ਬੈਂਕ ਦੀ ਸੇਲ ਤਾਂ ਨਹੀਂ, ਕੋਈ ਪਾਵਰ ਆਫ ਸੇਲ ਤੇ ਪ੍ਰੋਪਰਟੀ ਤਾਂ ਨਹੀਂ ਆਈ ਹੋਈ। ਜੇ ਤੁਹਾਨੂੰ ਫਿੱਟ ਆ ਜਾਂਦੀ ਆ, ਤੁਹਾਡੇ ਬਜਟ ਚ ਫਿੱਟ ਆ ਜਾਂਦੀ ਆ, ਤੇ ਉਹ ਪ੍ਰੋਪਰਟੀ ਤੁਹਾਨੂੰ ਸਸਤੀ ਮਿਲ ਜਾਣੀ, ਪੱਕੀ ਗੱਲ ਆ, ਮਾਰਕੀਟ ਪ੍ਰਾਈਸ ਤੋਂ ਤੁਹਾਨੂੰ 1-1.5 ਲੱਖ ਸਸਤੀ ਮਿਲ ਜਾਣੀ ਆ। ਇਸ ਕਰਕੇ ਜੇ ਤਾਂ ਤੁਸੀਂ ਨਹੀਂ ਲੱਭ ਰਹੇ, ਫਿਰ ਤਾਂ ਕੋਈ ਗੱਲ ਨਹੀਂ, ਫਿਰ ਤਾਂ ਮੌਜਾਂ ਕਰੋ, ਤੁਸੀਂ ਦੀਵਾਲੀ ਦੇ ਪਟਾਕੇ ਪਟੂਕੇ ਚਲਾਓ, ਮਠਿਆਈਆਂ ਮਠੂਈਆਂ ਖਾਓ, ਖੁਸ਼ ਰਹੋ ਆਪਣੇ ਘਰ ਦੇ ਵਿਚ। ਪਰ ਜੇ ਤੁਸੀਂ ਲੱਭ ਹੀ ਰਹੇ ਹੋ ਆਲਰੇਡੀ ਇਸ ਪ੍ਰੋਸੈਸ ਦੇ ਵਿਚੋਂ, ਤਾਂ ਇਹ ਓਪਰਚੁਨਿਟੀ ਵੀ ਐਕਸਪਲੋਰ ਕਰਕੇ ਵੇਖ ਲਓ, ਬੈਂਕ ਸੇਲ ਪ੍ਰੋਪਰਟੀਜ਼ ਕਿਹੜੇ ਇੰਟਰਸੈਕਸ਼ਨ ਤੇ ਰਹਿੰਦੇ ਹੋ, ਕਿਹੜੇ ਏਰੀਏ ਦੇ ਵਿਚ ਰਹਿੰਦੇ ਹੋ, ਟੈਕਸ ਕਰਦੇ ਹੋ ਤੁਸੀਂ ਰਾਣਾ ਜੀ ਨੂੰ ਜਾਂ ਮੈਨੂੰ ਟੈਕਸ ਕਰਦੇ ਹੋ ਬੈਂਕ ਸੇਲ, ਤੇ ਅਸੀਂ ਤੁਹਾਨੂੰ ਉਸ ਏਰੀਆ ਦੇ ਵਿਚ ਬੈਂਕ ਸੇਲ ਪ੍ਰੋਪਰਟੀ ਜਿਹੜੀਆਂ ਲੱਗੀਆਂ ਹੋਈਆਂ ਅਸੀਂ ਭੇਜ ਦਾਂਗੇ। 905-915-8484 ਰਾਣਾ ਜੀ ਦਾ ਨੰਬਰ ਆ, ਮੇਰਾ ਨੰਬਰ 647-384-36 ਹੈ, 6473008436 ਹੈਗਾ ਜੀ ਆਪਣਾ ਨੰਬਰ। ਆਪਣੀ ਜਨਰਲ ਗੱਲਬਾਤ ਚੱਲ ਰਹੀ ਸੀ ਜੀ, ਤਿਉਹਾਰਾਂ ਦੇ ਦਿਨ ਨੇ ਤੇ ਹੌਲੀ ਹੌਲੀ ਸਾਡੇ ਦੋਸਤਾਂ ਨੇ ਵੀ ਇਸ ਗੱਲ ਨੂੰ ਕਿਹਾ ਵੀ ਅਲਟੀਮੇਟਲੀ ਇਹ ਕਲਚਰਲ ਗੱਲਾਂ ਹੀ ਸੀਗੀਆਂ, ਤੇ ਹੁਣ ਵੀ ਹੌਲੀ ਹੌਲੀ ਇਹ ਜਿਹੜੇ ਕਿਸੇ ਵੀ ਰਿਲੀਜਨ ਦੇ ਤਿਉਹਾਰ ਹੋਣ, ਉਹ ਸਾਡੇ ਕਲਚਰ ਦਾ ਹੀ ਹਿੱਸਾ ਬਣ ਗਏ ਨੇ। ਠੀਕ ਆ ਜੀ, ਖੁਸ਼ੀ ਮਨਾਉਣੀ ਚੰਗੀ ਗੱਲ ਆ, ਦੋਸਤਾਂ ਮਿੱਤਰਾਂ ਨਾਲ ਪਰਿਵਾਰ ਇਕੱਠੇ ਹੁੰਦੇ ਨੇ, ਜ਼ਿੰਦਗੀ ਦੀ ਰੁਟੀਨ ਟੁੱਟਦੀ ਆ, ਤੇ ਚੰਗੀ ਗੱਲ ਆ, ਮਨਾ ਲੈਣੇ ਚਾਹੀਦੇ। ਪਰ ਇਹ ਆ ਵੀ ਜਿਹੜੇ ਸਾਡੇ ਵਿਸ਼ਵਾਸ ਹੁੰਦੇ ਨੇ, ਕਿਤੇ ਕਿਤੇ ਉਹਨਾਂ ਨੂੰ ਚੈਲੰਜ ਕਰਕੇ ਵੀ ਵੇਖਣਾ ਚਾਹੀਦਾ। ਬਾਕੀ ਇਹ ਵੀ ਸਾਡੀ ਖੁਸ਼ੀ, ਸਾਡੇ ਵਿਸ਼ਵਾਸ, ਉਹ ਦੂਜੇ ਦੇ ਵਿਸ਼ਵਾਸ ਜਾਂ ਦੂਸਰੇ ਦੀ ਖੁਸ਼ੀ ਦੇ ਵਿੱਚ ਉਡੀਕਾਂ ਨਹੀਂ ਬਣਨੇ ਚਾਹੀਦੇ, ਗੱਲ ਤਾਂ ਸਿਰਫ ਇੰਨੀ ਹੋਈ ਆ। ਬਾਕੀ ਇਹ ਜੀ, ਇਹਨਾਂ ਗੱਲਾਂ ਨਾਲ ਵਿਗਿਆਨ ਦਾ ਟਕਰਾਅ ਰਹਿੰਦਾ ਹੀ ਰਹਿੰਦਾ, ਮਨੁੱਖੀ ਜ਼ਿੰਦਗੀ ਵੀ ਜੇ ਵਧੀਆ ਨਾ ਇਹ ਮੈਂ ਤਾਂ ਇਹ ਗੱਲ ਤੇ ਜ਼ੋਰ ਦੇਣਾ ਚਾਹੁੰਦਾ ਸੀ ਵੀ ਇਹ ਵੀ ਜਦੋਂ ਦਾ ਵਿਗਿਆਨ ਆਇਆ ਐਵਰੇਜ ਏਜ ਉਦੋਂ ਦੀ ਵਧੀਆ। ਪਹਿਲਾਂ ਤੁਸੀਂ ਦੇਖ ਲਓ, ਅੱਜ ਤੋਂ ਪਿਛਲੀ ਸਦੀ ਚ ਪੈਨਸਲੀਨ ਆਈ ਆ, ਪੈਨਸਲੀਨ ਦੀ ਖੋਜ ਹੋਈ ਆ, ਕਰੋੜਾਂ ਲੋਕ ਬਚਾਏ ਆ ਸਿਰਫ ਐਂਟੀਬਾਇਓਟਿਕ ਦੀ। ਠੀਕ ਆ, ਉਹਦੇ ਆਪਣੇ ਸਾਈਡ ਇਫੈਕਟ ਨੇ, ਉਹਦਾ ਮਿਸਯੂਜ਼ ਵੀ ਹੋ ਰਿਹਾ, ਇੱਕ ਅਲੱਗ ਚੀਜ਼ ਹੈਗੀ ਆ। ਪਰ ਅਗੇਨ ਸਾਇੰਸ ਦੇ ਆਉਣ ਦੇ ਨਾਲ, ਹਾਂ ਸਾਇੰਸ ਆ ਜਿਹੜਾ ਉਹ ਸਾਇੰਸ ਨੂੰ ਯੂਜ਼ ਕਰਕੇ ਮਾਨਵਤਾ ਦਾ ਕਤਲੇਆਮ ਵੀ ਕੀਤਾ ਗਿਆ, ਨੋ ਡਾਊਟ। ਹੀਰੋਸ਼ੀਮਾ, ਨਾਗਾਸਾਕੀ, ਵੱਡੇ ਵੱਡੇ ਬੰਬ ਜਾਂ ਹੁਣ ਵੀ ਲੜਾਈਆਂ ਲੜੀਆਂ ਜਾ ਰਹੀਆਂ, ਹੈਨਾ, ਤੇ ਉਹ ਇੱਕ ਅਲੱਗ ਇਸ਼ੂ ਹੈਗਾ। ਪਰ ਵਿਗਿਆਨ ਨੇ ਮਨੁੱਖ ਦੀ ਜ਼ਿੰਦਗੀ ਹੈ ਜਿਹੜੀ ਬਦਲੀ ਆ, ਵਿਗਿਆਨ ਨੇ ਸਾਨੂੰ ਇਸ ਕਾਬਲ ਬਣਾਇਆ ਵੀ ਹਰ ਇੱਕ ਚੀਜ਼ ਤੇ ਕੁਐਸਚਨ ਕਰੋ ਤੁਸੀਂ। ਮੈਂ ਅਗੇਨ ਕਮੈਂਟ ਨਹੀਂ ਕਰਨਾ ਚਾਹੁੰਦਾ, ਪਰ ਮੈਂ ਦੱਸਣਾ ਚਾਹੁੰਦਾ ਵੀ ਜੇ ਲੰਕਾ ਜਿਹੜੀ ਸੀਗੀ ਭਾਰਤ ਨਾਲੋਂ ਟੁੱਟੀ ਹੋਈ ਸੀ, ਜੇ ਪਹਿਲਾਂ ਜਾਣ ਦਾ ਕੋਈ ਰਸਤਾ ਨਹੀਂ ਸੀ, ਪਹਿਲਾਂ ਲੋਕ ਉੱਥੇ ਕਿਵੇਂ ਰਹਿੰਦੇ ਸੀ, ਹੈਨਾ, ਉੱਡ ਕੇ ਥੋੜਾ ਗਏ ਸੀ ਲੋਕ ਉੱਥੇ। ਬਹੁਤ ਸਾਰੀਆਂ ਗੱਲਾਂ ਨੇ ਇਹੋ ਜਿਹੀਆਂ, ਹੈਨਾ, ਉੱਡ ਕੇ ਕੋਈ ਪਹਾੜ ਚੱਕ ਕੇ ਨਹੀਂ ਲਿਜਾ ਸਕਦਾ ਗਾ, ਸਾਡੇ ਜਿਹੜੇ ਮਤਲਬ ਖਾਮ ਖਾਈ ਜਿਹੜੀਆਂ ਗੱਲਾਂ ਅਸੀਂ ਵਿਸ਼ਵਾਸ ਕਰੀ ਬੈਠੇ ਹਾਂ ਕਈ ਵਾਰੀ, ਉਹ ਗੱਲਾਂ ਦੀ ਇਸੇ ਕਰਕੇ ਮਿਥਸ ਕਹਿੰਦੇ ਹਾਂ ਨਾ, ਮਿਥਸ ਹੁੰਦੇ ਨੇ ਬਹੁਤ ਸਾਰੇ, ਅਸੀਂ ਮਿਥਸ ਨੂੰ ਰਿਐਲਿਟੀ ਸਮਝ ਲੈਂਦੇ ਹਾਂ। ਕਰਵਾ ਚੌਥ ਦੀ ਗੱਲ ਵੀ ਇੱਥੋਂ ਹੀ ਆਉਂਦੀ ਆ, ਕਰਵਾ ਚੌਥ ਵੀ ਤੁਸੀਂ ਭੁੱਖੇ ਰਹਿਣ ਦੇ ਨਾਲ ਕਿਸੇ ਦੀ ਜਾਨ ਨਹੀਂ ਬਚਾ ਸਕਦੇ, ਸਗੋਂ ਆਪ ਬਿਮਾਰ ਹੋ ਸਕਦੇ ਹੋ। ਇਹ ਤਾਂ ਇੱਕ ਦਿਨ ਨਾਲ ਸਰ ਜਾਂਦਾ, ਚਲੋ, ਕਿਉਂਕਿ ਪਹਿਲਾਂ ਦਾ ਸਾਡੀ ਬਾਡੀ ਦੇ ਵਿੱਚ ਰਿਜ਼ਰਵ ਫੈਟ ਵਗੈਰਾ ਜਮ੍ਹਾਂ ਹੋਈ ਹੁੰਦੀ ਆ, ਤੁਸੀਂ 4-5 ਦਿਨ ਮਾੜਾ ਜਿਹਾ ਭੁੱਖੇ ਰਹਿ ਕੇ ਦੇਖੋ, ਤੁਹਾਡਾ ਦੁਆੜਾ ਨਾ ਨਿਕਲਣ ਵਾਲਾ ਹੋ ਜੇ। ਮੈਂ ਤਾਂ ਜੇ ਪਰਸੋਂ ਚੌਥੇ ਕਮੈਂਟ ਕਰਕੇ ਗਿਆ ਵੀ ਅੱਜ ਕੱਲ੍ਹ ਬਹੁਤ ਸਾਰੇ ਨਿਊਟ੍ਰੀਸ਼ਨ, ਉਹਨਾਂ ਨੂੰ ਨਿਊਟ੍ਰੀਸ਼ਨਿਸਟ ਵੀ ਨਹੀਂ ਕਹਿ ਸਕਦੇ। ਇੱਕ ਲੜਕੀ ਰੀਲ ਤੇ ਬੋਲ ਰਹੀ ਆ, ਉਹਨੇ ਵੇਚਣਾ ਆਪਦੇ ਮਲਟੀਵਿਟਾਮਿਨ ਸਮਾਨ ਆ, ਕਹਿੰਦੀ 40 ਘੰਟੇ ਨਾ ਕਹਿੰਦੀ ਫਾਸਟਿੰਗ ਕਰਕੇ ਇੰਨੀ ਐਨਰਜੀ ਮਹਿਸੂਸ ਹੋਈ। ਲੋ ਪੁੱਛੋ, ਕਰ ਲਓ ਗੱਲ, 40 ਘੰਟੇ ਇੱਥੇ 2-3 ਘੰਟੇ ਕੌਫੀ ਦਾ ਕੱਪ ਨਾ ਪੀਣ ਬੰਦੇ ਤੇ ਉਹਨਾਂ ਦੀ ਐਨਰਜੀ ਡਾਊਨ ਹੋਣ ਲੱਗ ਜਾਂਦੀ ਹੈ। 40 ਘੰਟੇ ਕੀ ਜੀ, ਤੁਸੀਂ 10 ਘੰਟੇ ਭੁੱਖੇ ਰਹੋਗੇ, ਤੁਹਾਡੀ ਐਨਰਜੀ ਲੈਵਲ ਡਾਊਨ ਹੋਣ ਲੱਗ ਜੂਗਾ। ਬਹੁਤ ਸਾਰੇ ਲੋਕਾਂ ਚ ਨਾ ਭੁੱਖੇ ਰਹਿਣ ਨਾਲ ਇਰੀਟੇਬਿਲਿਟੀ ਹੋ ਜਾਂਦੀ ਆ, ਚਿੜਨ ਲੱਗ ਜਾਂਦੇ ਨੇ। ਭੁੱਖੇ ਰਹਿਣਾ ਕੋਈ ਇਹ ਬਹੁਤ ਵੱਡੀ ਬਹਾਦਰੀ ਨਹੀਂ ਹੈਗੀ ਵੀ ਤੁਸੀਂ ਕਹੋ ਮੈਂ ਜੀ ਇੰਨੀ ਦੇਰ ਭੁੱਖਾ ਰਹਿ ਪਿਆ। ਨਾ, ਇਹ ਤਾਂ ਬਿਲਕੁਲ ਰੱਦੀ ਕੰਮ ਆ ਇਹ ਭੁੱਖੇ ਰਹਿਣਾ। ਮੈਂ ਨਾ 10-12 ਸਾਲ ਪਹਿਲਾਂ ਦੀ ਗੱਲ ਦੱਸਦਾ ਤੁਹਾਨੂੰ, ਸਾਡੇ ਇੱਕ ਦੋਸਤ ਸੀ, ਉਹ ਟਰੱਕ ਚਲਾਉਂਦੇ ਹੁੰਦੇ ਸੀ, ਜਦੋਂ 4 ਵਜੇ ਉਹਨਾਂ ਨੂੰ ਫੋਨ ਕਰਨਾ, ਉਹਨਾਂ ਨੂੰ ਚਿੜੇ ਜਿਹੇ ਮਹਿਸੂਸ ਹੋਣਾ ਉਹਨਾਂ ਨੇ। ਮੈਂ ਇੱਕ ਦਿਨ ਪੁੱਛ ਲਿਆ, ਮੈਂ ਕਿਹਾ ਯਾਰ ਗੱਲ ਕੀ ਆ ਤੇਰਾ, 4 ਵਜੇ ਨੇਚਰ ਕਿਉਂ ਬਦਲਣਾ? ਕੁਛ ਨਹੀਂ, ਕਹਿੰਦਾ ਤੈਨੂੰ ਐਵੇਂ ਲੱਗਦਾ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ, ਆਪਾਂ ਹੱਟੇ ਕੱਟੇ ਪਏ ਆ। ਅੱਛਾ, ਮੈਂ ਫੇਰ ਕਿਸੇ ਦਿਨ ਸੋਚਿਆ, ਇੱਕ ਦਿਨ ਮੈਂ ਕਿਹਾ ਯਾਰ ਬੰਦੇ ਨੂੰ ਪ੍ਰੋਬਲਮ ਤਾਂ ਹੈਗੀ ਆ, ਮੈਂ ਉਹਨੂੰ ਵੈਸੇ ਹੀ ਪੁੱਛ ਲਿਆ, ਮੈਂ ਕਿਹਾ ਬ੍ਰੇਕਫਾਸਟ ਕਿੰਨੇ ਵਜੇ ਕਰਦਾ? ਬ੍ਰੇਕਫਾਸਟ ਤਾਂ ਕਹਿੰਦਾ ਆਪਾਂ ਕਰਦੇ ਹੀ ਨਹੀਂ। ਮੈਂ ਕਿਹਾ ਫਿਰ ਕਿਵੇਂ? ਮੈਂ ਤਾਂ ਕਹਿੰਦਾ ਦੋ ਟਾਈਮ ਖਾਣਾ ਖਾਂਦਾ, ਇੱਕ 10:30 ਵੇਲੇ ਢਿੱਡ ਭਰ ਕੇ ਆ ਜਾਈਦਾ ਤੇ ਰਾਤ ਨੂੰ ਕਹਿੰਦਾ ਬਸ ਢਿੱਡ ਭਰ ਕੇ ਸੌਂ ਜਾਈਦਾ। ਮੈਂ ਕਿਹਾ ਬਸ, ਮੈਂ ਕਿਹਾ ਮੈਨੂੰ ਪਤਾ ਲੱਗਿਆ 4 ਵਜੇ ਤੂੰ ਕਿਉਂ ਚਿੜਿਆ ਹੁੰਦਾ। ਕਹਿੰਦਾ ਕੀ ਗੱਲ? ਮੈਂ ਕਿਹਾ ਤੂੰ ਬ੍ਰੇਕਫਾਸਟ ਕਰਿਆ ਕਰ 8 ਵਜੇ 7 ਵਜੇ, ਫਿਰ ਤੂੰ ਪ੍ਰੋਪਰ ਆਪਦਾ ਲੰਚ ਕਰਿਆ ਕਰ, ਫਿਰ ਤੂੰ ਸੌਣ ਤੋਂ 2-3 ਘੰਟੇ ਪਹਿਲਾਂ ਖਾਣਾ ਖਾਇਆ ਕਰ, 3 ਘੰਟੇ ਜ਼ਰੂਰ ਜਾਗਿਆ ਕਰ। ਤੇ ਫਿਰ ਕਹਿੰਦਾ ਯਾਰ, ਕਹਿੰਦਾ ਮੈਂ ਸੋਚਦਾ ਤਾਂ ਹੁੰਦਾ ਵੀ ਤੂੰ ਮੈਨੂੰ ਕਿਹਾ ਸੀ, ਕਹਿੰਦਾ ਮੇਰਾ 4-5 ਵਜੇ ਨਾ ਸਿਰ ਦੁਖਣ ਲੱਗ ਜਾਂਦਾ। ਕਹਿੰਦਾ ਮੈਂ ਕਿਹਾ ਫਿਰ ਤੂੰ ਖਾਣਾ ਜਿਹੜਾ ਖਾਂਦਾ ਤੂੰ 9-10 ਵਜੇ 10 ਵਜੇ ਖਾਣਾ ਖਾ ਲਿਆ ਢਿੱਡ ਭਰ ਕੇ, ਪਹਿਲਾਂ ਤਾਂ ਢਿੱਡ ਨੂੰ ਤੈਨੂੰ ਮੁਸੀਬਤ ਆ ਗਈ ਵੀ ਇੰਨਾ ਤੂੰ ਗਲ ਤੱਕ ਭਰ ਲਿਆ, ਫਿਰ ਜਦੋਂ ਨੂੰ ਬਾਅਦ ਚ 3-4 ਵਜੇ ਤੱਕ ਉਹ ਖਾਲੀ ਹੋ ਜਾਂਦਾ, ਫਿਰ ਤੂੰ ਭੁੱਖਾ ਚਿੜੀ ਜਾਂਦਾ ਬੈਠਾ, ਫਿਰ ਤੂੰ ਰਾਤ ਨੂੰ ਢਿੱਡ ਭਰ ਕੇ ਫਿਰ ਸੌ ਜਾਂਦਾ, ਉਧਰੋਂ ਸੌ ਜਾਂਦਾ ਤੇ ਉਧਰੋਂ ਤੇਰੀ ਬਾਡੀ ਨੂੰ ਵਕਤ ਪਿਆ ਹੁੰਦਾ, ਤੇਰਾ ਸਰੀਰ ਮਨ ਸੌਣਾ ਚਾਹੁੰਦਾ ਪਰ ਤੇਰੀ ਇੰਟੈਸਟਾਈਨ ਚ ਸਟੋਮਕ ਚ ਪਿਆ ਫੂਡ ਤੈਨੂੰ ਤੰਗ ਕਰਦਾ, ਉਧਰੋਂ ਬਾਡੀ ਚ ਚੇਂਜਸ ਹੁੰਦੀਆਂ ਨਾ ਜਿਹੜਾ ਹਨੇਰਾ ਹੋਣ ਦੇ ਨਾਲ ਨਾ ਆਪਣਾ ਜਿਹੜਾ ਮੈਲਾਟੋਨਿਨ ਜਿਹੜਾ ਹਾਰਮੋਨ ਸਲੀਪ ਇੰਡਿਊਸ ਕਰਦਾ ਆਪਣੇ ਚ ਉਹ ਵਧਣ ਲੱਗ ਜਾਂਦਾ, ਤੇ ਨਾਲ ਦੀ ਨਾਲ ਜਿਹੜੇ ਇੰਸੂਲਿਨ ਵਗੈਰਾ ਜਿਹਨੇ ਖਾਣੇ ਨੂੰ ਹਜ਼ਮ ਕਰਨਾ ਉਹ ਘਟਣ ਲੱਗ ਜਾਂਦੀ ਹੈ, ਬੜੀਆਂ ਸਰੀਰ ਦੇ ਵਿੱਚ ਚੇਂਜਸ ਹੁੰਦੀਆਂ। ਮੈਂ ਕਿਹਾ ਸਾਰਾ ਤੂੰ ਤਾਂ ਬਾਡੀ ਕਲੋਕ ਡਿਸਟਰਬ ਕੀਤੀ। ਲਓ ਜੀ ਉਹ 3-4 ਦਿਨ ਉਹਨੇ ਪ੍ਰੋਪਰ ਟਾਈਮ ਤੇ ਠੀਕ ਅਮਾਊਂਟ ਦੇ ਵਿੱਚ ਖਾਣਾ ਖਾਧਾ ਤੇ 4 ਵਜੇ ਵੀ ਉਹਦੇ ਚਿਹਰੇ ਤੇ ਰੌਣਕ ਆਈ ਹੋਈ ਸੀ, 5 ਵਜੇ ਕੋਈ ਚਿੜਦਾ ਨਹੀਂ ਸੀ। ਮੇਰੇ ਕਹਿਣ ਦਾ ਮਤਲਬ ਇਹ ਵੀ ਲਾਈਫ ਸਟਾਈਲ ਸਾਡਾ ਇਹ ਨਹੀਂ, ਚਲੋ ਇੱਕ ਅੱਧਾ ਤਿਉਹਾਰ ਆ ਭੁੱਖੇ ਰਹੋ ਜਿੰਨਾ ਮਰਜ਼ੀ ਭੁੱਖੇ ਰਹੋ ਮੈਨੂੰ ਕੋਈ ਪ੍ਰੋਬਲਮ ਨਹੀਂ ਹੈਗੀ, ਪਰ ਇਹ ਹੈ ਵੀ ਨਾ ਤਾਂ ਇਹਦੇ ਨਾਲ ਜਾਨ ਬਚਣੀ ਹੈ। ਜੇ ਸੱਚੀ ਮੁੱਚੀ ਲੇਡੀਜ਼ ਨੇ ਆਪਦੇ ਹਸਬੈਂਡ ਦੀ ਲੰਮੀ ਉਮਰ ਚਾਹੁੰਦੀਆਂ ਨਾ, ਉਹ ਆਪ ਵੀ ਖੁਸ਼ ਰਿਹਾ ਕਰੋ ਤੇ ਘਰ ਵਾਲਿਆਂ ਨੂੰ ਵੀ ਖੁਸ਼ ਰੱਖਿਆ ਕਰੋ, ਹੈ ਨਾ। ਇਹ ਇਹ ਮਤਲਬ ਜ਼ਿੰਦਗੀ ਇੱਕ ਦੂਜੇ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਆਪਾਂ, ਹੈ ਨਾ। ਇਸ ਤਰ੍ਹਾਂ ਜੇ ਕਹੋ ਸਾਲ ਬਾਅਦ ਅਸੀਂ ਭੁੱਖੇ ਰਹਿ ਕੇ ਤੇ ਆਪਦੇ ਘਰ ਵਾਲੇ ਦੀ ਉਮਰ ਲੰਮੀ ਕਰ ਲਾਂਗੇ, ਜਾਂ ਇੱਕ ਦੂਜੇ ਨੂੰ ਆਪਾਂ ਸਟ੍ਰੈਸ ਦੇਈ ਜਾਈਏ ਜਿਹੜੇ ਕਪਲ ਦਾ, ਹੈ ਨਾ, ਉਹਦਾ ਕੋਈ ਫਾਇਦਾ ਨਹੀਂ। ਸਟ੍ਰੈਸ ਪੈਦਾ ਕਿੱਥੋਂ ਹੁੰਦਾ ਉਹਨੂੰ ਸਮਝਣ ਦੀ ਕੋਸ਼ਿਸ਼ ਕਰੀ, ਲੋਜੀਕਲ ਮਤਲਬ ਵੇ ਆਫ ਥਿੰਕਿੰਗ ਚਾਹੀਦਾ ਸਾਡਾ। ਇੱਕ ਕਾਲਰ ਸ਼ਾਇਦ ਸਾਡੇ ਨਾਲ ਨੇ। ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਪ੍ਰੋਗਰਾਮ ਚ।
ਆਪਣੇ ਜਿਹੜੇ ਵੀਰ ਜੀ ਬਹੁਤ ਵਧੀਆ ਆਉਂਦੇ ਲਗਭਗ ਐਵਰੀ ਡੇ ਤੇ ਬਹੁਤ ਵਧੀਆ ਬੋਲਦੇ ਹੁੰਦੇ ਆ, ਬੋਲ ਕੇ ਗਿਆ, ਪਰ ਇੱਕ ਮੈਨੂੰ ਥੋੜੀ ਜਿਹਾ ਡਾਊਟ ਆ ਜੇ ਤੁਸੀਂ ਛੱਡੋ ਵੀ ਇੱਕ ਉਹ ਕਹਿੰਦੇ ਸੀ ਬੱਚੇ ਵੱਧ ਨੀ ਰਹੇ ਸੀ ਉੱਥੇ, ਮਤਲਬ ਇੰਡੀਆ ਚ, ਮਤਲਬ ਉਹ ਕਲੋਰਿਨ ਪਾ ਦਿੰਦੇ ਕੁਛ ਪਾ ਦਿੰਦੇ ਹਨਾ, ਤੇ ਪਰ ਉਹ ਗੋਰਿਆਂ ਨੇ ਤੇ ਮੁਰੱਬਾ ਮੁਰੱਬਾ ਰੱਖਿਆ ਸੀ ਜਿਹੜੇ 12 ਨਿਆਣੇ ਹੋਣ।
ਬਿਲਕੁਲ ਉਹਨਾਂ ਦੀ ਸਮਝ ਸੀ ਵੀ ਉੱਥੇ ਪਾਪੂਲੇਸ਼ਨ ਨੀ ਵਧਣ ਦਿੱਤੀ, ਉੱਥੇ ਕਲੋਰੀਨ ਪਾ ਦਿੰਦੇ ਸੀਗੇ, ਇਹ ਉਹਨਾਂ ਦਾ ਓਪੀਨੀਅਨ ਆ। ਓਪੀਨੀਅਨ ਹਾਂਜੀ ਹਾਂਜੀ
ਹਾਂਜੀ, ਉਹਦਾ ਮੈਨੂੰ ਲੱਗਦਾ ਨੀ, ਕਿਉਂਕਿ ਉਹ ਤਾਂ ਲੜਾਈਆਂ ਚ ਲੜਨ ਲਈ ਉਹਨਾਂ ਨੂੰ ਬਰੂਦ ਚਾਹੀਦਾ ਸੀ ਬੱਚਿਆਂ ਦਾ, ਲਾਈਕ ਲੋਕਾਂ ਦਾ। ਠੀਕ ਆ, ਚਲੋ
ਮਿਹਰਬਾਨੀ ਮਿਹਰਬਾਨੀ। ਦੇਖੋ ਮਲੀ ਸਾਹਿਬ ਬੋਲਦੇ ਆ ਦੋਸਤੋ, ਮਲੀ ਸਾਹਿਬ ਆਪੋ ਆਪਣੇ ਓਪੀਨੀਅਨ ਹੁੰਦੇ ਨੇ, ਆਪਾਂ ਰੇਡੀਓ ਤੇ ਸਾਰਿਆਂ ਦੇ ਓਪੀਨੀਅਨ ਵੈਲਕਮ ਕਰਦੇ ਆ, ਪਰ ਜ਼ਰੂਰੀ ਨਹੀਂ ਓਪੀਨੀਅਨ ਫੈਕਟ ਹੋਣ, ਹੈ ਨਾ, ਕਿਸੇ ਦਾ ਇੱਕ ਦਾ ਓਪੀਨੀਅਨ ਦੂਜੇ ਦਾ ਹੋਰ ਓਪੀਨੀਅਨ। ਮੈਂ ਤਾਂ ਹੁਣ ਗੱਲ ਕਰਕੇ ਗਿਆ ਵੀ ਵਿਗਿਆਨ ਦੇ ਆਉਣ ਨਾਲ ਹੀ ਸਾਡੀ ਐਵਰੇਜ ਏਜ ਲੰਮੀ ਹੋਈ ਆ, ਤੇ ਮੇਰੇ ਕੋਲ ਤੱਥ ਪਏ ਨੇ, ਕੱਲਾ ਭਾਰਤ ਹੀ ਨਹੀਂ ਸਾਰੀ ਦੁਨੀਆਂ ਦੇ ਵਿੱਚ ਜਿਹੜੀ ਮੈਂ ਗੱਲ ਕੀਤੀ ਆ ਵੀ 18ਵੀਂ ਸਦੀ ਤੱਕ ਐਵਰੇਜ ਏਜ 30 ਸਾਲ ਹੀ ਸੀ, ਤੇ ਉਸ ਤੋਂ ਪਹਿਲਾਂ ਜਦੋਂ ਤੋਂ ਬੰਦਾ ਪੈਦਾ ਹੋਇਆ, ਜਦੋਂ ਤੋਂ ਬੰਦਾ ਇਨਸਾਨ ਦੇ ਰੂਪ ਚ ਮਿਲੀਅਨਸ ਆਫ ਈਅਰ ਦੇ ਵਿੱਚ ਪੈਦਾ ਹੁੰਦੇ ਸਾਰ ਮਰ ਜਾਂਦੇ ਸੀ ਲੋਕ, ਤੇ 150-200 ਸਾਲ 18ਵੀਂ 19ਵੀਂ ਸਦੀ ਤੋਂ ਬਾਅਦ 150-200 ਸਾਲ ਐਵਰੇਜ ਏਜ 5 ਸਾਡੀ ਵਧੀ ਆ। ਆ ਹੁਣ ਐਵਰੇਜ ਏਜ ਵਾਧਾ ਹੋਇਆ 100 ਸਾਲਾਂ ਜਦੋਂ ਨੇ ਸਾਇੰਸ ਨੇ, ਮੇਰੇ ਦਿਮਾਗ ਤਾਂ ਹੋਰ ਵੀ ਬਹੁਤ ਸਾਰੀਆਂ ਗੱਲਾਂ ਨੇ, ਠੀਕ ਹੈ, ਉਹਨਾਂ ਚ ਕਈ ਗੱਲਾਂ ਨਾਲ ਮਤਭੇਦ ਆ। ਲੋਕ ਹੁਣ ਕਹਿੰਦੇ ਵੀ ਸਾਰੀਆਂ ਗੱਲਾਂ ਜੀ ਆਰਗੈਨਿਕ ਖਾਣਾ ਚਾਹੀਦਾ, ਠੀਕ ਆ ਖਾਣਾ ਚਾਹੀਦਾ, ਪਰ ਸਦੀਆਂ ਤੋਂ ਆਰਗੈਨਿਕ ਹੀ ਖਾਂਦੇ ਆਏ ਆ, ਐਵਰੇਜ ਏਜ ਤਾਂ ਫੇਰ ਵੀ ਨਹੀਂ ਸੀ ਵਧੀ। ਹੁਣ ਮੈਂ ਇਹ ਨਹੀਂ ਕਹਿੰਦਾ ਵੀ ਆਰਗੈਨਿਕ ਖਾਣ ਦੀ ਮਹੱਤਤਾ ਨਹੀਂ ਹੈ, ਪਰ ਉਹ ਕੱਲਾ ਇੱਕ ਫੈਕਟਰ ਨਹੀਂ ਹੈਗਾ ਵੀ ਆਰਗੈਨ। ਆਪਾਂ ਫੇਰ ਕਿਸੇ ਦਿਨ ਇਹਦੇ ਡਿਟੇਲ ਚ ਗੱਲਬਾਤ ਕਰਾਂਗੇ, ਸਮਾਂ ਸਾਡਾ ਹੁਣ ਸਮਾਪਤ ਹੁੰਦਾ। ਬਹੁਤ ਸਾਰੇ ਫੈਕਟਰਸ ਨੇ ਜੀ, ਹਾਲ ਦੀ ਘੜੀ ਤਾਂ ਆਪਾਂ ਇਹੀ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਵੀ ਜਿਹੜੇ ਤਿਉਹਾਰ ਨੇ ਇਹ ਸਾਡੇ ਸਮਾਜਿਕ ਜੀਵਨ ਦਾ ਇੱਕ ਹਿੱਸਾ ਸੀ, ਇਹ ਰਿਲੀਜੀਅਨਸ ਨੇ ਅਡੋਪਟ ਕਰ ਲਏ ਤੇ ਉਹਨਾਂ ਨੇ ਇਹਦੇ ਚ ਮਤਲਬ ਹੁਣ ਦੁਬਾਰਾ ਫੇਰ ਇਹ ਚਲੋ ਕਲਚਰਲ ਫਾਰਮ ਅਖਤਿਆਰ ਕਰ ਰਹੇ, ਲੋਕਾਂ ਨੂੰ ਰਿਲੀਜਨ ਦਾ ਕੋਈ ਮਤਲਬ, ਲੋਕ ਤਾਂ ਇਕੱਠੇ ਹੋ ਕੇ ਮੌਜ ਮੇਲਾ ਕਰਦੇ ਆ ਬਸ। ਸਮਾਂ ਸਮਾਪਤ ਹੋ ਗਿਆ ਜੀ, ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ।
The views expressed on the preceding program may not necessarily be those of the owner or management of WTOR radio station.
ਬਦਲਦੀ ਹਵਾ ਹੋਵੇ ਜਾਂ ਤਿਉਹਾਰਾਂ ਦਾ ਮੌਸਮ ਹੋਵੇ, ਉਹ ਮੂੰਹ ਮਿੱਠਾ ਤਾਂ ਜੀ ਬਣਦਾ ਹੀ ਹੈ। ਤਾਂ ਇਸ ਵਾਰ ਹਮੇਸ਼ਾ ਦੀ ਤਰ੍ਹਾਂ ਸਮੋਸਾ ਸਵੀਟ ਫੈਕਟਰੀ ਤੇ ਕਰਵਾ ਚੌਥ ਲਈ ਤਾਜ਼ੇ ਖੋਏ ਨਾਲ ਬਣੀਆਂ ਮਠਿਆਈਆਂ ਲੈ ਜਾਓ। ਪੂਜਾ ਦਾ ਸਮਾਨ, ਮੱਠੇ, ਮਠਿਆਈਆਂ, ਆਲ ਅੰਡਰ ਵਨ ਰੂਫ। ਸਮੋਸਾ ਐਂਡ ਸਵੀਟ ਫੈਕਟਰੀ ਸਰਵਿੰਗ ਯੂ ਫਰੋਮ 3 ਲੋਕੇਸ਼ਨਸ, ਬ੍ਰੈਮਲੀ ਐਂਡ ਸੈਲਵੁੱਡ ਇਨ ਸਾਈਡ ਚਲੋ ਫ੍ਰੈਸ਼ਟੋ ਏਅਰਪੋਰਟ ਐਂਡ ਕੰਟਰੀ ਸਾਈਡ ਐਂਡ ਮੇਨ ਲੋਕੇਸ਼ਨ 1850 ਐਲਵਿਨ ਰੋਡ ਇਨ ਓਟੋਬਿਕੋ। ਸਮੋਸਾ ਸਵੀਟ ਫੈਕਟਰੀ ਵਿਸ਼ਿੰਗ ਯੂ ਆਲ ਹੈਪੀ ਕਰਵਾ ਚੌਥ। 416-213-1165।
अब मॉर्गेज की परेशानी हुई खत्म कीस्टोन फाइनेंशियल एक्सपर्ट के साथ। कमर्शियल मॉर्गेज, रेजिडेंशियल मॉर्गेज, प्राइवेट मॉर्गेज, कंस्ट्रक्शन मॉर्गेज, रीफाइनेंस, रिन्यूअल, सेल्फ एम्प्लॉयड और सेकंड मॉर्गेज, ऑल योर मॉर्गेज सॉल्यूशंस। कीस्टोन फाइनेंशियल एक्सपर्ट की जैस्मीन परमार से आज ही कॉन्टेक्ट कीजिए। इनके पास है मॉर्गेज इंडस्ट्री में सालों का तजर्बा और आपकी मॉर्गेज का आसान हल। जैस्मीन परमार, प्रिंसिपल ब्रोकर। कॉल टुडे 647-923-5659, 647-923-5659। स्पीक योर लैंग्वेज इंग्लिश, पंजाबी एंड हिंदी। लाइसेंस नंबर 13654।
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ।